ਸਤਿਗੁਰੂ ਮਹਾਰਾਜ ਪਾਤਸ਼ਾਹ ਦੀ ਗੋਦ ਵਿੱਚ ਬੈਠ ਕਰਕੇ ਰੱਬੀ ਬਾਣੀ ਦੇ ਇਲਾਹੀ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਵਨ ਸਿੰਘ ਜੀ ਪਰਦੇਸੀ ਅਤੇ ਜਥੇ ਪਾਸੋਂ ਬੜੇ ਪਿਆਰ ਵਿੱਚ ਰੱਬੀ ਬਾਣੀ ਦੇ ਕੀਰਤਨ ਆਪ ਜੀ ਸਰਵਨ ਕਰ ਰਹੇ ਸੀ। ਧੰਨਵਾਦੀ ਹਾਂ ਭਾਈ ਸਾਹਿਬ ਹੋਰਾਂ ਦੇ ਜਿਨ੍ਹਾਂ ਨੇ ਬੜੇ ਪਿਆਰ ਵਿੱਚ ਗੁਰਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਜੋੜਿਆ। ਸੋ ਸਤਸੰਗ ਜੀ ਆਓ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਪਹੁੰਚ ਚੁੱਕੇ ਨੇ, ਜਿਨ੍ਹਾਂ ਦੀ ਉਡੀਕ ਵਿੱਚ ਗੁਰੂ ਕੀ ਸੰਗਤ ਕਾਫੀ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਸੀ। ਸੋ ਭਾਈ ਸਾਹਿਬ ਜੀ ਜਿੰਨਾ ਚਿਰ ਸਟੇਜ ਤੇ ਬੈਠਦੇ ਨੇ ਉਹਨਾਂ ਚਿਰ ਮੈਂ ਇੱਕ ਦੋ ਬੇਨਤੀਆਂ ਆਪ ਸੰਗਤਾਂ ਦੇ ਚਰਨਾਂ 'ਚ ਜ਼ਰੂਰੀ ਕਰਨੀਆਂ ਚਾਹੁੰਦੇ। ਸੋ ਆਪ ਜੀ ਨੂੰ ਪਤਾ ਹੀ ਹੈ ਕਿ ਸੰਗਤ ਮਹਾਰਾਜ ਦੀ ਬਖਸ਼ਿਸ਼ ਹੋਈ ਹੈ, ਬੜੇ ਪਿਆਰ ਦੇ ਨਾਲ ਗੁਰੂ ਚਰਨ ਪਰਸਨ ਲਈ ਆ ਰਹੇ ਹੋ। ਕਿਸੇ ਨੇ ਵੀ ਉੱਪਰ ਦੀ ਪਰਿਕਰਮਾ ਕਰਨ ਵਾਸਤੇ ਨਹੀਂ ਆਉਣਾ, ਇੱਧਰ ਨੂੰ ਰਸਤਾ ਬੰਦ ਕਰ ਦਿੱਤਾ ਗਿਆ। ਸੋ ਸਾਰੇ ਮੱਥਾ ਟੇਕ ਕੇ ਬੜੇ ਪਿਆਰ ਦੇ ਨਾਲ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਉੱਪਰ ਗੈਲਰੀਆਂ ਵਿੱਚ ਦੋਨੇ ਪਾਸੇ ਆਪ ਜੀ ਉੱਥੇ ਜਾ ਕੇ ਸੋ ਬੈਠ ਸਕਦੇ ਹੋ। ਪਿੱਛੇ ਅਜੇ ਮੇਰੀਆਂ ਭੈਣਾਂ ਦੇ ਜਗ੍ਹਾ ਪਿੱਛੇ ਪਈ ਹੈ, ਇੱਧਰ ਮੇਰੇ ਵੀਰਾਂ ਵਾਲੇ ਪਾਸੇ ਵੀ ਥੋੜ੍ਹਾ ਜਿਹਾ ਜਗ੍ਹਾ ਹੋਰ ਪਈ ਹੈ। ਅਸੀਂ ਸਾਰੇ ਰਲ ਮਿਲ ਕਰਕੇ ਗੁਰੂ ਮਹਾਰਾਜ ਪਾਤਸ਼ਾਹ ਦੇ ਚਰਨ ਪਰਸਨੇ ਨੇ। ਸੋ ਬੜੇ ਪਿਆਰ ਵਿੱਚ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂਗਾ। ਇੱਕ ਤੇ ਖਾਸ ਤੌਰ 'ਤੇ ਜਦੋਂ ਅਸੀਂ ਸ਼ੂ ਜਾਗਟਾਂ ਪਾਉਣੀਆਂ ਨੇ ਉਹ ਧਿਆਨ ਦੇ ਨਾਲ ਪਾਉਣੀਆਂ, ਕੱਲ੍ਹ ਵੀ ਕਈਆਂ ਦੇ ਚੇਂਜ ਹੋ ਗਏ ਨੇ। ਸੋ ਇਹ ਗੱਲਾਂ ਦਾ ਵੀ ਜ਼ਰੂਰ ਆਪਾਂ ਸਾਰਿਆਂ ਨੇ ਖਿਆਲ ਰੱਖਣਾ, ਪਤਾ ਲੱਗ ਜਾਂਦਾ ਕਿ ਮੈਂ ਆਪਣਾ ਜਾਗਟ ਪਾਈ ਹੈ ਜਾਂ ਕਿਹਨਾਂ ਦੇ ਫੋਨ ਜਾਂ ਚਾਬੀਆਂ ਰਹਿ ਜਾਂਦੀਆਂ ਨੇ। ਅਤੇ ਇਸ ਕਰਕੇ ਗੱਲਾਂ ਆਪ ਜੀ ਦੇ ਚਰਨਾਂ 'ਚ ਤਾਂ ਬੇਨਤੀ ਕਰ ਰਹੇ ਹਾਂ ਕਿ ਆਉਣ ਦੂਸਰੇ ਪਰਿਵਾਰਾਂ ਨੂੰ ਕੋਈ ਮੁਸ਼ਕਲ ਨਾ ਆਵੇ। ਸੋ ਆਪ ਜੀ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ। ਸੋ ਦੂਜੀ ਬੇਨਤੀ ਹੈ ਕਿ ਅਸੀਂ ਸਾਰੇ ਜਿਸ ਤਰ੍ਹਾਂ ਰਾਤ ਪਿਆਰ ਦੇ ਨਾਲ ਰੱਬੀ ਬਾਣੀ ਦੇ ਕੀਰਤਨ ਬੜੇ ਪਿਆਰ ਵਿੱਚ ਭਾਈ ਸਾਹਿਬ ਜੀ ਹੋਰਾਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ, ਜਿੱਥੇ ਇਹ ਸਮਾਂ ਸਾਨੂੰ ਮਿਲਿਆ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਨੇ ਰਲ ਮਿਲ ਕਰਕੇ ਆਪ ਸੰਗਤਾਂ ਦੇ ਸਹਿਯੋਗ ਨਾਲ ਪੰਥ ਦੇ ਮਹਾਨ ਧੜਕ ਪ੍ਰਚਾਰਕ ਜਿਨ੍ਹਾਂ ਨੇ ਪਿਆਰਿਓ ਬੜੀ ਮਹਾਨ ਪੰਥ ਦੀ ਸੇਵਾ ਕੀਤੀ ਹੈ ਔਰ ਕਰ ਰਹੇ ਨੇ, ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਅਰਦਾਸ ਕਰਦੇ ਹਾਂ ਮਾਲਕ ਜੀ ਇਹਨਾਂ ਤੋਂ ਇਸੇ ਤਰ੍ਹਾਂ ਹੀ ਵੱਧ ਚੜ੍ਹ ਕੇ ਸੇਵਾ ਲੈਂਦੇ ਰਹਿਣ। ਔਰ ਪੰਥ ਦੀਆਂ ਇਹ ਮਹਾਨ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਪਿਆਰਿਓ ਬਹੁਤ ਵੱਡੀਆਂ ਕੁਰਬਾਨੀਆਂ ਕਰਕੇ ਸੇਵਾ ਦਾ ਇਹ ਗੁਰਮਤਿ ਦਾ ਪ੍ਰਚਾਰ ਕਰ ਰਹੇ ਨੇ। ਸੋ ਸਾਡਾ ਫਰਜ਼ ਬਣਦਾ ਅਸੀਂ ਨਾਲ ਸਹਿਯੋਗ ਦੇਈਏ। ਸੋ ਬੜੀ ਖੁਸ਼ੀ ਦੀ ਗੱਲ ਹੈ ਅੱਜ ਇਸ ਸਥਾਨ ਤੇ ਭਾਈ ਸਾਹਿਬ ਜੀ ਹੋਰੀ ਅਖੀਰਲੇ ਦੀਵਾਨ ਵਿੱਚ ਪਹੁੰਚ ਚੁੱਕੇ ਨੇ, ਅੱਜ ਉਹਨਾਂ ਦਾ ਲਾਸਟ ਦੀਵਾਨ ਹੈ। ਮੈਂ ਬੇਨਤੀ ਕਰਾਂਗਾ ਜਿਨ੍ਹਾਂ ਨੇ ਵੀ ਕੋਈ ਭੇਟਾ ਦੇਣੀ ਹੁੰਦੀ ਹੈ, ਕੀਰਤਨ ਬਾਹਰਲੇ ਪਾਸੇ ਟੋਕੀ ਰੱਖੀ ਹੈ, ਕਈ ਵਾਰੀ ਬਾਹਰ ਇੱਧਰ ਦੀ ਆਉਂਦੀ ਨੇ ਸੰਗਤ, ਉੱਥੇ ਆਪ ਜੀ ਭੇਟਾ ਗੋਲਕ ਦੇ ਨਾਲ ਪਈ ਹੈ, ਉੱਥੇ ਆਪ ਜੀ ਸੇਵਾ ਪਾ ਸਕਦੇ ਹੋ। ਇਹ ਵੀ ਬਹੁਤ ਜ਼ਰੂਰੀ ਬੇਨਤੀ ਹੈ ਕਿਉਂਕਿ ਸੇਵਾ ਦੇ ਨਾਲ ਹੀ ਸਾਰੇ ਕਾਰਜ ਚੱਲਦੇ ਨੇ। ਸੋ ਮੈਂ ਬੇਨਤੀ ਕਰਾਂ ਗੁਰੂ ਮਹਾਰਾਜ ਪਾਤਸ਼ਾਹ ਦੇ ਚਰਨਾਂ ਵਿੱਚ ਭਾਈ ਸਾਹਿਬ ਜੀ ਹੋਰੀ ਆਪ ਜੀ ਨੂੰ ਬੜੇ ਪਿਆਰ ਨਾਲ ਗੁਰਬਾਣੀ ਦੇ ਕੀਰਤਨ ਨਾਲ ਜੋੜੇ ਨੇ। ਆਓ ਜਕਾਰੇ ਦੀ ਆਵਾਜ਼ ਦੇ ਨਾਲ ਭਾਈ ਸਾਹਿਬ ਜੀ ਹੋਰੀ ਕੀਰਤਨ ਦੀ ਆਰੰਭਤਾ ਕਰਨਗੇ। ਬੜੇ ਪਿਆਰ ਵਿੱਚ ਸਾਰੀਆਂ ਸੰਗਤਾਂ ਗੱਜ ਵੱਜ ਕੇ ਆਪਣੇ ਰਸਨਾਂ ਨੂੰ ਉਚਾਰਨ ਕਰਦੇ ਹੋਏ ਸਤਿਗੁਰੂ ਜੀ ਦਾ ਜਕਾਰਾ ਗਜਾਈਏ ਜੀ। ਬੋਲੇ ਸੋਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਥੋੜਾ ਥੋੜਾ ਅੱਗੇ ਅੱਗੇ ਨੂੰ ਹੋ ਜਾਓ, ਥੋੜਾ ਖਿਸਕੋ ਅੱਗੇ ਅੱਗੇ, ਪਿੱਛੇ ਜਗ੍ਹਾ ਬਣ ਜਾਏਗੀ, ਥੋੜਾ ਜਿਹਾ ਹੋਰ ਆ ਜਾਓ, ਅੱਗੇ ਜਗ੍ਹਾ ਹੈ।
ਵਾਹਿਗੁਰੂ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਿਉਂ ਮਛਲੀ ਬਿਨ ਪਾਣੀ ਐ ਕਿਉਂ ਜੀਵਨ ਪਵੇ ਬੂੰਦ ਵਿਹੁੰਦਾਂ ਚਤੁਰ ਕੋ ਕਿਉਂ ਕਰ ਤ੍ਰਿਪਤਾਵੇ ਨਾਦ ਕੁਰੰਗ ਕਹਿ ਬੇਦਿਆ ਸਨਮੁਖ ਉੱਠਤਾਵੇ ਭਵਰ ਲੋਭੀ ਕੁਸਮ ਬਾਸੁਕਾ ਮਿਲ ਆਪ ਬੰਧਾਵੇ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਘਾਵੇ ਆਓ ਜੀ ਕੁਛ ਸਮਾਂ ਰਲ ਕੇ ਗੁਰਬਾਣੀ ਕੀਰਤਨ ਕਰੀਏ ਹਾਜ਼ਰ ਹੋ ਕੇ ਬੈਠੀਏ ਕੋਸ਼ਿਸ਼ ਕਰਨੀ ਹੈ ਜਿੰਨਾ ਅੱਗੇ ਹੋ ਕੇ ਬੈਠ ਸਕੋ ਪਿੱਛੇ ਹੋਰ ਸੰਗਤ ਬਹਿ ਜਾਏ ਜਦੋਂ ਹਾਲ ਪੂਰਾ ਭਰ ਗਿਆ ਭਾਰੀ ਗਿਆ ਥੋੜ੍ਹਾ ਖਾਲੀ ਹੋਣਾ ਫਿਰ ਇੱਥੋਂ ਰਾਈਟ ਜਾ ਕੇ ਜਿਹੜੀ ਸੰਗਤ ਆ ਰਹੀ ਹੈ ਆਓਗੇ ਤੇ ਲੈਫਟ ਨੂੰ ਜਾ ਕੇ ਉੱਪਰਲੇ ਪਾਸੇ ਬੈਠੋ, ਉਧਰਲੇ ਪਾਸੇ ਗੈਲਰੀ ਬਣੀ ਹੈ, ਫਿਰ ਇੱਧਰ ਵੀ ਉੱਪਰ ਹੈ ਜਗ੍ਹਾ, ਜਾਂ ਫਿਰ ਬਾਹਰਲੇ ਪਾਸੇ ਵੀ ਬੈਠਿਆ ਜਾ ਸਕਦਾ। ਜਿੰਨੀ ਛੇਤੀ ਨਮਸਕਾਰ ਕਰਕੇ ਟਿਕਾ ਬਣ ਜਾਏਗਾ ਓਨਾ ਸੌਖਾ ਰਹੇਗਾ। ਉਹਨਾਂ ਫਿਰ ਆਪਾਂ ਕੋਈ ਵੀ ਵਿਚਾਰ ਜਦੋਂ ਕਰਦੇ ਹਾਂ ਤੇ ਉਦੋਂ ਟਿਕਾ ਬੜਾ ਜ਼ਰੂਰੀ ਹੁੰਦਾ। ਕੋਸ਼ਿਸ਼ ਕਰੀਏ ਰਲ ਮਿਲ ਕੇ, ਮੱਛੀ ਪਾਣੀ ਬਿਨਾਂ ਨਹੀਂ ਰਹਿ ਸਕਦੀ, ਮਰ ਜਾਂਦੀ ਹੈ, ਪਿਆਰ ਕਰਦੀ ਹੈ ਮੱਛੀ ਪਾਣੀ ਨਾਲ, ਘੰਡਾ ਹੇੜੇ ਦੇ ਨਾਦ ਨਾਲ ਮਿਰਗ ਪਿਆਰ ਕਰਦਾ। ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ। ਚਾਤਰਕ ਸਵੰਤੀ ਬੂੰਦ ਨਾਲ ਪਿਆਰ ਕਰਦਾ, ਤ੍ਰਿਪਤ ਹੁੰਦਾ ਹੈ ਜਦੋਂ ਉਹਨੂੰ ਸਵੰਤੀ ਬੂੰਦ ਮਿਲਦੀ। ਨਾਦ ਕੁਰੰਗ ਕਹਿ ਵੇਦਿਆ ਸਨਮੁਖ ਉੱਠਤਾ ਵੈ, ਘੰਡਾ ਹੇੜੇ ਦੇ ਨਾਦ ਨਾਲ ਮਿਰਗ ਪਿਆਰ ਕਰਦਾ, ਖਿੱਚ ਪੈਂਦੀ ਹੈ ਉਹਦੇ ਅੰਦਰ, ਫਿਰ ਜਾਣ ਦੀ ਵੀ ਪਰਵਾਹ ਨਹੀਂ ਕਰਦਾ। ਨਾਦ ਕੁਰੰਗ ਕਹਿ ਵੇਦਿਆ ਸਨਮੁਖ ਉੱਠਤਾ ਵੈ, ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਮਤਾਵੈ। ਭਵਰਾ ਜਿਹੜਾ ਹੈ ਇਹਦੇ ਅੰਦਰ ਲੋਭ ਹੁੰਦਾ, ਪਿਆਰ ਹੈ ਇਹਦਾ ਫੁੱਲ ਦੇ ਨਾਲ, ਉਹਦੀ ਮਹਿਕ ਦੇ ਨਾਲ। ਇਸੇ ਤਰ੍ਹਾਂ ਤਿਉਂ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ਼ ਹੈ। ਕਹਿੰਦੇ ਜਿਹੜੇ ਸੰਤ ਜਨ ਨੇ, ਗੁਰਮੁਖ ਨੇ, ਉਹ ਹਰੀ ਨਾਲ ਪਿਆਰ ਕਰਦੇ ਹੈ, ਰੱਬ ਨਾਲ ਪਿਆਰ ਕਰਦੇ ਹੈ। ਤੇ ਰੱਬ ਕਿੱਥੇ ਹੈ? ਪਰਮਾਤਮਾ ਸਭ ਸਰਬ ਵਿਆਪੀ ਹੈ। ਜਿੰਨੇ ਤੁਸੀਂ ਕੁਦਰਤੀ ਚੋਜ ਵੇਖ ਰਹੇ ਹੋ ਇਹ ਰੱਬ ਦੇ ਹੀ ਚੋਜ ਨੇ। ਜੋ ਫੈਲ ਗਿਆ ਇਹ ਪਰਮਾਤਮਾ ਹੀ ਹੈ, ਸਭ ਪਾਸੇ ਹੈ। ਅਨਕ ਭਾਂਤ ਹੋਏ ਪਸਰਿਆ, ਅਨੇਕਾਂ ਰੂਪਾਂ ਦੇ ਵਿੱਚ ਜਿਹੜਾ ਪਸਰਿਆ ਹੋਇਆ ਉਹ ਕੀ ਹੈ? ਨਾਨਕ ਇੱਕ ਅੰਕਾਰ। ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ। ਅਨੇਕਾਂ ਰੂਪਾਂ ਵਿੱਚ ਪਸਰਿਆ ਹੋਇਆ ਇੱਕ ਹੀ ਹੈ, ਤੇ ਜਿਹੜਾ ਪਸਰਿਆ ਇਹਦੇ ਚੋਜ ਵੇਖੋਗੇ ਤੇ ਹੈਰਾਨ ਹੋ ਜਾਈਦਾ। ਆਪਾਂ ਪਹਿਲੇ ਦੀਵਾਨ 'ਚ ਵੀ ਗੱਲ ਕੀਤੀ ਸੀ, ਨਾਰੀਆਂ 'ਚ ਪੁਰਖ ਤੇ ਪੁਰਖਾਂ 'ਚ ਨਾਰੀਆਂ, ਇਹ ਉਹਦੀ ਖੇਡ ਹੀ ਹੈ। ਨਾਰੀ ਤੇਜੋ ਪੁਰਖ ਕਰਾਵੇ, ਪੁਰਖਨ ਤੇਜੋ ਨਾਰੀ। ਧੀ ਪਿਤਾ ਤੋਂ ਆਈ ਹੈ, ਪੁੱਤ ਮਾਂ ਤੋਂ ਆਇਆ ਹੈ। ਮਤਲਬ ਔਰਤਾਂ ਵਿੱਚ ਮਰਦ ਪਏ ਹੈ ਤੇ ਮਰਦਾਂ ਵਿੱਚ ਔਰਤਾਂ ਪਈਆਂ। ਨਾਰੀਆਂ 'ਚ ਪੁਰਖ ਨੇ ਤੇ ਪੁਰਖਾਂ 'ਚ ਨਾਰੀਆਂ ਨੇ, ਅਸ਼ਚਰਜ ਕੌਤਕ ਹੈ। ਕਿਵੇਂ ਇੱਕ ਦੂਜੇ ਵਿੱਚ ਅਸੀਂ ਸਮਾਏ ਹੋਏ ਹਾਂ, ਕਿਵੇਂ ਅਸੀਂ ਇੱਕ ਦੂਜੇ ਨਾਲ ਅਟੈਚ ਹਾਂ, ਜੁੜੇ ਹੋਏ ਹਾਂ। ਪੰਜ ਤੱਤ ਹੀ ਨੇ ਜਿਹੜੇ ਫੈਲੇ ਹੋਏ ਹੈ, ਉਹਨਾਂ ਪੰਜਾਂ ਤੱਤਾਂ ਦਾ ਪੁਤਲਾ ਹੈ, ਸ਼ੇਪ ਬਣ ਗਈ। ਤੇ ਇਹਨਾਂ ਰੰਗਾਂ ਨੂੰ ਵੇਖ ਵੇਖ ਕੇ, ਹਰੀ ਦੇ ਰੰਗਾਂ ਨੂੰ ਵੇਖ ਵੇਖ ਕੇ, ਗੁਰੂ ਦੇ ਪਿਆਰੇ ਕਹਿ ਲਓ, ਰੱਬ ਦੇ ਪਿਆਰੇ ਬੜੇ ਖੁਸ਼ ਹੁੰਦੇ ਹੈ। ਪਰ ਉਹ ਰੱਬ ਇਹਨੂੰ ਮੰਨਦੇ ਆ ਜਿਹੜਾ ਆਲੇ ਦੁਆਲੇ ਦਿਸ ਰਿਹਾ। ਚੋਜ ਕਿਤੋਂ ਵੇਖਣੇ ਜਦੋਂ ਰੱਬ ਤੇ ਦਿਸਦਾ ਹੀ ਨਹੀਂ? ਜਿਹਨੂੰ ਰੱਬ ਕਹਿੰਦੇ ਆ ਵੀ ਉਹ ਕਿਤੇ ਦਿਸਦਾ ਹੀ ਨਹੀਂ, ਉਹਦੇ ਚੋਜ ਕਿੱਥੋਂ? ਜੇ ਰੱਬ ਨੇ ਦਿਸਿਆ ਉਹਦੇ ਚੋਜ ਕਿੱਥੋਂ ਦਿਸ ਗਏ? ਚੋਜ ਤੇ ਇਹਦੇ ਹੀ ਦਿਸਦੇ ਆ ਜਿਹੜਾ ਸਾਹਮਣੇ ਆ, ਜਿਹੜਾ ਫੈਲਿਆ ਹੋਇਆ ਚੋਜ ਤੇ ਦਿਸਣਗੇ ਹੀ ਉਹਦੇ, ਜੋ ਕੁਦਰਤ ਦੇ ਰੂਪ ਵਿੱਚ ਫੈਲਿਆ ਹੋਇਆ। ਉਹਨੂੰ ਵੇਖ ਵੇਖ ਕੇ ਬੰਦਾ ਨਿਹਾਲ ਹੁੰਦਾ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ, ਸਾਹਮਣੇ ਦਿਸਦਾ। ਲਵਾਓ, ਭੁੱਖ ਹੋਣੀ ਚਾਹੀਦੀ, ਅੰਦਰ ਤੜਪ ਹੋਣੀ ਚਾਹੀਦੀ ਹੈ ਕਿ ਅਸੀਂ ਵਣਜਾਰੇ ਬਣੀਏ, ਵਪਾਰੀ ਬਣੀਏ ਤੇ ਗਿਆਨ ਲਈਏ, ਸਮਝ ਲਈਏ, ਅਕਲ ਲਈਏ। ਪਾਤਸ਼ਾਹ ਦਾ ਵਚਨ ਹੈ, ਰਲ ਮਿਲ ਕੇ ਸਾਰੇ ਪੜ੍ਹਦੇ ਹਾਂ। ਕੋਈ ਰਸਨਾ ਵਾਂਝੀ ਨਾ ਰਵੇ, ਨਾਲ ਬੋਲਿਆ ਵੀ ਕਰੋ ਜੀ, ਸੰਗਿਆ ਨਾ ਕਰੋ। मैं बन जारन मैं बन जारन राम की
ते सौदा कादा लेना है
तेरा नाम वखर वपार जी मैं बंजारन राम की तेरा नाम वखर वपार जी राम की तेरा नाम वखर वपार जी मैं बन जारन राम वखर वपार जी तेरा नाम वखर वपार जी राम की तेरा नाम वखर वपार जी मैं बन जारन राम की तेरा नाम वखर वपार मैं बन जारन राम की बोलो तेरा नाम मैं बन जारन राम की तेरा नाम वखर वपार
बार बार जोती जोती
ਰਾਮ ਕੀ ਤੇਰਾ ਨਾਮ ਵਖਰ ਵਪਾਰੀ
ਵਾਹਿਗੁਰੂ 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 ਵਾਹਿਗੁਰੂ
ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਚੱਲ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਚਾਲ ਨਿਰਾਲੀ ਭਗਤਾਂ ਵਾਲੀ ਬਿਖੜੇ ਮਾਰਗ ਚੱਲਦੇ ਨੇ ਚਾਲ ਨਿਰਾਲੀ ਭਗਤਾਂ ਵਾਲੀ ਬਿਖੜੇ ਮਾਰਗ ਚੱਲਦੇ ਨੇ ਚਾਲ ਨਿਰਾਲੀ ਭਗਤਾਂ ਵਾਲੀ ਬਿਖੜੇ ਮਾਰਗ ਚੱਲਦੇ ਪੜੋ ਪੜੋ ਚਾਲ ਨਿਰਾਲੀ ਭਗਤਾਂ ਵਾਲੀ ਬਿਖੜੇ ਮਾਰਗ ਚੱਲਦੇ ਚਾਲ ਨਿਰਾਲੀ ਭਗਤਾਂ ਵਾਲੀ ਬਿਖੜੇ ਮਾਰਗ ਚੱਲਦੇ
ਆਪੋ ਨਾ ਬੋਲੋ
ਨਿਰਾਲੀ ਮਾਰਗ ਚੱਲਦੇ ਨੇ ਬਿਖੜੇ ਮਾਰਗ ਚੱਲਦੇ ਨੇ 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 ਬਿਖੜੇ ਮਾਰਗ ਚੱਲਦੇ ਨੇ ਮਾਰਗ ਚੱਲਦੇ ਨੇ ਬਿਖੜੇ ਮਾਰਗ ਚੱਲਦੇ ਨੇ ਔਖੇ ਮਾਰਗ ਚੱਲਦੇ ਨੇ ਬਿਖੜੇ ਮਾਰਗ ਚੱਲਦੇ ਨੇ ਮਾਰਗ ਚੱਲਦੇ ਨੇ ਜੀ ਔਖੇ ਮਾਰਗ ਚੱਲਦੇ ਨੇ ਔਖੇ ਮਾਰਗ ਚੱਲਦੇ ਨੇ ਔਖੇ ਮਾਰਗ ਚੱਲਦੇ ਔਖੇ ਮਾਰਗ ਚੱਲਦੇ ਨੇ ਔਖੇ ਮਾਰਗ ਚੱਲਦੇ ਨੇ ਮਾਰਗ ਚੱਲਦੇ ਨੇ ਔਖੇ ਮਾਰਗ ਚੱਲਦੇ ਨੇ ਮਾਰਗ ਚੱਲਦੇ ਨੇ ਔਖੇ ਮਾਰਗ ਚੱਲਦੇ ਨੇ ਚਾਲ ਨਿਰਾਲੀ ਭਗਤਾਂ ਵਾਲੀ ਚਾਲ ਨਿਰਾਲੀ ਭਗਤਾਂ ਵਾਲੀ ਬਿਖੜੇ ਮਾਰਗ ਚੱਲਦੇ ਨੇ ਚਾਲ ਨਿਰਾਲੀ ਭਗਤਾਂ ਵਾਲੀ ਬਿਖੜੇ ਮਾਰਗ ਚੱਲਦੇ ਨੇ ਚਾਲ ਨਿਰਾਲੀ ਭਗਤਾਂ ਵਾਲੀ ਬਿਖੜੇ ਮਾਰਗ ਚੱਲਦੇ ਨੇ ਚਾਲ ਨਿਰਾਲੀ ਭਗਤਾਂ ਵਾਲੀ ਬਿਖੜੇ ਮਾਰਗ ਚੱਲਦੇ ਚਾਲ ਨਿਰਾਲੀ ਭਗਤਾਂ ਵਾਲੀ ਬਿਖੜੇ ਮਾਰਗ ਚੱਲਦੇ ਚਾਲ ਨਿਰਾਲੀ ਭਗਤਾਂ ਵਾਲੀ ਬਿਖੜੇ
ਇੱਕ ਵਾਰ ਪਾਓ ਪੜੋ ਸਰ
ਚਾਲ ਨਿਰਾਲੀ ਭਗਤਾਂ ਬਿਖੜੇ ਜੀ ਚਾਲ ਨਿਰਾਲੀ ਬਿਖੜੇ ਮਾਰਗ ਚੱਲਦੇ ਨੇ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਜੀ ਕੀ ਫਤਿਹ।
ਦੂਰੋਂ ਨੇੜਿਓਂ ਚੱਲ ਕੇ ਆਪਾਂ ਸਾਰੇ ਅੱਜ ਇਸ ਸਮਾਗਮ ਜੋ ਕਿ ਚਾਰ ਰੋਜ਼ਾ ਗੁਰਮਤਿ ਸਮਾਗਮ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ, ਚੌਥੇ ਦੀਵਾਨ 'ਚ ਹਾਜ਼ਰੀ ਭਰ ਰਹੇ ਹਾਂ। ਕਈ ਵੀਰਾਂ ਨੇ ਚਾਰੋਂ ਦਿਨ ਹਾਜ਼ਰੀ ਭਰੀ ਹੈ, ਕਈ ਹੋ ਸਕਦਾ ਅੱਜ ਪਹਿਲੇ ਦੀਵਾਨ ਵਿੱਚ ਹੀ ਆਏ ਹੋਣ। ਆਪਾਂ ਥੋੜ੍ਹਾ ਚਿਰ ਰਲ ਕੇ ਹਾਜ਼ਰੀ ਭਰਾਂਗੇ ਅਤੇ ਅਰਜ਼ ਇਹ ਹੈ ਕਿ ਟਿਕਾਅ ਬਣਾ ਕੇ ਰੱਖਣਾ, ਬੱਚਿਆਂ ਦਾ ਵੀ ਖਿਆਲ ਰੱਖਿਓ ਅਤੇ ਧਿਆਨ ਨਾਲ ਸਮਝਣ ਦੀ ਖੇਚਲ ਕਰਿਓ। ਮੈਂ ਕੱਲ੍ਹ ਵੀ ਗੱਲ ਕੀਤੀ ਸੀ, ਪੜ੍ਹੇ ਲਿਖੇ ਹੋ ਤਾਂ ਹੀ ਕੈਨੇਡਾ ਤੱਕ ਆਏ ਹੋ, ਮਿਹਨਤ ਕਰਕੇ ਆਏ ਹੋ, ਤੁਹਾਡੀ ਅੰਡਰਸਟੈਂਡਿੰਗ ਬਣਨੀ ਕੋਈ ਔਖੀ ਗੱਲ ਨਹੀਂ। ਬਹੁਤਾ ਟਾਈਮ ਨਹੀਂ ਲੱਗਦਾ, ਪੜ੍ਹਿਆ ਲਿਖਿਆ ਬੰਦਾ ਜਿਹੜੀ ਗੱਲ ਨੂੰ ਸਮਝਣਾ ਚਾਹਵੇ ਬੜੀ ਛੇਤੀ ਸਮਝ ਸਕਦਾ, ਤਾਂ ਕਰਕੇ ਆਪਾਂ ਥੋੜ੍ਹਾ ਜਿਹਾ ਚਿਰ ਕੋਸ਼ਿਸ਼ ਕਰੀਏ। ਹੁਣ ਆਪਾਂ ਇੱਕ ਸ਼ਬਦ ਗਾਇਆ, ਪੜ੍ਹਿਆ ਮੈਂ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਔਖਾ ਮਾਰਗ ਹੈ ਭਗਤੀ ਦਾ ਰਾਹ, ਭਗਤੀ ਦਾ ਮਾਰਗ ਜਿਹੜਾ ਬੜਾ ਔਖਾ ਹੈ। ਤੇ ਹੁਣ ਜੇ ਆਪਾਂ ਜਦੋਂ ਆਪਾਂ ਇਹ ਕਹਿੰਦੇ ਹਾਂ ਤੇ ਨਾਲ ਹੀ ਆਪਾਂ ਸਿਮਰਨ ਵੀ ਕਰਦੇ ਹਾਂ, ਵਾਹਿਗੁਰੂ 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 ਕਰਦੇ ਹਾਂ, ਕੋਈ ਰਾਮ ਰਾਮ ਕਰਦਾ, ਕੋਈ ਅੱਲਾ ਅੱਲਾ ਕਰਦਾ, ਬੰਦਾ ਭਗਤੀ ਕਰਦਾ, ਤੇ ਸਾਡੇ ਸਾਰਿਆਂ ਦੇ ਦਿਮਾਗ ਵਿੱਚ ਇੱਕ ਚੀਜ਼ ਫਿੱਟ ਬੈਠੀ ਹੈ ਵੀ ਜਿਹੜੀ ਭਗਤੀ ਹੈ ਉਹ ਕਰਨੀ ਬੜੀ ਔਖੀ ਹੈ, ਤੇ ਕਰਦਾ ਕੌਣ ਹੈ? ਜਿਹੜੇ ਬੰਦੇ ਰੱਬ ਰੱਬ ਵਾਹਿਗੁਰੂ ਵਾਹਿਗੁਰੂ ਕਰਦੇ ਹੈ, ਕੋਈ 2 ਵਜੇ ਉੱਠ ਕੇ ਬਹਿੰਦਾ, ਕੋਈ 12 ਵਜੇ ਬਹਿੰਦਾ, ਕੋਈ 4 ਵਜੇ ਬਹਿ ਜਾਂਦਾ, ਇਹ ਭਗਤੀ ਹੈ, ਇਹਨੂੰ ਹੀ ਭਗਤੀ ਕਹਿੰਦੇ ਆ। ਜਿੱਦਾਂ ਆਪਾਂ ਵਿੱਚ ਕਰ ਰਹੇ ਸੀ ਵਾਹਿਗੁਰੂ 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 ਵਾਹਿਗੁਰੂ, ਭਗਤੀ ਇਹਨੂੰ ਹੀ ਕਹਿੰਦੇ ਆ। ਸਾਡੇ ਦਿਮਾਗ ਵਿੱਚ ਇਹ ਵੱਡਾ ਭੁਲੇਖਾ ਹੈ, ਕਿਉਂਕਿ ਸਾਨੂੰ ਇਹਨਾਂ ਨੁਕਤਿਆਂ ਨੂੰ ਸਮਝਣਾ ਪੈਣਾ ਹੈ। ਜੇ ਨਹੀਂ ਸਮਝੋਗੇ ਨਾ, ਜੇ ਵੀਰੋ ਨਹੀਂ ਸਮਝੋਗੇ, ਇਹਦੇ ਵਿੱਚ ਸਾਡੇ ਵਰਗਿਆਂ ਦਾ ਤੇ ਫਾਇਦਾ ਬੜਾ ਹੈ ਤੇ ਤੁਹਾਡੇ ਵਰਗਿਆਂ ਦਾ ਨੁਕਸਾਨ ਬੜਾ ਹੈ। ਕਿਉਂ ਭਲਾ? ਹੁਣ ਜੇ ਤੁਸੀਂ ਕਹੋਗੇ ਵੀ ਵਾਹਿਗੁਰੂ ਵਾਹਿਗੁਰੂ ਕਰਨਾ ਭਗਤੀ ਹੈ, ਰਾਤ ਵੀ ਆਪਾਂ ਸਟੇਜ ਤੇ ਕਰਕੇ ਗਏ ਹਾਂ, ਅੱਜ ਵੀ ਕਰਨ ਲੱਗੇ ਹਾਂ, ਸ਼ਾਮ ਨੂੰ ਹੋ ਸਕਦਾ ਫਿਰ ਘਰੇ ਬਹਿ ਕੇ ਕਰ ਲਈਏ, ਕਿਸੇ ਦੇ ਘਰ ਬੈਠੇ ਹੋਈ ਦਾ ਅਗਲਾ ਕਹਿੰਦਾ ਚਲੋ ਜੀ ਨਾਮ ਜਪੋ ਅੱਧਾ ਘੰਟਾ ਘੰਟਾ, ਸਾਡੇ ਵਰਗੇ ਤੇ ਸਵੇਰੇ ਵੀ ਕਰਨਗੇ ਸ਼ਾਮ ਵੀ ਕਰਨਗੇ, ਤੇ ਤੁਹਾਡੇ ਵਰਗੇ ਬੰਦੇ ਜਿਨ੍ਹਾਂ ਨੇ ਸਾਰਾ ਸਾਰਾ ਦਿਨ ਕੰਮ ਕਰਕੇ ਆਉਣਾ, ਡਿਊਟੀ ਕਰਨੀ ਹੈ, ਜੋਬ ਕਰਨੀ ਹੈ, ਸਾਡੇ ਵਰਗੇ ਵਿਹਲੇ ਹੈ, ਕੰਮ ਕੋਈ ਹੈ ਨਹੀਂ, ਤੇ ਸਾਡੇ ਵਰਗੇ ਬੰਦੇ ਦਿਨ ਰਾਤ ਕਰੀ ਜਾਣਗੇ, ਫਿਰ ਹੀਰੋ ਕੌਣ ਬਣੇਗਾ ਤੇ ਜੀਰੋ ਕੌਣ ਬਣੇਗਾ? ਸਾਡੇ ਵਰਗੇ ਤੇ ਆਪੇ ਹੀ ਮਹਾਨ ਬਣ ਜਾਂਦੇ, ਬਾਕੀ ਤੇ ਸਾਰੇ ਹੀ ਐਵੇਂ ਹੋ ਜਾਂਦੇ ਨੇ ਵੀ ਬਾਕੀ ਤੇ। ਹੁਣ ਦਿਮਾਗ 'ਚ ਕੀ ਚੱਲਦਾ ਯਾਰ, 12 ਘੰਟੇ ਕੰਮ ਕਰਕੇ ਆਉਣਾ ਤੇ ਆਪਾਂ ਤੇ ਭਗਤੀ ਕਰ ਹੀ ਨਹੀਂ ਸਕਦੇ। ਭਗਤੀ ਕਰਦਾ ਕੌਣ ਹੈ? ਇਹ ਹੈ ਜਿਹੜੇ ਸਾਡੇ ਵਰਗੇ ਭਗਤੀ ਕਰਨ ਵਾਲੇ ਗੱਲਾਂ ਕਹਿੰਦਾ, ਇਹਨਾਂ ਦੀ ਪੈਰ ਪੂਰ ਫੜ ਲਓ ਸਾਡੇ ਤੋਂ, ਤੇ ਇਹਨਾਂ ਦੇ ਸਹਾਰੇ ਜੇ ਕਿਤੇ ਚੱਲਿਆ ਜਾਵੇ ਸਾਡਾ ਪਾਰ ਉਤਾਰਾ ਹੋ ਜਾਏ। ਹੁਣ ਜੇ ਅਸੀਂ ਇਹਨਾਂ ਨੁਕਤਿਆਂ ਨੂੰ ਨਾ ਸਮਝਿਆ ਤੇ ਵੱਡਾ ਭੁਲੇਖਾ ਪਏਗਾ। ਤਾਂ ਕਰਕੇ ਵੀਰੋ ਭਾਈਓ, ਜਿੱਦਾਂ ਅੱਖਾਂ ਬੰਦ ਕਰਕੇ ਆਪਾਂ ਇੱਦਾਂ ਸਾਜ਼ ਵੱਜਦੇ ਹੈ, ਮੈਡੀਟੇਸ਼ਨ ਕਰੋ, ਵਾਹਿਗੁਰੂ ਵਾਹਿਗੁਰੂ ਕਰ ਲਓ, 10 ਮਿੰਟ ਲਾ ਲਓ ਆਪਣੇ ਆਪ ਨੂੰ, 10 ਮਿੰਟ ਲਾ ਲਓ, ਅੱਧਾ ਘੰਟਾ ਲਾ ਲਓ, ਭਾਵੇਂ ਜਿਹਦੇ ਕੋਲ ਟਾਈਮ ਹੋਵੇ ਘੰਟਾ ਵੀ ਲਾਵੋ, ਪਰ ਗੋਰੇ ਮੈਡੀਟੇਸ਼ਨ ਐਕਸਰਸਾਈਜ਼ ਕਹਿੰਦੇ ਹੈ। ਜੇ ਯੋਗਾ ਕਰਦੇ ਹੈ ਤੇ ਯੋਗਾ ਐਕਸਰਸਾਈਜ਼ ਹੈ, ਇੱਦਾਂ ਕਹਿੰਦੇ ਆ ਯੋਗ ਐਕਸਰਸਾਈਜ਼, ਤੇ ਜੇ ਉਹ ਮੈਡੀਟੇਸ਼ਨ ਵੀ ਕਰਦੇ ਹੈ ਤੇ ਮੈਡੀਟੇਸ਼ਨ ਐਕਸਰਸਾਈਜ਼ ਕਹਿੰਦੇ ਹੈ। ਬ੍ਰੇਨ ਸਾਡੇ ਦੀ ਐਕਸਰਸਾਈਜ਼ ਹੈ, ਸਾਡਾ ਬ੍ਰੇਨ ਐਕਸਰਸਾਈਜ਼, ਬਾਡੀ ਐਕਸਰਸਾਈਜ਼ ਕਰਕੇ ਰਿਲੈਕਸ ਹੁੰਦੀ ਹੈ ਕਿ ਨਹੀਂ ਹੁੰਦੀ? ਬਾਡੀ ਐਕਸਰਸਾਈਜ਼ ਕਰਕੇ ਰਿਲੈਕਸ ਹੋ ਜਾਂਦੀ ਹੈ, ਮੈਡੀਟੇਸ਼ਨ ਕਰਕੇ ਬ੍ਰੇਨ ਥੋੜ੍ਹਾ ਜਿਹਾ ਚਿਰ ਰਿਲੈਕਸ ਹੋ ਜਾਂਦਾ। ਪਰ ਬ੍ਰੇਨ ਥੋੜ੍ਹਾ ਚਿਰ ਰਿਲੈਕਸ ਹੁੰਦਾ ਹੈ, ਪਰ ਅਸਲ ਸ਼ਾਂਤੀ ਨਹੀਂ ਆਉਣੀ। ਹੁਣ ਮੇਰੀ ਗੱਲ ਸੁਣੋ, ਆਹ ਜਿੰਨੇ ਤੁਸੀਂ ਬੈਠੇ ਹੈ, ਤੁਹਾਨੂੰ ਮੈਂ ਕਰਾਉਂਦਾ, ਮੈਂ ਗੁਰਦੁਆਰੇ ਵਾਲਿਆਂ ਨੂੰ ਕਹਿੰਦਾ ਵੀ ਮਹੀਨਾ ਮੈਂ ਇੱਥੇ ਹੀ ਰਹਿਣਾ ਤੇ ਮਾਘ ਦਾ ਮਹੀਨਾ ਅੱਗੇ ਆਉਣ ਵਾਲਾ, ਆਪਾਂ ਮਾਘ ਦੇ ਮਹੀਨੇ 'ਚ ਸ਼ੁਰੂ ਕਰ ਲੈਂਦੇ ਹਾਂ ਸਾਰੇ ਜਣੇ, ਆਪਾਂ ਸਵੇਰੇ 4 ਵਜੇ ਲੱਗਿਆ ਕਰਾਂਗੇ, ਅੱਗੇ ਮੈਂ ਬੋਲੂ ਮਗਰ ਤੁਸੀਂ ਬੋਲੀ ਚੱਲਿਓ, ਆਪਾਂ ਲੱਗੇ ਰਹਾਂਗੇ ਤੇ ਰਿਲੈਕਸ ਤੇ ਤੁਸੀਂ ਹੋਵੋਗੇ, ਮਾਇੰਡ ਰਿਲੈਕਸ ਹੋਏਗਾ। ਪਰ ਜੇ ਕੰਮਾਂ ਤੇ ਨਾ ਗਏ, ਮਿਹਨਤ ਨਾ ਕੀਤੀ, ਕਿਸ਼ਤਾਂ ਨਾ ਭਰੀਆਂ, ਫਿਰ ਅਸਲੀ ਸ਼ਾਂਤੀ ਨਹੀਂ ਆਉਣੀ, ਫਿਰ ਟੈਨਸ਼ਨ ਵਧੇਗੀ ਘਟੇਗੀ ਨਹੀਂ। ਅਸਲੀ ਰਿਲੈਕਸ ਉਦੋਂ ਬੰਦਾ ਹੁੰਦਾ ਹੈ ਜਦੋਂ ਉਹ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਕੇ ਬੈਠਾ ਹੁੰਦਾ ਹੈ।
ਜਦੋਂ ਤੁਹਾਡੀਆਂ ਸਾਰੀਆਂ ਕਿਸ਼ਤਾਂ ਪੂਰੀਆਂ ਹੋ ਜਾਂਦੀਆਂ ਫਿਰ ਤੁਸੀਂ ਰਿਲੈਕਸ ਹੁੰਦੇ ਵੀ ਆਹ ਵੀ ਭਰਤੀ, ਆਹ ਵੀ ਭਰਤੀ, ਆਹ ਵੀ ਭਰਤੀ। ਇੰਡੀਆ ਜਾਣਾ ਪੈ ਜੇ, ਐਮਰਜੈਂਸੀ ਪੈ ਜੇ, ਦੋ ਚਾਰ ਕਿਸ਼ਤਾਂ ਨਾ ਭਰੀਆਂ ਜਾਣ, ਬੰਦਾ ਸਟ੍ਰੈਸ 'ਚ ਰਹਿੰਦਾ ਹੈ। ਸਟ੍ਰੈਸ 'ਚ ਜਿਹੜਾ ਬੰਦਾ ਹੈ ਉਹਨੂੰ ਜਿਹੜਾ ਮਰਜ਼ੀ ਮੈਡੀਟੇਸ਼ਨ ਕਰਾ ਲਓ, ਉਹ ਠੀਕ ਨਹੀਂ ਹੋ ਸਕਦਾ। ਠੀਕ ਹੋਣ ਵਾਸਤੇ ਉਹਨੂੰ ਪ੍ਰੋਪਰ ਵੇਅ ਹੈ ਜਿਹੜਾ, ਉਹਨੂੰ ਮਿਹਨਤ ਕਰਕੇ, ਕੰਮ ਕਰਕੇ, ਆਪਣੇ ਪੈਸੇ ਕਮਾ ਕੇ ਕਿਸ਼ਤਾਂ ਭਰਨੀਆਂ ਪੈਣਗੀਆਂ, ਤਾਂ ਰਿਲੈਕਸ ਹੋਏਗਾ, ਨਹੀਂ ਤੇ ਨਹੀਂ ਹੋ ਸਕਦਾ। ਬੰਦੇ ਦੀ ਫੀਸ ਭਰਨ ਵਾਲੀ ਪਈ ਹੈ, ਮੇਰੇ ਵਰਗਾ ਜਿਹੜਾ ਮਰਜ਼ੀ ਮੈਡੀਟੇਸ਼ਨ ਕਰਾਈ ਜਾਵੇ, ਰਿਲੈਕਸ ਕਰਕੇ ਵਿਖਾਓ। ਜਿਹੜਾ ਬੰਦਾ ਜਿਹਦੀ ਤਾਣੀ ਜ਼ਿੰਦਗੀ ਦੀ ਉਲਝੀ ਪਈ ਹੈ, ਜ਼ਿੰਮੇਵਾਰੀ ਨਿਭਾ ਨਹੀਂ ਰਿਹਾ, ਕੰਮ ਮਿਲ ਨਹੀਂ ਰਿਹਾ, ਸਿਰ ਦੇ ਉੱਤੇ ਕਰਜ਼ਾ ਚੜ੍ਹੀ ਜਾਂਦਾ, ਚੜ੍ਹੀ ਜਾਂਦਾ, ਚੜ੍ਹੀ ਜਾਂਦਾ, ਉਹਨੂੰ ਜਿਹੜਾ ਮਰਜ਼ੀ ਬਾਬਾ ਮੈਡੀਟੇਸ਼ਨ ਕਰਾਵੇ, ਉਹ ਰਿਲੈਕਸ ਨਹੀਂ ਹੋ ਸਕਦਾ। ਟੈਂਪਰੇਰੀ ਰਿਲੈਕਸ ਹੋ ਜਾਏਗਾ ਥੋੜੇ ਟਾਈਮ ਵਾਸਤੇ, ਪਰ ਸਦਾ ਲਈ ਰਿਲੈਕਸ ਉਹਨੇ ਉਦਣ ਹੋਣਾ ਜਿੱਦਣ ਕੰਮ ਮਿਲਿਆ, ਨੌਕਰੀ ਮਿਲੀ, ਪ੍ਰੋਪਰ ਆਪਣੀ ਲਾਈਫ ਸੈੱਟ ਕਰ ਲਈ, ਉਸ ਵੇਲੇ ਰਿਲੈਕਸ ਹੋਣਾ। ਤੇ ਫਿਰ ਭਗਤੀ ਕੀ ਹੋਈ? ਗੁਰੂ ਸਾਹਿਬ ਅਸਲ ਭਗਤੀ ਕਿਹਨੂੰ ਕਹਿੰਦੇ ਆ? ਹੁਣ ਗੁਰੂ ਸਾਹਿਬ ਕਹਿੰਦੇ ਹੈ, ਧਿਆਨ ਨਾਲ ਸੁਣਿਓ, ਪੂਰਾ ਧਿਆਨ, ਜਿੰਨੇ ਬੈਠੇ ਹੋ ਭੈਣਾਂ ਵੀ ਮੇਰੀਆਂ, ਇੱਧਰ ਧਿਆਨ ਰੱਖਿਓ, ਗੱਲ ਕੰਨ ਇੱਧਰ ਰੱਖਿਓ, ਚੰਗੀ ਤਰ੍ਹਾਂ ਧਿਆਨ ਰੱਖਿਓ, ਬਿਲਕੁਲ ਗੈਰ ਹਾਜ਼ਰ ਨਾ ਹੋਇਓ। ਆਹ ਨੁਕਤਾ ਥੋੜਾ ਜਿਹਾ ਚਿਰ ਸਮਝੋ। ਮੈਂ ਕਹਿ ਰਿਹਾ 10 ਮਿੰਟ, 15 ਮਿੰਟ, ਅੱਧਾ ਘੰਟਾ ਅੱਖਾਂ ਬੰਦ ਕਰਕੇ ਇੱਦਾਂ ਵਾਹਿਗੁਰੂ ਵਾਹਿਗੁਰੂ ਕਰ ਲਓ, ਚਾਹੇ ਤੁਸੀਂ ਬਿਲਕੁਲ ਚੁੱਪ ਕਰਕੇ ਵੀ ਬੈਠੇ ਰਹੋ, ਆਪਣੇ ਆਪ 'ਚ ਬੈਠੇ ਰਹੋ, ਰਿਲੈਕਸ ਹੋ ਜਾਓ। ਬ੍ਰੇਨ ਥੋੜੇ ਚਿਰ ਵਾਸਤੇ ਰਿਲੈਕਸ ਹੋ ਜਾਂਦਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਸਦਾ ਲਈ ਰਿਲੈਕਸ ਜੇ ਰਹਿਣਾ ਚਾਹੁੰਦੇ ਹੋ, ਫਿਰ ਜ਼ਿੰਮੇਵਾਰੀਆਂ, ਫਰਜ਼ ਆਪਣੇ ਨਿਭਾਉਣੇ ਪੈਂਦੇ ਹੈ। ਜ਼ਿੰਮੇਵਾਰੀਆਂ ਨਿਭਾਉਣੀਆਂ ਹੀ ਔਖੀਆਂ, ਆਪਣੀਆਂ ਜ਼ਿੰਮੇਵਾਰੀਆਂ ਪ੍ਰੋਪਰ ਨਿਭਾਉਣੀਆਂ, ਉਹਦੇ 'ਤੇ ਬੜਾ ਟਾਈਮ ਲੱਗਦਾ, ਬੜਾ ਜ਼ੋਰ ਲੱਗਦਾ। ਹੁਣ ਆਪਾਂ ਸਾਰੇ ਪੜ੍ਹਦੇ ਹਾਂ, ਆਖਾਂ
ਜੀਵਾਂ
ਜੀਵਾਂ ਵਿਸਰੈ
ਮਰ
ਮਰ ਜਾਓ। ਅੱਗੇ ਕੀ ਕਹਿੰਦੇ ਆ? ਆਖਣ
ਔਖਾ
ਔਖਾ ਸਾਚਾ
ਨਾਉ।
ਕਹਿੰਦੇ ਬੜਾ ਔਖਾ ਹੈ ਜੀ ਸਾਚਾ ਨਾਉ, ਸਭ ਤੋਂ ਜੇ ਔਖਾ ਕੰਮ ਹੈ ਉਹ ਹੈ ਆਖਣ ਔਖਾ ਸਾਚਾ ਨਾਉ, ਔਖਾ ਹੈ। ਪਰ ਆਪਾਂ ਤੇ ਸਾਰੇ ਹੀ, ਹੁਣ ਜਦੋਂ ਮੈਂ ਬੋਲਦਾ ਸੀ ਨਾਲ ਨਾਲ ਮੇਰੇ ਸਾਰੇ ਹੀ ਬੋਲਦੇ ਸੀ। ਲਓ ਜਿੰਨੇ ਬੈਠੇ ਹੋ, ਇੱਕ ਵਾਰੀ ਜਿੰਨੇ ਬੈਠੇ ਹੋ ਤੁਸੀਂ ਦਰਬਾਰ ਸਾਹਿਬ ਦੇ ਵਿੱਚ, ਇੱਕ ਵਾਰੀ ਮੇਰੇ ਨਾਲ ਸਾਰੇ ਬੋਲੋ, ਵਾਹਿਗੁਰੂ
ਵਾਹਿਗੁਰੂ
ਬੋਲੋ, ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।
ਸੁਣੋ, ਆਪਾਂ 2-2:30 ਵਜੇ ਤੱਕ ਇਹੀ ਕਰੀ ਜਾਂਦੇ ਹਾਂ, ਇਹ ਤੇ ਸਾਰੇ ਹੀ ਕਰ ਰਹੇ ਨੇ, ਔਖਾ ਕੀ ਹੈ, ਇਹ ਤੇ ਸਾਰੇ ਹੀ ਕਰੀ ਜਾਂਦੇ ਆ। ਤੁਸੀਂ ਰਾਮ ਰਾਮ ਹਿੰਦੂ ਨੂੰ ਕਹੋ, ਰਾਮ ਰਾਮ ਕਰ ਚੱਲ ਬੋਲ, ਰਾਮ 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 ਰਾਮ, ਉਹ ਰਾਮ ਰਾਮ ਕਰ ਲੈਂਦਾ, ਇਹ ਨਹੀਂ ਔਖਾ। ਫਿਰ ਔਖਾ ਕੀ ਹੈ? ਗੁਰਬਾਣੀ ਦੇ ਵਿੱਚ ਲਿਖਿਆ, ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ
ਸੁਹਾਏ
ਸੁਹਾਏ। ਪਾਪੀ ਨੂੰ ਕਹਿੰਦੇ ਭਗਤੀ ਚੰਗੀ ਨਹੀਂ ਲੱਗਦੀ, ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ। ਹੁਣ ਮੇਰੇ ਨਾਲ ਫੇਰ ਕਰੋ, ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ ਵਾਹ।
ਸੁਣੋ ਸੁਣੋ, ਇੱਥੇ ਵਿੱਚ ਕੋਈ ਬੈਠਾ ਹੋਵੇ ਚਿੱਟਾ ਵੇਚਣ ਵਾਲਾ, ਨਸ਼ਾ ਵੇਚਣ ਵਾਲਾ, ਸਾਡਾ ਪੰਜਾਬੀ ਹੋਵੇ ਤੇ ਵਪਾਰ ਕਰਦਾ ਹੋਵੇ 2 ਨੰਬਰ ਦਾ, ਇੱਥੇ ਵਿੱਚ ਬੈਠਾ ਜਦੋਂ ਮੈਂ ਜਪਾ ਰਿਹਾ ਨਾ, ਭਗਤੀ ਕਰਾ ਰਿਹਾ, ਨਾਲ ਭਗਤੀ ਕਰ ਰਿਹਾ, ਉਹਨੂੰ ਮਾੜੀ ਨਹੀਂ ਲੱਗਦੀ, ਉਹ ਤੇ ਬੋਲ ਰਿਹਾ ਨਾਲ ਨਾਲ। ਪਰ ਪਾਪੀ ਨੂੰ ਕਿਹੜੀ ਭਗਤੀ ਚੰਗੀ ਨਹੀਂ ਲੱਗਦੀ? ਜਦੋਂ ਤੁਸੀਂ ਇਹ ਕਹਿਣਾ ਹੈ ਵੀ ਆ ਨਸ਼ਿਆਂ ਵਾਲੇ ਵਪਾਰ ਜਿਹੜੇ ਕਰਦੇ ਫਿਰਦੇ ਹੈ, ਸੱਤਿਆ ਨਾਸ ਕਰਾ ਲੈਣਾ ਇਹਨਾਂ ਨੇ ਆਪਣਾ, ਇੱਥੇ ਵਿੱਚ ਜਦੋਂ ਬੈਠਾ ਹੋਇਆ ਨਾ, ਉਦੋਂ ਉਹਦੇ ਅੰਦਰ ਇਹ ਲੱਗਣਾ ਹੈ, ਆਹ ਕੀ ਲੱਗ ਗਏ ਗੱਲ ਕਰਨ, ਕੋਈ ਹੋਰ ਕਰ ਲਓ, ਆਹੀ ਕੁਛ ਆਉਂਦਾ ਇਹਨਾਂ ਨੂੰ, ਉੱਠ ਕੇ ਬਾਹਰ ਤੁਰ ਜਾਏਗਾ, ਉਦੋਂ ਨਹੀਂ ਉਹਨੂੰ ਪਸੰਦ ਆਉਣੀ ਭਗਤੀ। ਜਿੰਨੇ ਸ਼ਰਾਬ ਪੀਣ ਵਾਲੇ ਵੀਰ ਬੈਠੇ ਹੈ, ਲਓ ਹੁਣ ਭਗਤੀ ਕਰੋ, ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਸੁਣੋ, ਸਾਰੇ ਬੋਲਦੇ ਆ ਨਾ ਨਾਲ ਮੇਰੇ, ਪਰ ਜੇ ਹੁਣ ਸ਼ਰਾਬ ਦੇ ਉੱਤੇ ਅੱਧਾ ਘੰਟਾ ਲਾ ਦਿਆਂ, ਫਿਰ ਕਾਹਲੇ ਪੈ ਜਾਣਗੇ ਵੀ ਆਹ ਔਖਾ ਹੈ ਸੁਣਨਾ। ਰਹਿਣ ਦੇ ਯਾਰ, ਛੱਡ, ਹੋਰ ਕੋਈ ਗੱਲ ਨਹੀਂ ਆਉਂਦੀ। ਠੰਡ ਦਾ ਸਮਾਂ ਹੈ, ਜੇ 2 ਪੈਗ ਲਾ ਲੈਂਦੇ ਹਾਂ, ਇਹ ਐਵੇਂ ਹੀ ਲੱਗਦਾ, ਦੱਸ ਕਹਿਣਗੇ ਕਿ ਨਹੀਂ ਕਹਿਣਗੇ?
ਤੁਹਾਨੂੰ ਸਮਝ ਆਉਂਦੀ ਹੈ ਵੀ ਭਗਤੀ ਕਹਿੰਦੇ ਕਿਹਨੂੰ ਹੈ? ਭਗਤੀ ਏਦਾਂ ਭਗਤੀ ਕਰੋਗੇ ਯਾਰ, ਇੱਥੇ ਵਿਰੋਧ ਕੌਣ ਕਰੇਗਾ? ਦੱਸੋ ਕੈਨੇਡਾ ਦਾ ਕਿਹੜਾ ਗੁਰਦੁਆਰਾ ਜਿਹਦੇ ਤੋਂ ਟਾਈਮ ਲੈਣਾ ਹੈ? ਪਰ ਤੁਸੀਂ ਇੱਕ ਸ਼ਰਤ ਲਾਉਣੀ ਹੈ ਕੈਨੇਡਾ ਦੇ ਗੁਰਦੁਆਰਿਆਂ ਨਾਲ, ਵੀ ਢੱਡਰੀਆਂ ਵਾਲੇ ਨੂੰ ਲੱਗੇ ਆ ਸੱਦਣ, ਨਾਮ ਹੀ ਜਪਾਊ, ਉਹ ਕਹਿਣਗੇ ਸ਼ਰਤ ਲਾ ਬੋਲੂ ਨਹੀਂ, ਵਾਹਿਗੁਰੂ ਵਾਹਿਗੁਰੂ ਕਰੂ, ਸਾਡੀ ਸਟੇਜ ਖੁੱਲੀ ਹੈ, ਜਿੰਨਾ ਮਰਜ਼ੀ ਸਿਮਰਨ ਕਰਾਵੇ ਸਾਨੂੰ ਉਹਦੇ ਨਾਲ ਕੋਈ ਪ੍ਰੋਬਲਮ। ਪਰ ਜੇ ਬੋਲਿਆ ਫਿਰ ਪ੍ਰੋਬਲਮ, ਫਿਰ ਸਾਨੂੰ ਉਹਦੀ ਭਗਤੀ ਚੰਗੀ ਨਹੀਂ ਲੱਗਦੀ, ਪ੍ਰੋਬਲਮ ਉਦੋਂ ਹੈ। ਫਿਰ ਸਾਨੂੰ ਇਹ ਮੀਨਿੰਗ ਕਿੰਨੇ ਦੱਸਤਾ ਵੀ ਭਗਤੀ ਇਹਨੂੰ ਹੀ ਕਹਿੰਦੇ ਆ ਸਿਰਫ, ਭਗਤਾਂ ਕੀ ਚਾਲ ਦਾ ਅਰਥ ਕੋਈ ਫਿਜੀਕਲੀ ਚਾਲ ਨਹੀਂ, ਕੋਈ ਬੋਡੀ ਦੀ ਚਾਲ ਨਹੀਂ, ਸਰੀਰ ਦੀ ਚਾਲ ਨਹੀਂ, ਚਾਲ ਦਾ ਮਤਲਬ ਹੈ ਲਾਈਫ ਸਟਾਈਲ। ਭਗਤਾਂ ਦੀ ਚਾਲ ਜ਼ਿੰਦਗੀ ਜਿਉਣ ਦਾ ਢੰਗ ਵੱਖਰਾ ਹੈ, ਤਕਨੀਕ ਹੀ ਵੱਖਰੀ ਹੈ। ਭਗਤ ਉਹ ਹੈ ਜਿਹੜੇ ਵੱਖਰੇ ਤਰੀਕੇ ਸਿਰ ਜ਼ਿੰਦਗੀ ਜਿਉਂਦੇ ਹੈ, ਉਹਨਾਂ ਦਾ ਲਾਈਫ ਸਟਾਈਲ ਦੁਨੀਆ ਨਾਲੋਂ ਵੱਖਰਾ ਹੈ। ਜੋ ਲੋਕ ਕਰਦੇ ਆ ਉਹਨਾਂ ਤੋਂ ਹਟ ਕੇ ਕਰਦੇ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ, ਇਹ ਔਖਾ ਮਾਰਗ ਹੈ, ਇਹ ਨਹੀਂ ਸੌਖਾ। ਇੱਥੇ ਤੁਸੀਂ ਜੇ ਕਿਸੇ ਨੂੰ ਕੁਛ ਕਹਿਣਾ ਚਾਹੁੰਦੇ ਆ ਤਾਂ ਅਗਲਾ ਕਹਿੰਦਾ ਕਹਿਣ ਵਾਲਾ ਕੌਣ ਹੁੰਦਾ ਤੂੰ, ਮੈਨੂੰ ਨਹੀਂ ਸੁਣੇਗਾ ਕੋਈ। ਅਸਲ ਭਗਤੀ ਜਿਹੜੀ ਹੈ ਉਹ ਹੈ ਸੱਚ ਕਹਿਣਾ, ਸੱਚ ਬੋਲਣਾ। ਮੈਂ ਇੰਡੀਆ ਬਹੁਤ ਵਾਰ ਗੱਲ ਕੀਤੀ ਹੈ, ਇੱਕ ਬੰਦਾ ਭੋਰੇ 'ਚ ਬਹਿ ਕੇ ਨਾਮ ਜਪਦਾ, ਸਰਪੰਚ ਕਹਿੰਦਾ ਮੇਰੇ ਪਿੰਡ 'ਚ ਬਾਬਾ ਮੱਥਾ ਟੇਕ ਕੇ ਆਵਾਂਗਾ, ਮੈਂ ਗੋਡੀ ਹੱਥ ਲਾਊਂ, ਬਾਬਾ ਜੀ ਮੇਰੇ 'ਤੇ ਕਿਰਪਾ ਰੱਖਿਓ। ਅਤੇ ਇੱਕ ਪਿੰਡ ਦਾ ਮੁੰਡਾ ਉਹ ਹੈ ਜਿਹੜਾ ਪਿੰਡ ਦੇ ਸਰਪੰਚ ਤੋਂ ਗਰਾਂਟਾਂ ਦਾ ਹਿਸਾਬ ਮੰਗਦਾ ਹੈ, ਅਤੇ ਵਧੀਆ ਕਿਹੜਾ ਲੱਗਦਾ ਉਹਨੂੰ ਸਰਪੰਚ ਨੂੰ ਜਿਹੜਾ ਭੋਰੇ 'ਚ ਬੈਠਾ ਹੈ? ਅਤੇ ਜਿਹੜਾ ਗਰਾਂਟਾਂ ਦਾ ਹਿਸਾਬ ਮੰਗਦਾ ਉਹਨੂੰ ਪਤਾ ਕੀ ਕਹਿੰਦਾ? ਇਹ ਬੜਬੋਲਾ ਹੈ ਜੀ, ਇਹ ਵਿਗੜ ਗਏ ਹੈ ਜੀ, ਇਹ ਮੇਰੇ ਤੋਂ ਹਿਸਾਬ ਮੰਗਦਾ, ਉਹਨੂੰ ਪਰੇਸ਼ਾਨ ਕਰਦਾ ਉਹ। ਪਾਪੀ ਨੂੰ ਭਗਤੀ ਨਹੀਂ ਚੰਗੀ ਲੱਗਦੀ। ਤੇ ਭਗਤੀ ਕਿਹੜੀ ਹੈ? ਤੁਹਾਡਾ ਸੱਚ ਕਹਿਣਾ, ਤੁਹਾਡਾ ਸੱਚ ਸਮਝਣਾ, ਸੱਚ ਨੂੰ ਜਾਣ ਜਾਣਾ ਤੇ ਕਹਿ ਦੇਣਾ। ਤੇ ਜੇ ਕਹਿ ਦਿਆਂਗੇ ਆਖਾਂ ਜੀਵਾਂ, ਜਾਨ ਜੀ ਉਦੋਂ ਹੀ ਪੈਣੀ ਹੈ, ਨਹੀਂ ਤੇ ਜ਼ਮੀਰ ਮਾਰਨੀ ਪੈਂਦੀ ਹੈ। ਬੰਦਾ ਮਰਿਆ ਮਰਿਆ ਫਿਰਦਾ ਹੈ, ਪਰ ਜਦੋਂ ਸੱਚ ਕਿਹਾ, ਸੱਚ ਬੋਲਿਆ, ਸੱਚ ਸਮਝਿਆ ਤੇ ਜਾਨ ਪੈ ਗਈ। ਆਖਾਂ ਜੀਵਾਂ ਵਿਸਰੈ ਮਰ ਜਾਓ। ਜੇ ਮੈਂ ਸੱਚ ਛੱਡਦਾ ਤੇ ਜਾਨ ਨਿਕਲਦੀ ਹੈ। ਆਖਣ ਔਖਾ, ਗੱਲ ਤੇ ਠੀਕ ਹੈ ਵੀ ਔਖਾ ਤੇ ਬਹੁਤ ਹੈ, ਪਰ ਗੱਲ ਹੀ ਫੇਰ ਬਣਨੀ ਹੈ। ਮੇਰਿਓ ਵੀਰੋ ਭਰਾਵੋ, ਮਾੜਾ ਜਿਹਾ ਦਿਮਾਗ ਤੇ ਜ਼ੋਰ ਪਾਓ। ਜੇ ਗੁਰੂ ਅਰਜਨ ਦੇਵ ਜੀ ਆਪਣੇ ਘਰੇ ਰੱਬ ਰੱਬ ਬਹਿ ਕੇ ਕਰਦੇ ਸੀ, ਭਗਤੀ ਕਰਦੇ ਸੀ, ਤੇ ਤਵੀ ਤੇ ਕਿਉਂ ਬਿਠਾਇਆ ਉਹਨਾਂ ਨੂੰ? ਜਿਹੜਾ ਬੰਦਾ ਨਾਮ ਜਪਦਾ ਤਵੀ ਤੇ ਕਿਉਂ ਬਹੂ ਅਗਲਾ? ਗੁਰੂ ਗੋਬਿੰਦ ਸਿੰਘ ਨਾਮ ਜਪਦੇ ਆ ਆਨੰਦਪੁਰ ਸਾਹਿਬ 'ਚ ਬਹਿ ਕੇ, ਸਰਕਾਰ ਨੂੰ ਕੀ ਪ੍ਰੋਬਲਮ ਹੈ ਉਹਨਾਂ ਨਾਲ? ਤੁਸੀਂ ਇੰਡੀਆ ਦੇ ਵਿੱਚ ਵੇਖੋ, ਪੰਜਾਬ ਸਰਕਾਰ ਨੂੰ ਜਿਹੜਾ ਬੰਦਾ ਆਪਣੇ ਡੇਰੇ 'ਚ ਬਹਿ ਕੇ ਨਾਮ ਜਪਦਾ ਉਹਦੇ ਨਾਲ ਕੀ ਪ੍ਰੋਬਲਮ ਹੈ? ਜਿਹੜਾ ਗਰਾਂਟਾਂ ਦੇ ਹਿਸਾਬ ਮੰਗਦਾ ਉਹਦੇ ਨਾਲ ਪ੍ਰੋਬਲਮ ਹੈ, ਜਿਹੜਾ ਬੋਲਦਾ ਉਹਦੇ ਨਾਲ ਪ੍ਰੋਬਲਮ ਹੈ। ਨਾਮ ਜਪੀ ਜਾਓ, ਜਪਾਈ ਜਾਓ, ਦਿਨੇ ਵੀ ਜਪੋ, ਰਾਤ ਵੀ ਜਪੋ, ਤੁਹਾਨੂੰ ਕਿਸੇ ਨੇ ਕੁਛ ਨਹੀਂ ਪੁੱਛਣਾ। ਭਗਤੀ ਅਸਲ ਇਹ ਹੈ, ਸੱਚ ਕਹਿਣਾ, ਸੱਚ ਸਮਝਣਾ, ਸੱਚ ਬੋਲਣਾ, ਸੱਚ ਤੇ ਖੜਨਾ, ਇਹ ਅਸਲ ਭਗਤੀ ਹੈ। ਸੱਚ ਤੇ ਸਟੈਂਡ ਲੈਣਾ, ਤਵੀਆਂ ਉਦੋਂ ਤਿਆਰ ਨੇ, ਉਬਲਦੀਆਂ ਦੇਗਾਂ ਉਦੋਂ ਤਿਆਰ ਨੇ, ਸਾਹਿਬਜ਼ਾਦਿਆਂ ਲਈ ਨੀਹਾਂ ਉਦੋਂ ਤਿਆਰ ਨੇ, ਮਾਛੀਵਾੜੇ ਦੇ ਜੰਗਲ, ਮਾਛੀਵਾੜੇ ਦੇ ਕੰਢੇ ਉਦੋਂ ਤਿਆਰ ਨੇ। ਉਹ ਭਗਤੀ ਉਦੋਂ ਪੰਗਾ ਪੈਣਾ। ਲੋ ਪਾਪੀ ਭਗਤ ਨਾ ਭਾਵੀ, ਇੱਕ ਵਾਰ ਸੁਣੋ ਪੰਗਤੀ।
ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੋਹਾਏ, ਮਾਖੀ ਚੰਦਨ ਪਰ ਹਰੈ ਜਹਿ ਬੇਗੰਧ ਤਹਿ ਜਾਏ।
ਕਹਿੰਦੇ ਮੱਖੀ ਨੂੰ ਜਿਵੇਂ ਸੁਗੰਧੀ, ਚੰਦਨ ਦੀ ਸੁਗੰਧੀ ਚੰਗੀ ਨਹੀਂ ਲੱਗਦੀ, ਇੱਦਾਂ ਹੀ ਕਹਿੰਦੇ ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ। ਕਿਹੜੀ ਭਗਤੀ? ਸੱਚ ਵਾਲੀ ਭਗਤੀ। ਇੱਥੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, ਆਪਾਂ 2 ਘੰਟੇ ਨਾਮ ਜਪਾਂਗੇ।
ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵਈ, जे को बोले सच कूड़ा जल जावई।
भाई जिन्हां ने तवियां ते भाए है वह कूड़ नाल जुड़े हुए है, उन्हां नू सच चंगा नहीं लगा। गुरु गोबिंद सिंह दा सच चंगा नहीं लगा। उदों प्रॉब्लम आउणियां है, मुश्किलां उदों आउणियां है। पर बेनती नू ध्यान नाल समझियो, सच ते चलियो, सच नाल जुड़े रहियो, जिंदगी जिउण दा स्वाद आ जाएगा, नजारा आ जाएगा। फिर ते भावें मुश्किलां जिन्नियां मर्जी आउण, प्रॉब्लमां जिन्नियां मर्जी आउण, अपने आप आनंद जे च रवांगे, क्योंकि सही चल रहे हैं, गलत नहीं करते। अखां बंद करके बहण वाली भगती करनी बड़ी सौखी है, ते सच कहण वाली भगती करनी बड़ी औखी है। जे अखां बंद करके गुरु गोबिंद सिंह भगती करते सी, क्यों अगले मगर पए हुए सी? ऐदा अखां बंद करके बैठे रहिंदे सी, अगला क्यों तंग करेगा तुहानू? किसे नू तुहाडे नाल कोई प्रॉब्लम नहीं। प्रॉब्लम उदों पैणी है जदों तुसी ओह भगती करनी है जिहड़ी भगती पापी नू चंगी नहीं लगदी। असल भगती है ही वह है। तो जदों असी सच नाल जुड़ गए, फिर जिंदगी जिउण दा स्वाद आ जाता। हुण ते असी दिन कट्टी करते हैं जी, दिन कट्टी। हुण ते असी करते हैं टाइम पास। हुण ते इदां आ वी लंघ रही है जिंदगी बस। पर जदों बंदा सही चल पैंदा है, एक राह बना के तुरदा है, स्टैंड लैके तुरदा है, उदों फिर जिंदगी जिउण दा स्वाद आ जाता है। फिर भावें तवियां होण ते भावें माछी वाड़े दे कंडे होण, फिर ते कहिंदे जीवनो मैं जीवन, कहिंदे जीवन पा लिया। हुण ते हुण आनंद आया जिंदगी जिउण दा। पहलां ते दिन कट्टी करदे सी, पहलां नहीं सी स्वाद आया। पर जदों जदों सच बोलोगे, सच नाल जुड़ोगे, सच ते खड़ोगे, सच लई स्टैंड करोगे, फिर आखां जीवां। सच कह आखां जीवां, ते जे सच छड़िया विसरै मर जा, फिर मर गए। ते गुरु साहब कहिंदे जिउंदा ही उह है सो जीविआ, जिन मन वसिआ सोए नानक अवर ना जीवै कोई। ते जदों असीं इदां तुरे ते फिर आ अंदरों साडिओं गल निकलनी है। चौथे पातशाह दा बचन है, जीवनों मैं जीवन पाया। सुनो एक बार सारा शब्द पढ़ो, नाल नाल पढ़ियो एकाग्र चित होके। हाँ जी,
जीवनो मैं जीवन पाया, गुरमुख पाए रा। जीवनो अदिष्ट अगोचर गुर बचन ते आया, पवित्र परम पद पाया, पवित्र परम पद पाया। हर नाम देवे, हर नाम
ਸੱਚ ਨਾਲ ਜੁੜ ਕੇ ਅਸਲ ਭਗਤੀ ਕਰਾਂਗੇ ਤੇ ਜ਼ਿੰਦਗੀ ਜਿਉਣ ਦਾ ਸਵਾਦ ਆਉਂਦਾ। ਤੇ ਜਿਹੜੇ ਬੰਦੇ ਵਿਖਮ ਮਾਰਗਾਂ ਤੇ ਗਏ ਹੈ, ਦੁਨੀਆ ਨੇ ਯਾਦ ਵੀ ਉਹਨਾਂ ਨੂੰ ਕੀਤਾ ਜਿਨ੍ਹਾਂ ਨੇ ਜ਼ਿੰਦਗੀ 'ਚ ਔਖਾਂ ਚੱਲੀਆਂ। ਆਪਾਂ ਕੱਲ੍ਹ ਵੀ ਗੱਲ ਕਰਦੇ ਸੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਰੇ ਹੀ ਅਸੀਂ ਕਹਿੰਦੇ ਹਾਂ ਵੀ ਜ਼ਿੰਦਗੀ 'ਚ ਦੁੱਖ ਨਾ ਆਵੇ, ਤਕਲੀਫ ਨਾ ਆਵੇ। ਬੱਚਿਆਂ ਦਾ ਥੋੜ੍ਹਾ ਖਿਆਲ ਰੱਖਿਓ, ਭੈਣੋ ਨਿਆਣਿਆਂ ਦਾ ਥੋੜ੍ਹਾ ਜਿਹਾ ਖਿਆਲ ਰੱਖਿਓ, ਟਕਾ ਥੋੜਾ ਜਿਹਾ ਬਣਿਆ ਰਵੇ। ਵੇਖਿਓ, ਜ਼ਿੰਦਗੀ ਦੇ ਵਿੱਚ ਜੇ ਦੁੱਖ ਨਾ ਆਏ, ਤਕਲੀਫਾਂ ਨਾ ਆਈਆਂ, ਮੁਸ਼ਕਲਾਂ ਨਾ ਆਈਆਂ, ਤੇ ਪਤਾ ਕਿਵੇਂ ਲੱਗਣਾ ਵੀ ਸਾਡੇ ਵਿੱਚ ਤਾਕਤ ਕਿੰਨੀ ਕੁ ਸੀ, ਹਿੰਮਤ ਕਿੰਨੀ ਕੁ ਸੀ, ਦਲੇਰੀ ਕਿੰਨੀ ਕੁ ਸੀ। ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਮੁਸ਼ਕਲਾਂ ਆਈਆਂ ਆ, ਤਕਲੀਫਾਂ ਆਈਆਂ, ਇਸੇ ਕਰਕੇ ਜਦੋਂ ਜੂਝਦੇ ਰਹੇ ਤਾਂ ਹੀ ਉਹ ਗੁਰੂ ਗੋਬਿੰਦ ਸਿੰਘ ਬਣਦੇ, ਤਾਂ ਹੀ ਇਤਿਹਾਸ ਪੜ੍ਹਦੇ। ਮੈਂ ਆਇਆ, ਮੈਨੂੰ ਕੱਲ੍ਹ ਵੀ ਕਿਹਾ ਗੁਰੂ ਗੋਬਿੰਦ ਸਿੰਘ ਦਾ ਕੋਈ ਇਤਿਹਾਸ ਸੁਣਾਇਓ, ਅੱਜ ਵੀ ਮੇਰੇ ਨਾਲ ਗੱਲ ਕਰਦੇ ਸੀ। ਕੀ ਸੁਣਦਾ ਬੰਦਾ, ਕਿਹੜੀ ਚੀਜ਼ ਸੁਣਨਾ ਚਾਹੁੰਦਾ? ਜੇ ਮੈਂ ਇਹ ਕਹਾਂ ਵੀ ਗੁਰੂ ਗੋਬਿੰਦ ਸਿੰਘ ਬੈਠੇ ਹੈ, ਸੰਗਤ ਸਾਰੀ ਬੈਠੀ ਹੈ, ਚੜ੍ਹਦੀ ਕਲਾ 'ਚ ਬੈਠੇ ਹੈ, ਹੱਸਦੇ ਹੈ, ਖੁਸ਼ ਹੈ, ਆਨੰਦ 'ਚ ਬੈਠੇ ਹੈ, ਖਤਮ। ਕਿਹੜੀ ਚੀਜ਼ ਸੁਣ ਕੇ ਤੁਹਾਡੇ ਵਿੱਚ ਹਿੰਮਤ ਆਉਂਦੀ ਹੈ? ਕਿਹੜੀ ਚੀਜ਼ ਸੁਣਨਾ ਚਾਹੁੰਦਾ ਹੈ, ਉਹ ਕੀ ਹੈ? ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜੀਵਨ ਵਿੱਚੋਂ ਮੈਂ ਕਿੰਨੀ ਵਾਰੀ ਗੱਲ ਕੀਤੀ ਹੈ ਵੀ ਕਿੰਨੇ ਦੁੱਖ ਉਹਨਾਂ ਦੀ ਜ਼ਿੰਦਗੀ 'ਚ ਹੈ। ਆਨੰਦ ਪਹਿਲਾਂ 9.5 ਸਾਲ ਦੀ ਉਮਰ ਵਿੱਚ ਪਿਤਾ ਦਾ ਸੀਸ ਆਉਣਾ ਕਿੱਡਾ ਵੱਡਾ ਦੁੱਖ ਹੈ। ਫਿਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਨੰਦਪੁਰ ਸਾਹਿਬ ਦਾ ਛੱਡਣਾ ਕਿੱਡਾ ਵੱਡਾ ਦੁੱਖ ਹੈ। ਫਿਰ ਸਾਰੇ ਟੱਬਰ ਦਾ ਵਿਛੜਨਾ ਕਿੱਡਾ ਵੱਡਾ ਦੁੱਖ ਹੈ। ਫਿਰ ਚਮਕੌਰ ਦੀ ਗੜੀ 'ਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕਿੱਡਾ ਵੱਡਾ ਦੁੱਖ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕਿੱਡਾ ਵੱਡਾ ਦੁੱਖ ਹੈ। ਆਨੰਦ ਉਹਨਾਂ ਦਾ ਮਾਛੀਵਾੜ ਦੇ ਜੰਗਲ ਦੇ ਵਿੱਚ ਪਏ ਹੈ, ਕੰਡਿਆਂ ਦੀ ਸੇਜ ਵਿਛਾ ਕੇ, ਕਿੱਡਾ ਵੱਡਾ ਦੁੱਖ ਹੈ। ਤੇ ਜੇ ਉਹਨਾਂ ਦੀ ਜ਼ਿੰਦਗੀ ਵਿੱਚੋਂ ਇਹ ਸਾਰਾ ਕੁਝ ਕੱਢ ਦਈਏ ਤੇ ਮਗਰ ਕੀ ਬਚੇਗਾ? ਉਹ ਗੁਰੂ ਗੋਬਿੰਦ ਸਿੰਘ ਬਣਦੇ ਹੀ ਤਾਂ ਹੈ, ਤਾਂ ਹੀ ਅਸੀਂ ਕਹਿੰਦੇ ਹਾਂ ਕਿੰਨੇ ਸਟਰੋਂਗ ਸੀ, ਕਿੰਨੀਆਂ ਤਕਲੀਫਾਂ ਨੂੰ ਚੱਲ ਗਏ, ਜਿੰਨੀਆਂ ਜ਼ਿਆਦਾ ਮੁਸ਼ਕਲਾਂ ਆਈਆਂ ਤੇ ਮੁਸ਼ਕਲਾਂ ਦੇ ਨਾਲ ਉਹਨਾਂ ਦੇ ਅੱਗੇ ਖੜ ਗਏ, ਤਾਂ ਹੀ ਤੇ ਇਤਿਹਾਸ ਬਣਿਆ। ਕਿੰਨੀਆਂ ਦੁੱਖਾਂ ਵਿੱਚ, ਤਕਲੀਫਾਂ ਵਿੱਚ ਗੁਰੂ ਸਾਹਿਬ ਕਹਿੰਦੇ ਚੜ੍ਹਦੀ ਕਲਾ ਵਿੱਚ ਰਹੇ, ਇਹੀ ਇਤਿਹਾਸ ਬਣਦਾ ਹੈ। ਅਸਲ ਵਿੱਚ ਇਹੀ ਹੈ ਜਿਹੜਾ ਸਾਨੂੰ ਮੋਟੀਵੇਟ ਕਰਦਾ ਹੈ, ਇਹੀ ਚੀਜ਼ ਹੈ ਜਿਹੜੀ ਉਹ ਗੁਰੂ ਗੋਬਿੰਦ ਸਿੰਘ ਬਣਦੇ ਨੇ, ਪਾਤਸ਼ਾਹ ਕਹਿੰਦੇ ਹਾਂ ਅਸੀਂ ਉਹਨਾਂ ਨੂੰ। ਇਸੇ ਕਰਕੇ ਅਸੀਂ ਉਹਨਾਂ ਨੂੰ ਆਪਣਾ ਆਗੂ ਕਹਿੰਦੇ ਹਾਂ, ਕਿਉਂਕਿ ਉਹਨਾਂ ਨੇ ਵੱਡੀਆਂ ਵੱਡੀਆਂ ਮੁਸ਼ਕਲਾਂ ਨੂੰ ਜ਼ਿੰਦਗੀ ਦੇ ਵਿੱਚ ਝੱਲਿਆ। ਉਹ ਤਕਲੀਫਾਂ ਕਰਕੇ, ਮੁਸ਼ਕਲਾਂ ਆਉਣ ਕਰਕੇ ਤੇ ਚੜ੍ਹਦੀ ਕਲਾ ਨਾਲ ਝੱਲਣ ਕਰਕੇ ਹੀ ਗੁਰੂ ਗੋਬਿੰਦ ਸਿੰਘ ਹਨ। ਵੱਡੀਆਂ ਵੱਡੀਆਂ ਮੁਸੀਬਤਾਂ ਸਭ ਤੇ ਆਈਆਂ ਨੇ ਤੇ ਆਉਂਦੀਆਂ ਰਹਿਣਗੀਆਂ, ਪਰ ਪਤਾ ਸਾਡਾ ਲੱਗਣਾ ਹੈ ਕਿ ਅਸੀਂ ਉਹਦੇ ਵਿੱਚ ਸਟਰੋਂਗ ਕਿੰਨਾ ਰਹਿੰਦੇ ਹਾਂ। ਤੇ ਕੱਲ੍ਹ ਵੀ ਆਪਾਂ ਗੱਲ ਕਰਦੇ ਸੀ ਕਿ ਜਿੱਥੇ ਅਸੀਂ ਘਬਰਾਏ, ਜਿੱਥੇ ਅਸੀਂ ਡੋਲੇ ਤੇ ਜਿਹੜਾ ਪੁਜਾਰੀ ਸਿਸਟਮ ਹੈ ਸਾਡਾ, ਉਹਨਾਂ ਨੂੰ ਤੇ ਚਾਹ ਚੜ੍ਹ ਜਾਣਾ ਨਾ, ਉਹਨਾਂ ਨੇ ਉਹਨਾਂ ਨੂੰ ਤੇ ਮੌਕਾ ਮਿਲ ਜਾਣਾ, ਉਹਨਾਂ ਦੀ ਤੇ ਲਾਟਰੀ ਲੱਗ ਜਾਣੀ ਹੈ। ਜਦੋਂ ਅਸੀਂ ਦੁਖੀ ਹੋਣਾ, ਜਦੋਂ ਅਸੀਂ ਮੁਸ਼ਕਲ ਵਿੱਚ ਹੋਣਾ, ਉਹਨਾਂ ਨੂੰ ਤੇ ਚਾਹ ਚੜ੍ਹ ਜਾਣਾ। ਪਰ ਅਸੀਂ ਆਪਣੇ ਇਤਿਹਾਸ ਤੋਂ, ਆਪਣੇ ਵੱਡਿਆਂ ਤੋਂ ਇਹ ਸੇਧ ਲੈ ਕੇ ਚੱਲਣਾ ਹੈ ਵੀ ਜੋ ਮਰਜ਼ੀ ਹੋਵੇ, ਜਿੰਨੀਆਂ ਮਰਜ਼ੀ ਮੁਸ਼ਕਲਾਂ ਹੋਣ, ਅਸੀਂ ਝੱਲ ਲੈਣੀਆਂ। ਮਾਤਾ ਗੁਜਰੀ ਵਰਗੀਆਂ ਮੇਰੀਆਂ ਮਾਤਾਵਾਂ ਜਿੰਨੀਆਂ ਬੈਠੀਆਂ, ਚੇਤਾ ਰੱਖਣਾ ਹੈ ਕਿ ਮਾਂ ਗੁਜਰੀ ਜਿੰਨੇ ਦੁੱਖ ਕਿਹਦੇ ਤੇ ਆ ਜਾਣੇ ਆ, ਮਾਤਾ ਗੁਜਰੀ ਜਿੰਨੀਆਂ ਤਕਲੀਫਾਂ ਕਿਹਦੇ ਤੇ ਆ ਜਾਣੀਆਂ, ਸਾਰੀ ਜ਼ਿੰਦਗੀ ਕਿੰਨੀਆਂ ਮੁਸ਼ਕਲਾਂ ਦੇ ਵਿੱਚੋਂ ਉਹਨਾਂ ਦੀ ਜ਼ਿੰਦਗੀ ਨਿਕਲਦੀ ਹੈ, ਕਿੰਨੀਆਂ ਮੁਸ਼ਕਲਾਂ ਜ਼ਿੰਦਗੀ ਵਿੱਚ ਆਈਆਂ, ਪਰ ਆਪਣੇ ਆਪ ਨੂੰ ਕਿੰਨਾ ਸਟਰੋਂਗ ਰੱਖਿਆ, ਦੁੱਖ ਰੋਗ ਸੰਤਾਪ ਉਤਰੇ, ਇੱਥੋਂ ਲਾਭ ਤੇ ਸਾਰੇ, ਬਾਹਰ ਦੁੱਖ ਬਹੁਤ ਹੈ, ਇੱਥੇ ਨਹੀਂ ਆਉਣ ਦਿੱਤਾ ਕੋਈ, ਮਹਿਸੂਸ ਨਹੀਂ ਕੀਤਾ, ਫੀਲ ਨਹੀਂ ਕੀਤਾ, ਪ੍ਰੋਬਲਮਾਂ ਆਈਆਂ ਬਾਹਰ ਖੜੀਆਂ, ਆਪਣੇ ਆਪ ਨੂੰ ਇੰਨਾ ਤਕੜਾ ਕਰ ਲਿਆ, ਇੰਨਾ ਵੱਡਾ ਕਰ ਲਿਆ ਕਿ ਉਹਦਾ ਸੇਕ ਅੰਦਰ ਤੱਕ ਨਹੀਂ ਜਾਣ ਦਿੱਤਾ, ਆਪਣੇ ਆਪ ਨੂੰ ਇੰਨਾ ਤਕੜਾ ਰੱਖਿਆ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਆਪਣੇ ਆਪ ਨੂੰ ਇੰਨਾ ਤਕੜਾ ਕਰਕੇ ਰੱਖਿਆ। ਮੁਸ਼ਕਲਾਂ ਬੜੀਆਂ ਆਈਆਂ, ਪ੍ਰੋਬਲਮਾਂ ਬਹੁਤ ਆਈਆਂ ਜ਼ਿੰਦਗੀ ਦੇ ਵਿੱਚ, 80 ਸਾਲ ਦੀ ਉਮਰ ਦੇ ਵਿੱਚ, 80 ਤੋਂ ਵੀ ਉੱਪਰ ਉਮਰ ਸੀ ਮਾਤਾ ਗੁਜਰ ਕੌਰ ਜੀ ਦੀ, ਇੰਨੀ ਕੁ ਉਮਰ ਦੇ ਵਿੱਚ ਆਪਣਾ ਸਾਰਾ ਕੁਛ, ਬੱਚੇ ਪਰਿਵਾਰ ਸਭ ਕੁਝ ਛੱਡ ਛਡਾ ਕੇ ਇਕੱਲੇ ਹੋ ਜਾਣਾ, ਜਦੋਂ ਸਰਸਾ ਦੇ ਕੰਢੇ ਤੇ ਵਿਛੋੜਾ ਪਿਆ ਸੀ ਤੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਇਕੱਲੇ ਰਹਿ ਗਏ ਸੀ, ਬਿਲਕੁਲ ਇਕੱਲੇ ਤਿੰਨੇ ਜਣੇ। ਤੇ ਸਤਲੁਜ ਦੇ ਦਰਿਆ ਦੇ ਜਦੋਂ ਸਰਸਾ ਪਾਰ ਕੀਤਾ ਸੀ, ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੇ ਸਰਸਾ ਪਾਰ ਨਹੀਂ ਸੀ ਕੀਤਾ, ਸਰਸਾ ਬਾਕੀ ਤੇ ਪਾਰ ਕਰ ਗਏ, ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਕਲਗੀਆਂ ਵਾਲੇ ਉਹ ਤੇ ਲੰਘ ਗਏ ਸੀ, ਪਰ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੇ ਸਰਸਾ ਪਾਰ ਨਹੀਂ ਕੀਤਾ। ਇਤਿਹਾਸਕਾਰ ਦੱਸਦੇ ਹੈ ਸੱਜੇ ਪਾਸੇ ਨੂੰ ਕੰਢੇ ਕੰਢੇ ਸਰਸਾ ਦੇ ਤੁਰਨਾ ਸ਼ੁਰੂ ਕਰਤਾ। ਸਰਸਾ ਇੱਕ ਨਦੀ ਹੈ, ਨਾਲਾ ਵੀ ਕਹਿ ਦਿੰਦੇ ਆ ਕਈ, ਜਦੋਂ ਬਰਸਾਤਾਂ ਪੈਂਦੀਆਂ ਭਰਦਾ, ਨਹੀਂ ਤੇ ਖਾਲੀ ਹੋ ਜਾਂਦਾ, ਸੁੱਕਾ ਹੀ ਹੁੰਦਾ, ਵਿੱਚੋਂ ਦੀ ਲਾਂਘਾ ਬਣਿਆ ਹੁੰਦਾ, ਪਰ ਜਦੋਂ ਬਰਸਾਤਾਂ ਪੈਂਦੀਆਂ ਉਦੋਂ ਉੱਪਰ ਤੱਕ ਭਰ ਕੇ ਚੱਲਦਾ। ਤੇ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ ਇਹ ਨਾਲ ਨਾਲ ਸਰਸਾ ਦੇ ਕੰਢੇ 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 ਤੁਰਦੇ ਗਏ, ਤੇ ਤੁਰਦੇ ਤੁਰਦੇ ਕਹਿੰਦੇ ਅੱਗੇ ਆਇਆ ਸਤਲੁਜ, ਸਤਲੁਜ ਦਰਿਆ ਆ ਗਿਆ। ਤੇ ਮਾਤਾ ਜੀ ਕਹਿੰਦੇ ਹੈ ਵੀ ਆਪਾਂ, ਸਾਹਿਬਜ਼ਾਦੇ ਕਹਿੰਦੇ ਮਾਤਾ ਜੀ ਉਹ ਵੇਖੋ ਇੱਕ ਲਾਲਟੈਨ ਜਗਦੀ ਹੈ, ਦੀਵਾ ਜਗਦਾ, ਚੱਲੀਏ ਭਲਾ ਉੱਥੇ। ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ ਨਾਲ ਗਏ, ਉੱਥੇ ਜਾ ਕੇ ਮਾਤਾ ਜੀ ਨੇ ਬਾਹਰਲੇ ਪਾਸੇ ਖੜ ਕੇ ਆਵਾਜ਼ ਦਿੱਤੀ, ਛੱਪਰੀ ਦਿਆ ਮਾਲਕਾ ਬਾਹਰ ਆ ਭਾਈ। ਛੱਪਰੀ ਚੋਂ ਬਾਹਰ ਆਇਆ, ਉਹਦਾ ਨਾਂ ਹੈ ਕਰੀਮ ਬਖਸ਼, ਅਸਲ ਵਿੱਚ ਹੈ ਕੁਮਾ ਮਾਸ਼ਕੀ ਹਿੰਦੂ, ਉਦੋਂ ਕਹਿੰਦੇ ਜ਼ਬਰਦਸਤੀ ਉਹਨੂੰ ਮੁਸਲਮਾਨ ਬਣਾ ਲਿਆ ਗਿਆ, ਉਹਦਾ ਨਾਂ ਕਰੀਮ ਬਖਸ਼ ਰੱਖ ਦਿੱਤਾ, ਕੁੰਮੇ ਮਾਸ਼ਕੀ ਤੋਂ ਨਾਮ ਬਦਲ ਕੇ ਉਹਦਾ ਕਰੀਮ ਬਖਸ਼ ਰੱਖ ਦਿੱਤਾ। ਉਹ ਵੀ ਧੱਕੇ ਦਾ ਸ਼ਿਕਾਰ ਹੋਇਆ, ਉਸ ਵੇਲੇ ਦੇ ਜਿਹੜੇ ਲੋਕ ਧੱਕਾ ਕਰਨ ਵਾਲੇ ਹੈ ਉਹਦਾ ਸ਼ਿਕਾਰ ਹੋਇਆ, ਤੇ ਨਾਂ ਉਹਦਾ ਹੁਣ ਬਣ ਗਿਆ ਕਰੀਮ ਬਖਸ਼। ਤੇ ਮਾਤਾ ਜੀ ਕਹਿਣ ਲੱਗੇ ਤੂੰ ਗੁਰੂ ਗੋਬਿੰਦ ਸਿੰਘ ਦਾ ਨਾਂ ਸੁਣਿਆ? ਬਾਹਰ ਆ ਕੇ ਪੁੱਛਦਾ ਕੌਣ ਹੋ ਤੁਸੀਂ? ਮਹਾਰਾਜ ਮਾਤਾ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਨਾਂ ਸੁਣਿਆ? ਕਹਿੰਦਾ ਹਾਂਜੀ, ਗੁਰੂ ਗੋਬਿੰਦ ਸਿੰਘ ਦਾ ਮੈਂ ਨਾਂ ਸੁਣਿਆ। ਮੈਂ ਇੱਥੇ ਬੇੜੀ ਦਰਿਆ ਦੇ ਵਿੱਚ ਬੇੜੀ ਮੈਂ ਪਾਈ ਹੋਈ ਹੈ, ਉਹਨਾਂ ਦੇ ਬੜੇ ਸ਼ਰਧਾਲੂ ਨੇ, ਬੜੇ ਸਿੱਖ ਨੇ ਮੇਰੀ ਬੇੜੀ ਵਿੱਚ ਬੈਠਦੇ ਨੇ, ਮੈਂ ਇੱਧਰੋਂ ਉੱਧਰ ਲੈ ਜਾਂਦਾ, ਉੱਧਰੋਂ ਇੱਧਰ ਲੈ ਕੇ ਆਉਂਦਾ, ਬੜੇ ਉਹਨਾਂ ਦੇ ਸੇਵਕ ਨੇ ਜਿਹੜੇ ਮੈਨੂੰ ਮਿਲਦੇ ਰਹਿੰਦੇ ਹੈ। ਮਾਤਾ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਨਾਂ ਸੁਣਿਆ, ਦਰਸ਼ਨ ਨਹੀਂ ਕੀਤੇ? ਕਹਿੰਦਾ ਮੈਂ ਜੇ ਦਰਸ਼ਨ ਨਹੀਂ ਕੀਤੇ। ਤੇ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਵੀ ਆਹ ਜਿਹੜੇ ਬੱਚੇ ਹੈ ਦੋ ਮੇਰੇ ਨਾਲ, ਇਹ ਉਹਨਾਂ ਦੇ ਸਾਹਿਬਜ਼ਾਦੇ ਹੈ, ਉਹਨਾਂ ਦੇ ਪੁੱਤ ਹੈ, ਤੇ ਮੈਂ ਉਹਨਾਂ ਦੀ ਮਾਂ। ਮੈਂ ਗੋਬਿੰਦ ਸਿੰਘ ਨੂੰ ਜਨਮ ਦਿੱਤਾ ਹੈ। ਜਦੋਂ ਇੰਨੀ ਗੱਲ ਕਹੀ ਉਹ ਤੇ ਰੋਣ ਲੱਗ ਗਿਆ ਵੇਖ ਕੇ ਵੀ ਤੁਸੀਂ ਇੱਥੇ ਕਿੱਦਾਂ ਆ ਗਏ, ਇੰਨੇ ਸ਼ਾਹੀ ਠਾਠਾਂ ਵਿੱਚ ਰਹਿਣ ਵਾਲੇ ਤੁਸੀਂ ਇੱਥੇ ਕਿਵੇਂ? ਮਾਤਾ ਜੀ ਕਹਿਣ ਲੱਗੇ ਇੱਦਾਂ ਹੋਇਆ ਸਾਰਾ। ਮਾਤਾ ਜੀ ਨੇ ਦੱਸਿਆ ਕਿ ਕਿਵੇਂ ਅਨੰਦਪੁਰ ਸਾਹਿਬ ਛੱਡਿਆ, ਕਿਵੇਂ ਅਨੰਦਪੁਰ ਸਾਹਿਬ ਛੱਡਿਆ, ਕਿਵੇਂ ਉੱਥੇ ਸਰਸਾ ਦੇ ਕੰਢੇ ਤੇ ਵਿਛੋੜਾ ਐਕਟਿਵ ਹੋ ਕੇ ਬੈਠਿਆ ਕਰੋ, ਮੁੰਡਿਓ ਸਿੱਧੇ ਹੋ ਕੇ ਬੈਠਿਆ ਕਰੋ, ਤੁਹਾਡੇ ਵੱਲ ਵੇਖ ਕੇ ਸਾਰੇ ਬੰਦੇ ਡਾਊਨ ਹੋ ਜਾਂਦੇ, ਫਿਰ ਏਦਾਂ ਕਾਇਮ ਹੋ ਕੇ ਬੈਠੀ ਆ। ਸੁਣੋ, ਮਾਤਾ ਜੀ ਕਹਿਣ ਲੱਗੇ ਵੀ ਏਦਾਂ ਸਰਸਾ ਦੇ ਕੰਢੇ ਤੇ ਵਿਛੋੜਾ ਪਿਆ, ਉੱਥੇ ਆਹ ਕੁਝ ਹੋਇਆ, ਸਾਰੀ ਘਟਨਾ ਕਹਿੰਦੇ ਕਰੀਮ ਬਖਸ਼ ਨੂੰ ਸੁਣਾਈ। ਗੁੰਮੇ ਮਾਸ਼ਕ ਰੋਣ ਲੱਗ ਪਿਆ, ਕਹਿੰਦਾ ਜੀ ਆਹ ਕਿੱਦਾਂ ਹੋਇਆ? ਮਾਤਾ ਜੀ ਕਹਿੰਦੇ ਉਹ ਤੇ ਜੋ ਹੋਣਾ ਸੀ ਹੋ ਗਿਆ, ਅਸੀਂ ਤੇਰੇ ਘਰ ਰਾਤ ਰਹਿਣਾ। ਕਹਿੰਦਾ ਮਾਤਾ ਜੀ ਮੈਂ ਜਿੰਨੇ ਦਿਨ ਮਰਜ਼ੀ ਰਹੋ, ਗਰੀਬ ਦੀ ਜਿੱਦਾਂ ਦੀ ਛੱਪਰੀ ਹੈ ਤੁਹਾਡੇ ਲਈ ਹਾਜ਼ਰ ਹੈ। ਸਾਹਿਬਜ਼ਾਦਿਆਂ ਨੂੰ ਅੰਦਰ ਪਾ ਕੇ ਗੁਰੂ ਮਾਤਾ ਜੀ ਅੰਦਰ ਆਰਾਮ ਕਰਦੇ ਹੈ। ਗੁਆਂਢ ਵਿੱਚੋਂ ਜਾ ਕੇ ਇੱਕ ਉੱਥੇ ਨੇੜੇ ਬੀਬੀ ਰਹਿੰਦੀ ਸੀ, ਉਹਦੇ ਤੋਂ ਪ੍ਰਸ਼ਾਦੇ ਪਕਵਾ ਕੇ ਲਿਆਇਆ, ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਛਕਾਇਆ, ਆਪ ਬਾਹਰ ਪਿਆ ਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਅੰਦਰ ਆਰਾਮ ਕਰਨ ਵਾਸਤੇ ਜਗ੍ਹਾ ਦਿੱਤੀ। ਸਾਰੀ ਰਾਤ ਬਾਹਰ ਬੈਠਾ ਰਿਹਾ, ਰੋਂਦਾ ਰਿਹਾ, ਵੇਖਦਾ ਰਿਹਾ ਵੀ ਇਹ ਕਿੱਦਾਂ ਸਾਡੇ ਵਾਸਤੇ, ਇਹ ਪਰਿਵਾਰ ਕਿੰਨੇ ਦੁੱਖ ਚੱਲ ਰਿਹਾ, ਕਿੰਨੀਆਂ ਤਕਲੀਫਾਂ ਚੱਲ ਰਿਹਾ, ਕਿੰਦਾ ਗੁਰੂ ਸਾਹਿਬ ਨੇ ਸਟਰੋਂਗ ਕੀਤਾ ਆਪਣਿਆਂ ਸਿੱਖਾਂ ਨੂੰ, ਉਸ ਸਮੇਂ ਦੇ ਧੱਕਾ ਕਰਨ ਵਾਲਿਆਂ ਦੇ ਵਿਰੋਧ ਵਿੱਚ ਖੜਨ ਵਾਸਤੇ ਕਿੱਦਾਂ ਗੁਰੂ ਸਾਹਿਬ ਨੇ ਆਪਣੇ ਲੋਕਾਂ ਨੂੰ, ਆਪਣੇ ਨਾਲ ਜੁੜਿਆਂ ਨੂੰ ਕਾਇਮ ਕੀਤਾ। ਸਾਰੀ ਰਾਤ ਸੋਚਦਾ ਰਿਹਾ ਇਹਨਾਂ ਦਾ ਆਪਣਾ ਕੀ ਮਕਸਦ ਹੈ, ਆਪਣੀ ਜ਼ਿੰਦਗੀ ਤੇ ਬੜੀ ਸੋਹਣੀ ਜਿਉਂ ਸਕਦੇ ਹੈ, ਜੇ ਗੁਰੂ ਗੋਬਿੰਦ ਸਿੰਘ ਚਾਹੁੰਦੇ ਕਰਕੇ ਸਮਝੌਤਾ, ਉਹ ਤੇ ਬੜੀ ਸੋਹਣੀ ਜ਼ਿੰਦਗੀ ਜਿਉਂ ਸਕਦੇ ਆ ਆਪਣੀ, ਰਾਜਿਆਂ ਵਾਲੀ ਠਾਠ 'ਚ ਰਹਿੰਦੇ ਆ, ਇਹਨਾਂ ਨੂੰ ਕੀ ਲੋੜ ਆ ਇੰਨਾ ਕੁਝ ਕਰਨ ਦੀ। ਸਾਡੇ ਵਾਸਤੇ ਹੀ ਹੈ ਕਿ ਸਾਡੇ ਵਰਗਿਆਂ ਦੇ ਵਿੱਚ ਹਿੰਮਤ ਆ ਜਾਏ, ਅਸੀਂ ਖੁਦ ਮੁਖਤਿਆਰ ਹੋਈਏ, ਸਾਡੇ ਵਰਗੇ ਵੀ ਹਿੰਮਤ ਲੈ ਆਉਣ ਆਪਣੇ ਵਿੱਚ, ਤਾਂ ਬਾਦਸ਼ਾਹ ਦੀ ਅੱਖਾਂ 'ਚ ਅੱਖਾਂ ਪਾ ਕੇ ਵੇਖਦੇ ਆ। ਸਾਰੀ ਰਾਤ ਸੋਚਦਾ ਰਿਹਾ, ਸਵੇਰੇ ਉੱਠਿਆ, ਮਾਤਾ ਜੀ ਕਹਿਣ ਲੱਗੇ ਜਾ ਭੱਜ ਕੇ ਪਤਾ ਕਰਕੇ ਆ, ਨੇੜੇ ਕੋਈ ਤੈਨੂੰ ਮਿਲੇ, ਕੋਈ ਸਿੱਖ ਮਿਲੇ ਜਾਂ ਕੋਈ ਜਿਹੜਾ ਕੋਈ ਸਾਥੀ ਮਿਲੇ, ਕੋਈ ਖਾਲਸੇ ਨਾਲ ਮਿਲ ਪਈਏ। ਕਹਿੰਦੇ ਲੱਭਦਿਆਂ ਲੱਭਦਿਆਂ ਗੁੰਮਾ ਮਾਸ਼ਕੀ ਲੱਭਣ ਗਿਆ ਕਰੀਮ ਬਖਸ਼, ਤੇ ਉਹਨੂੰ ਗੰਗੂ ਮਿਲਿਆ। ਗੰਗੂ ਨਾਲ ਗੱਲਬਾਤ ਹੋਈ, ਕਹਿੰਦੇ ਮਾਤਾ ਜੀ ਮੇਰੇ ਘਰ ਨੇ, ਸਾਹਿਬਜ਼ਾਦੇ ਮੇਰੇ ਘਰ ਨੇ। ਮਾਤਾ ਗੁਜਰ ਕੌਰ ਨੂੰ ਤੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਮੈਂ ਆਪਣੇ ਮੇਰੇ ਘਰ ਠਹਿਰੇ ਹੋਏ ਨੇ। ਗੰਗੂ ਨੂੰ ਨਾਲ ਲੈ ਕੇ ਕਰੀਮ ਬਖਸ਼ ਆਇਆ, ਉਹਨੇ ਮਾਤਾ ਜੀ ਨੂੰ ਵੇਖਿਆ ਤੇ ਗੰਗੂ ਤੇ ਬੜਾ ਖੁਸ਼ ਹੋਇਆ ਵੀ ਮਾਤਾ ਜੀ ਮੈਨੂੰ ਮਿਲ ਗਏ, ਸਾਹਿਬਜ਼ਾਦੇ ਮਿਲ ਗਏ, ਮੈਂ ਗੁਰੂ ਗੋਬਿੰਦ ਸਿੰਘ ਤੱਕ ਲੈ ਕੇ ਜਾਵਾਂਗਾ, ਇਨਾਮ ਮਿਲੇਗਾ। ਇੱਦਾਂ ਦੀ ਬਿਰਤੀ ਦਾ ਸੀ, ਲਾਲਚੀ ਸੀ। ਤੁਰਨ ਲੱਗੇ ਤੇ ਮਾਤਾ ਜੀ ਨੇ ਪੰਜ ਮੋਹਰਾਂ ਕੱਢ ਕੇ ਇੱਕ ਥੈਲੀ ਦੇ ਵਿੱਚੋਂ ਕਰੀਮ ਬਖਸ਼ ਨੂੰ ਦਿੱਤੀਆਂ, ਗੁੰਮੇ ਮਾਸ਼ਕੀ ਨੂੰ ਦਿੱਤੀਆਂ। ਜਿਹੜੀ ਬੀਬੀ ਨੇ ਪ੍ਰਸ਼ਾਦਾ ਪਕਾਇਆ ਸੀ, ਉਸ ਬੀਬੀ ਨੂੰ ਬੁਲਾਇਆ, ਰੋਟੀ ਖਵਾਈ ਸੀ, ਉਹਨੂੰ ਦੋ ਮੋਹਰਾਂ ਦਿੱਤੀਆਂ। ਹੁਣ ਕੋਲ ਵੇਖ ਲਿਆ ਪੈਸਾ, ਮਾਇਆ ਵੇਖ ਲਈ, ਤੇ ਮਾਇਆ ਨੂੰ ਵੇਖ ਕੇ ਮਨ ਜਿਹੜਾ ਸੀ ਬੇਈਮਾਨ ਹੋ ਗਿਆ, ਲਾਲਚੀ ਹੋ ਗਿਆ। ਬਸ ਉਸ ਵੇਲੇ ਮਨ ਵਿੱਚ ਬੇਈਮਾਨਾ ਆਇਆ ਵੀ ਆ ਮੋਹਰਾਂ ਦੀ ਥੈਲੀ ਮੈਨੂੰ ਮਿਲ ਜਾਏ। ਉੱਥੇ ਫਿਰ ਕਹਿੰਦੇ ਨੇ ਕਿ ਨਾਲ ਤੇ ਲੈ ਤੁਰਿਆ ਪਰ ਅੰਦਰ ਉਸ ਵੇਲੇ ਹਲਚਲ ਮੱਚ ਗਈ ਵੀ ਕਿਵੇਂ ਨਾ ਕਿਵੇਂ ਇਹ ਮਾਇਆ ਜਿਹੜੀ ਹੈ ਮੈਨੂੰ ਮਿਲ ਜਾਏ। ਬੜੇ ਬੰਦੇ ਹੁੰਦੇ ਨੇ ਜਿਹੜੇ ਏਦਾਂ ਦਾ ਕੁਛ ਕਰਨ ਵਾਲੇ ਹੈ, ਜਿਹੜੇ ਇੱਕ ਰਾਤ ਵਿੱਚ ਅਮੀਰ ਹੋਣਾ ਚਾਹੁੰਦੇ ਹੁੰਦੇ ਹੈ, ਬੜੀ ਛੇਤੀ ਕੋਈ ਦਾਅ ਪੇਚ ਕਰਕੇ ਏਦਾਂ ਦਾ ਕੁਝ ਕਰਨਾ ਚਾਹੁੰਦੇ ਹੈ, ਪਰ ਔਖੇ ਹੁੰਦੇ ਹੈ ਜੀ। ਜਿਹੜਾ ਵੀ ਬੰਦਾ ਕੋਈ ਗਲਤ ਕੰਮ ਕਰਕੇ ਪੁੱਠੇ ਸਿੱਧੇ ਕੰਮ ਕਰਕੇ ਅੱਗੇ ਨਿਕਲਣਾ ਚਾਹੁੰਦਾ ਹੈ ਬੜੀ ਦਿੱਕਤ ਦਾ ਸਾਹਮਣਾ ਕਰਨਗੇ। ਹਮੇਸ਼ਾ ਸਹੀ ਕੰਮ ਕਰਨਾ, ਇੱਕ ਨੰਬਰ ਦਾ ਕੰਮ ਕਰਨਾ, ਬੇਈਮਾਨੀਆਂ ਤੋਂ ਬਚੇ ਰਹਿਣਾ, ਆਪਣੇ ਆਪ ਨੂੰ ਰਿਲੈਕਸ ਰੱਖੋਗੇ। ਰੱਬ ਕੋਈ ਵੱਖਰਾ ਨਹੀਂ ਬੈਠਾ, ਇੱਕ ਕੁਦਰਤੀ ਨਿਯਮ ਹੈ, ਕੁਦਰਤੀ ਕਾਨੂੰਨ ਹੈ। ਗਲਤ ਕੰਮ ਕਰਨ ਵਾਲਾ ਬੰਦਾ ਉਹਦਾ ਫਲ ਉਹਨੂੰ ਭੋਗਣਾ ਹੀ ਪੈਂਦਾ। ਇੱਥੇ ਭਾਈ ਸਾਹਿਬ ਅਨਾਊਂਸਮੈਂਟ ਕਰਦੇ ਸੀ, ਬੜੇ ਸੋਹਣੇ ਤਰੀਕੇ ਨਾਲ ਉਹਨਾਂ ਨੇ ਸਹੀ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਕਿ ਭਾਈ ਕਈ ਜੁੱਤੀਆਂ ਭੁਲੇਖਿਆਂ ਨਾਲ ਪਾ ਜਾਂਦੇ। ਮੈਂ ਬੈਠਾ ਹੱਸਦਾ ਸੀ, ਮੈਂ ਕਿਹਾ ਸਿੱਧਾ ਜਿਹਾ ਨਹੀਂ ਕਹਿੰਦੇ ਵੀ ਕਈ ਚੁੱਕ ਕੇ ਲੈ ਗਏ ਹੋਣਗੇ। ਬੜੇ ਬੜੇ ਉਹਨਾਂ ਨੇ ਸੋਹਣੇ ਸ਼ਬਦਾਂ ਚ, ਕਿਉਂਕਿ ਨਹੀਂ ਕਹਿਣਾ ਚਾਹੁੰਦੇ। ਲੱਗਦਾ ਵੀ ਨਹੀਂ ਬੰਦਾ ਕੈਨੇਡਾ ਚ ਕੋਈ ਜੁੱਤੀ ਚੁੱਕ ਸਕਦਾ, ਲੱਗਦਾ ਕਦੇ ਵੀ ਕੈਨੇਡਾ ਚ ਕੋਈ ਬੰਦਾ ਜੁੱਤੀ ਚੁੱਕ ਸਕਦਾ। ਪਰ ਸਾਡੇ, ਮੈਂ ਅਮਰੀਕਾ ਆਪਣੇ ਆ ਨੇੜੇ ਹੀ, ਬਾਲਟੀਮੋਰ ਇੱਥੇ 7-8 ਘੰਟੇ ਦੂਰ ਹੈ, ਮੈਂ ਉੱਥੇ ਮਹੀਨਾ ਕੁ ਪਹਿਲਾਂ ਆਇਆ ਸੀ ਤੇ ਨਵੀਂ ਲੈ ਕੇ ਬੀਬੀ ਉਹ ਜੁੱਤੀ ਆਈ ਸਪੈਸ਼ਲ $200 ਦੀ, $200 ਇੱਥੋਂ ਦਾ ਤੇ $250 ਬਣ ਜਾਂਦਾ ਹੋਣਾ। ਉਹ $200 ਦੀ ਬਿਲਕੁਲ ਨਵੀਂ ਹੋਈ, ਨਵਾਂ ਹੀ ਕੋਈ ਮਾਡਲ ਆਇਆ ਲੈ ਕੇ ਆਈ, ਬਾਹਰ ਰੱਖੀ, ਉੱਥੇ ਕੋਈ ਟੁੱਟੀ ਜੀ ਰੱਖ ਗਿਆ, ਉਹ ਲੈ ਗਿਆ ਚੱਕ ਕੇ ਤੇ ਮੈਨੂੰ ਉਹਨੇ ਸਪੈਸ਼ਲ ਮਿਲ ਕੇ ਦੱਸਿਆ। ਚਲੋ ਸਾਡੇ ਪਿਆਰ ਵਾਲੇ ਆ, ਮੈਨੂੰ ਮਿਲਦੇ ਆ, ਕਹਿੰਦੇ ਜੀ ਅੱਜ ਕੋਈ ਜੁੱਤੀ ਲੈ ਗਿਆ ਚੁੱਕ ਕੇ। ਤੇ ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਅਮਰੀਕਾ ਚ ਵੀ ਜੁੱਤੀ ਚੁੱਕੀ ਗਈ, ਇੱਥੇ ਵੀ ਜੁੱਤੀ ਚੁੱਕੀ ਜਾ ਸਕਦੀ। ਮੈਂ ਹੈਰਾਨ ਹੋ ਕੇ ਪੁੱਛਿਆ ਵੀ ਇੱਦਾਂ ਕਿਵੇਂ ਹੋ ਸਕਦਾ, ਅਮਰੀਕਾ ਚ ਜੁੱਤੀ ਕਿਵੇਂ ਚੁੱਕੀ ਜਾ ਸਕਦੀ। ਭੁਲੇਖੇ ਨਾਲ ਨਹੀਂ, ਜੁੱਤੀ ਤੇ ਆਪ ਹੀ ਬੋਲ ਪੈਂਦੀ ਵੀ ਮੈਂ ਤੇਰੀ ਨਹੀਂ। ਤੁਸੀਂ ਕੋਈ ਇੱਥੇ ਸ਼ੂ ਆਪਣੇ ਨਾ ਹੋਣ ਕਿਸੇ ਦੇ ਪਾ ਕੇ ਵੇਖਿਓ, ਉਹਦੇ ਆਪੇ ਹੀ ਪਤਾ ਲੱਗ ਜਾਂਦਾ ਵੀ ਮੇਰਾ ਜੁੱਤਾ ਥੋੜਾ ਹੈ। ਉਹਦੇ ਇੱਕ ਮਿੰਟ ਚ ਫੀਲ ਹੋ ਜਾਂਦਾ ਵੀ ਮੇਰਾ ਜੁੱਤਾ ਥੋੜਾ ਹੈ। ਪਰ ਸੱਚੀ ਗੱਲ ਹੈ ਜੀ, ਕਈ ਏਦਾਂ ਦੇ ਵੀ, ਕਿਉਂਕਿ ਨਾਲ ਬਿਰਤੀ ਆ ਜਾਂਦੀ ਇਹਦੀ ਕਈਆਂ ਦੀ। ਤੇ ਭਾਈ ਸਾਹਿਬ ਨੇ ਬੜਾ ਸੋਹਣਾ ਕਿਹਾ ਵੀ ਭੁਲੇਖੇ ਨਾਲ ਜੁੱਤਾ ਜਿਹੜਾ ਹੈ ਉਹ ਕਈ ਪਾ ਜਾਂਦੇ ਨੇ, ਫਿਰ ਦੂਜੇ ਬੰਦੇ ਪਰੇਸ਼ਾਨ ਹੁੰਦੇ ਨੇ। ਦੂਜੇ ਬੰਦੇ ਦੀ ਪਰੇਸ਼ਾਨੀ ਵੇਖਦਾ ਹੋਵੇ ਅਗਲਾ, ਫਿਰ ਪਾਏ ਕਿਉਂ? ਦੂਜੇ ਬੰਦੇ ਵੱਲ ਕਿੱਥੇ ਸੋਚਦੇ ਹਾਂ ਅਸੀਂ ਵੀ ਦੂਜਾ ਕੀ ਕਰੇਗਾ, ਉਹਦਾ ਕਿਵੇਂ ਸਰੇਗਾ? ਜਿਹੜਾ ਕੁਛ ਦੇਣ ਵਾਲਾ ਕੋਨਸੈਪਟ ਹੈ, ਕੁਦਰਤ ਤੇ ਸਾਰਾ ਕੁਝ ਦੇ ਰਹੀ ਹੈ ਤੇ ਪੰਜਾਂ ਤੱਤਾਂ ਦੇ ਪੁਤਲੇ ਹਾਂ ਅਸੀਂ, ਤੇ ਸਾਡੇ ਵਿੱਚ ਵੀ ਜਦੋਂ ਇਹ ਹੁੰਦਾ ਨਾ ਵੀ ਮੈਂ ਇੰਨਾ ਕਰ ਲਿਆ, ਮੈਂ ਐਕਸਟਰਾ ਕੁਝ ਦੇਣਾ ਹੈ, ਰਿਲੈਕਸ ਅਸੀਂ ਉਦੋਂ ਹੀ ਹੋਣਾ ਹੈ। ਪਰ ਸਾਡੀ ਬਿਰਤੀ ਵਿੱਚ ਲੈਣ ਦਾ ਸੁਭਾਅ ਹੁੰਦਾ ਕਿ ਮੈਂ ਇਕੱਠਾ ਕਰ ਲਵਾਂ, ਮੇਰੇ ਕੋਲ ਆਵੇ। ਪੈਸਾ ਕਮਾਉਣਾ ਮਾੜੀ ਗੱਲ ਨਹੀਂ, ਜਦੋਂ ਵੀ ਦੋ ਨੰਬਰ ਦਾ ਕੰਮ ਕਰਨਾ ਨਾ ਵੀਰੋ, ਇੱਦਾਂ ਦੇ ਕੈਮੀਕਲ ਮਾਈਂਡ ਵਿੱਚ ਪੈਦਾ ਹੋ ਜਾਂਦੇ, ਦਿਮਾਗ 'ਚ ਲੌਜਿਕ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ। ਮੈਂਟਲੀ ਜਦੋਂ ਬੰਦਾ ਕੋਈ ਵੀ ਗਲਤ ਕੰਮ ਕਰਦਾ, ਦੋ ਨੰਬਰ ਦਾ ਕੰਮ ਕੋਈ ਕਰ ਲਓ, ਰੱਬ ਕੋਈ ਨਹੀਂ ਪਰ ਕੁਦਰਤੀ ਨਿਯਮ ਹੈ, ਉਹ ਕੁਦਰਤੀ ਨਿਯਮ ਨੇ ਸਾਨੂੰ ਸਜ਼ਾ ਦੇਣੀ ਦੇਣੀ ਹੈ। ਇੱਕ ਲੋ ਬਣਿਆ ਹੋਇਆ, ਇੱਕ ਕੁਦਰਤੀ ਨੈਚੁਰਲ ਐਕਟ ਬਣਿਆ। ਜਦੋਂ ਅਸੀਂ ਕੋਈ ਗਲਤ ਕੰਮ ਕਰਨਾ ਹੈ ਤੇ ਲੌਜਿਕ ਵਾਲਾ ਜਿਹੜਾ ਮਾਈਂਡ ਹੈ ਡੈਡ ਹੋ ਜਾਂਦਾ, ਲੌਜਿਕ ਵਾਲਾ ਪਾਰਟ ਜਿਹੜਾ ਹੈ, ਜਿਹੜਾ ਦਲੀਲ ਦੇਣ ਵਾਲਾ ਲੌਜਿਕ ਵਾਲਾ ਹੈ ਮਾਈਂਡ ਦਾ, ਉਹ ਪਾਰਟ ਬੰਦ ਹੋ ਜਾਂਦਾ ਹੌਲੀ 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 ਹੌਲੀ। ਇੱਦਾਂ ਦੇ ਕੈਮੀਕਲ ਪੈਦਾ ਹੁੰਦੇ ਆ ਬ੍ਰੇਨ 'ਚ। ਹੁਣ ਤੁਸੀਂ ਜਦੋਂ ਗਲਤ ਕੰਮ ਕੀਤਾ, ਇੱਕ ਵਾਰੀ ਕੀਤਾ, ਕਿਹੜਾ ਕਿਸੇ ਨੂੰ ਪਤਾ ਲੱਗਿਆ? ਫਿਰ ਬੰਦਾ ਦੂਜੀ ਵਾਰੀ ਕਰਦਾ, ਕਿਹੜਾ ਕਿਸੇ ਨੂੰ ਪਤਾ ਲੱਗਿਆ? ਤੀਜੀ ਵਾਰੀ ਡਰ ਹੋਰ ਘੱਟ ਜਾਂਦਾ, ਚੌਥੀ ਵਾਰੀ ਹੋਰ ਘੱਟ ਜਾਂਦਾ, ਪੰਜਵੀਂ ਵਾਰੀ ਹੋਰ ਘੱਟ ਜਾਂਦਾ, ਮੁੜ ਕੇ ਉਹ ਸੋਚਣਾ ਹੀ ਛੱਡ ਦਿੰਦਾ, ਉਹਦਾ ਸੋਚਣ ਵਾਲਾ ਪਾਰਟ ਹੀ ਬੰਦ ਹੋ ਜਾਂਦਾ। ਕਿਤੇ ਐਂ ਨਾ ਹੋ ਜੇ, ਕਿਤੇ ਐਂ ਨਾ ਹੋ ਜੇ, ਕਿਤੇ ਐਂ ਨਾ ਹੋ ਜੇ, ਡਰ ਚੁੱਕਿਆ ਜਾਂਦਾ। ਫਿਰ 100 ਦਿਨ ਚੋਰ ਦੀ ਤੇ 1 ਦਿਨ ਸਾਧ ਦੀ, ਫਿਰ ਉਹ ਜਦੋਂ ਬਹੁਤਾ ਨਹੀਂ ਫਿਰ ਧਿਆਨ ਦਿੰਦਾ, ਮਾਈਂਡ ਉਹਦਾ ਕਹਿੰਦਾ ਕਿਹੜਾ ਪਤਾ ਲੱਗਦਾ, ਇੱਕ ਵਾਰੀ ਗਲਤੀ ਕਰਦਾ, ਦੋ ਵਾਰੀ ਕਰਦਾ, ਤਿੰਨ ਵਾਰੀ ਕਰਦਾ, ਅਖੀਰ ਨੂੰ ਫਿਰ ਫੜਿਆ ਜਾਂਦਾ, ਫਿਰ ਪਿਛਲੀਆਂ ਸਾਰੀਆਂ ਨਿਕਲਦੀਆਂ, ਜਿੰਨੀਆਂ ਪਿੱਛੇ ਗਲਤੀਆਂ ਕੀਤੀਆਂ ਸਾਰੀਆਂ ਨਿਕਲਦੀਆਂ ਜੀ। ਇਹਨਾਂ ਦੇਸ਼ਾਂ ਵਿੱਚ ਵੀ ਅਗਲਾ ਕਹਿੰਦਾ ਕਿਹੜਾ ਪਤਾ ਲੱਗਦਾ ਆ ਚਿੱਟਾ ਚੁੱਟਾ ਵੇਚਣ ਵਾਲੇ ਕਈ ਬੰਦੇ ਟਰੱਕ ਟਰੁੱਕ ਫੜੇ ਜਾਂਦੇ ਆ, ਉਹ ਇੱਕ ਵਾਰੀ ਕਰਦਾ ਦੋ ਵਾਰੀ ਕਰਦਾ ਮੁੜ ਕੇ ਬੇਧਿਆਨਾ ਜਿਹਾ ਹੋ ਕੇ ਲੱਗਿਆ ਰਹਿੰਦਾ, ਫਿਰ ਇੱਕ ਦਿਨ ਐਸਾ ਫਸਦਾ ਪਿਛਲਾ ਸਾਰਾ ਰਿਕਾਰਡ ਸਾਹਮਣੇ ਆ ਜਾਂਦਾ, ਇੱਕ ਵਾਰੀ ਚੱਕਰ ਚ ਪੈਂਦਾ ਫਿਰ ਸਾਰਾ ਆ ਜਾਂਦਾ, ਡਰ ਚੁੱਕਿਆ ਜਾਂਦਾ। ਗਲਤ ਕੰਮ ਦੋ ਨੰਬਰ ਦਾ ਕੰਮ ਜਿਹੜਾ ਮਰਜ਼ੀ ਕਰ ਲਓ, ਦੋ ਨੰਬਰ ਦਾ ਕੰਮ ਜਿਹੜਾ ਵੀ ਕਰੋਗੇ ਸਜ਼ਾ ਭੋਗੋਗੇ। ਜਿੱਦਾਂ ਆਪਾਂ ਪੜ੍ਹਦੇ ਹਾਂ ਨਾ, ਗੁਪਤ ਚਿੱਤਰ ਜਬ ਲੇਖਾ ਮੰਗ, ਚਿੱਤਰ ਗੁਪਤ ਜਬ ਲੇਖਾ ਮੰਗ, ਤਬ ਕੌਣ ਪੜਦਾ ਤੇਰਾ ਟੱਕ ਹੈ। ਕਹਿੰਦੇ ਚਿੱਤਰ ਗੁਪਤ ਨੇ ਜਿਹੜੇ ਲੇਖਾ ਮੰਗਦੇ ਹੈ, ਚਿੱਤਰ ਗੁਪਤ ਕੀ ਨੇ ਆਪਾਂ ਅੱਗੇ ਵੀ ਇੰਡੀਆ ਵੀ ਗੱਲ ਕਰਦੇ ਰਹੀਦਾ ਬਈ ਜਿੱਦਾਂ ਚਿੱਤਰ ਗੁਪਤ ਸਾਡੇ, ਹੁਣ ਚਿੱਤਰ ਗੁਪਤ ਕੌਣ ਨੇ? ਕਹਿੰਦੇ ਇੱਕ ਸੱਜੇ ਮੋਢੇ ਤੇ ਬੈਠਾ, ਇੱਕ ਖੱਬੇ ਮੋਢੇ ਤੇ ਬੈਠਾ ਹੈ। ਕਹਿੰਦੇ ਸਾਰਾ ਕੁਛ ਲਿਖੀ ਜਾਂਦੇ ਆ, ਇੱਕ ਦਿਨ ਧਰਮਰਾਜ ਦੀ ਕਚਹਿਰੀ ਚ ਬੰਦਾ ਪੇਸ਼ ਹੁੰਦਾ, ਫਿਰ ਉਹ ਸਾਰੀ ਵਹੀ ਖੋਲ ਕੇ ਰੱਖ ਦਿੰਦੇ ਆ। ਮੈਂ ਕਿਹਾ 750 ਕਰੋੜ ਬੰਦਾ ਹੈ ਤੇ ਚਿੱਤਰ ਗੁਪਤ ਫਿਰ ਕਿੰਨੇ ਹੋਣਗੇ? ਇਹ ਦੋ ਦੋ ਨੇ ਇੱਕ ਇੱਕ ਦੇ ਉੱਤੇ, 750 ਕਰੋੜ ਹੈ। 1500 ਕਰੋੜ ਚਿੱਤਰ ਗੁਪਤ ਰੱਖੇ ਨੇ ਵੀ ਲਿਖੀ ਜਾਇਓ, ਜਿਹੜਾ ਚੰਗਾ ਕੰਮ ਕਰਦਾ ਉਹ ਵੀ ਲਿਖ ਲਓ, ਜਿਹੜਾ ਮਾੜਾ ਕਰਦਾ ਉਹ ਵੀ ਲਿਖ ਲਓ, ਫਿਰ ਸਾਰੀਆਂ ਵਹੀਆਂ ਇਕੱਠੀਆਂ ਕਰਕੇ ਫਿਰ ਉੱਥੇ ਸਾਰੀ ਜ਼ਿੰਦਗੀ ਦਾ ਇਕੱਠਾ ਹੀ ਹਿਸਾਬ ਹੋਣਾ, ਉੱਤੇ ਲੈ ਕੇ ਜਾਣਾ, ਕੁੱਟਦੇ ਲਿਜਾਣਗੇ, ਵਾਲਾਂ ਤੋਂ ਫੜਨਗੇ, ਵਾਲ ਤੇ ਇੱਥੇ ਸੜ ਜਾਂਦੇ ਨੇ, ਫੜਦੇ ਕੀ ਹੈ? ਸਰੀਰ ਤੇ ਇੱਥੇ ਸੜ ਗਿਆ, ਸੜਦਾ ਉਹ ਕੁੱਟਦਾ ਕਿਹਨੂੰ ਹੈ? ਮਤਲਬ ਇੱਦਾਂ ਦੀਆਂ ਗੱਲਾਂ ਕਰ ਕਰਕੇ ਸਾਡੇ ਦਿਮਾਗ ਵਿੱਚ ਇੱਦਾਂ ਦਾ ਕੁਛ ਪਾਇਆ ਜਾਂਦਾ। ਪਰ ਭਾਈ ਗੁਰਬਾਣੀ ਵਿੱਚ ਇੱਦਾਂ ਦੇ ਸ਼ਬਦ ਵੀ ਬਹੁਤ ਆਉਂਦੇ ਆ, ਜੋ ਧਰਮ ਦਾ ਢਾਂਚਾ ਗੁਰੂ ਸਾਹਿਬ ਨੇ ਐਗਜੈਂਪਲਾਂ ਉਹੀ ਲਈਆਂ, ਭਾਸ਼ਾ ਉਹੀ ਹੈ, ਪਰ ਸਮਝਣਾ ਸਾਨੂੰ ਪੈਣਾ ਕਿ ਗੁਰੂ ਸਾਹਿਬ ਨੇ ਪ੍ਰੈਜੈਂਟ ਦੀ ਗੱਲ ਕੀਤੀ, ਸਾਡੀ ਜ਼ਿੰਦਗੀ ਦੀ ਗੱਲ ਕੀਤੀ। ਜਿਵੇਂ ਹੁਣ ਆਪਾਂ ਸ਼ਬਦ ਸੁਣਦੇ ਹਾਂ, ਇੱਕ ਵਾਰੀ ਸੁਣਿਓ, ਦੇ ਕਵਾੜ ਅਣਕ ਪੜਦੇ ਮੈਂ,
ਦੇ ਕਵਾੜ ਅਣਕ ਪੜਦੇ ਮੈਂ, ਪਰਦਾਰਾ ਸੰਗ ਫਾਕੇ, ਚਿੱਤਰ ਗੁਪਤ ਜਬ ਲੇਖਾ ਮੰਗੇ, ਤਬ ਕੌਣ ਪੜਦਾ ਤੇਰਾ ਟਾਕੇ।
ਕਹਿੰਦੇ ਬੂਹੇ ਸੀ ਬੰਦ, ਬੂਹੇ ਸੀ ਬੰਦ, ਦੇ ਕਵਾੜ ਅਣਕ ਪੜਦੇ ਮੈਂ, ਪੜਦੇ ਵੀ ਲੱਗੇ ਹੋਏ ਸੀ, ਪਰਦਾਰਾ ਸੰਗ ਫਾਕੇ, ਆਪਣੀ ਘਰਵਾਲੀ ਨੀ ਬਾਹਰ ਧੱਕੇ ਖਾਂਦਾ। ਮੈਂ ਦੋ ਨੰਬਰ ਦਾ ਕੰਮ ਕਹਿ ਰਿਹਾ, ਆਪਣੀ ਜੁੱਤੀ ਨੀ ਕਿਸੇ ਦੀ ਪਾਉਂਦਾ, ਆਪਣਾ ਪੈਸਾ ਨੀ ਕਿਸੇ ਦੇ ਪੈਸੇ ਦੇ ਉੱਤੇ ਅੱਖ ਰੱਖਦਾ, ਆਪਣਾ ਹੱਕ ਨੀ ਉਹਦੀ ਹੱਕ ਦੀ ਕਮਾਈ ਨੀ ਕਿਸੇ ਦੇ ਵੱਲ ਧਿਆਨ ਦਿੰਦਾ, ਉਹਦੇ ਵਾਸਤੇ ਦੋ ਨੰਬਰ ਦਾ ਕੰਮ ਜਿਹੜਾ ਮਰਜ਼ੀ ਕਰਦਾ ਬੰਦਾ। ਹੁਣ ਕਹਿੰਦੇ ਸਾਡੇ ਵਾਲੇ ਤੇ ਕਹਿੰਦੇ ਆ ਵੀ ਚਿੱਤਰ ਗੁਪਤ ਮਰਨ ਤੋਂ ਬਾਅਦ ਲੇਖਾ ਲੈਂਦੇ ਹੈ, ਪਰ ਨਹੀਂ ਭਾਈ, ਚਿੱਤਰ ਗੁਪਤ ਦਾ ਅਸਲ ਅਰਥ ਹੈ ਗੁਪਤ ਚਿੱਤਰ। ਇੱਕ ਵੇਖੋ, ਆ ਮੈਂ ਬੈਠਾ ਤੁਹਾਡੇ ਸਾਹਮਣੇ, ਇਹ ਮੇਰਾ ਪ੍ਰਗਟ ਚਿੱਤਰ ਹੈ, ਇੱਕ ਜਿਹੜਾ ਮੇਰਾ ਮਨ ਹੈ ਉਹ ਮੇਰਾ ਗੁਪਤ ਚਿੱਤਰ ਹੈ, ਇੱਕ ਸਰੀਰ ਪ੍ਰਗਟ ਚਿੱਤਰ ਅੰਦਰ ਹੈ ਜਿਹੜਾ ਉਹ ਗੁਪਤ ਚਿੱਤਰ। ਹੁਣ ਮੈਂ ਆਪਣੀ ਜ਼ਿੰਦਗੀ ਚ ਕੀ ਖਾਧਾ ਤੁਹਾਨੂੰ ਪਤਾ? ਅੱਜ ਮੈਂ ਸਵੇਰੇ ਕੀ ਖਾ ਕੇ ਆਇਆ? ਨਹੀਂ ਪਤਾ। ਤੁਸੀਂ ਕੀ ਖਾਧਾ? ਮੈਨੂੰ ਨਹੀਂ ਪਤਾ, ਪਰ ਤੁਹਾਨੂੰ ਤੁਹਾਡੇ ਬਾਰੇ ਪਤਾ, ਮੈਨੂੰ ਮੇਰੇ ਬਾਰੇ ਪਤਾ। ਜਿਹੜੇ ਗੁਪਤ ਚਿੱਤਰ ਨੇ, ਜਿੰਨੀਆਂ ਪਿਕਚਰਾਂ ਬਣੀਆਂ ਨੇ, ਉਹ ਸਾਡੇ ਮਾਈਂਡ ਵਿੱਚ ਨੇ, ਸਾਰਿਆਂ ਦੇ ਦਿਮਾਗ ਵਿੱਚ ਨੇ, ਉਹ ਪਿਕਚਰਾਂ ਬਣ ਕੇ ਉਹ ਅੰਤਸ਼ਕਰਨ ਵਿੱਚ ਸਾਡੇ ਚ ਬੈਠੇ ਹੈ। ਤੇ ਜਦੋਂ ਵੀ ਅਸੀਂ ਕੋਈ ਗਲਤ ਕੰਮ ਜ਼ਿੰਦਗੀ ਵਿੱਚ ਕੀਤਾ, ਕਹਿੰਦੇ ਬੰਦਾ ਕਹਿੰਦਾ ਕਿਹੜਾ ਕਿਸੇ ਨੂੰ ਪਤਾ ਲੱਗਾ, ਦਰਵਾਜ਼ਾ ਵੀ ਬੰਦ ਸੀ, ਪਰਦੇ ਵੀ ਲੱਗੇ ਹੋਏ ਸੀ, ਘਰ ਵਾਲੀ ਮੇਰੀ ਨੀ ਬਗਾਨੀ ਸੀ, ਘਰ ਵਾਲੀ ਕਹਿੰਦੀ ਬੰਦਾ ਬਗਾਨਾ ਸੀ, ਕੋਈ ਵੀ ਗਲਤ ਕੰਮ, ਦੋ ਨੰਬਰ ਦਾ ਕੰਮ ਕੋਈ ਲਾ ਲਿਓ, ਦੇ ਕਵਾੜ ਅਣਕ ਪੜਦੇ ਮੈਂ, ਪਰਦਾਰਾ ਸੰਗ ਫਾਕੇ, ਚਿੱਤਰ ਗੁਪਤ ਜਬ ਲੇਖਾ ਮੰਗ ਹੈ। ਕਹਿੰਦੇ ਕਿਸੇ ਨੂੰ ਤੇ ਪਤਾ ਨੀ ਲੱਗਿਆ, ਪਰ ਉਹ ਗੁਪਤ ਚਿੱਤਰ ਤੇਰੇ ਅੰਦਰ ਹੀ ਹੈ, ਤੈਨੂੰ ਤੇ ਪਤਾ ਹੈ ਨਾ ਵੀ ਗਲਤੀ ਕੀਤੀ ਹੈ, ਕਿਸੇ ਨੂੰ ਨਹੀਂ ਪਤਾ, ਤੈਨੂੰ ਪਤਾ ਹੈ। ਚਿੱਤਰ ਗੁਪਤ ਜਬ ਲੇਖਾ ਮੰਗ ਹੈ, ਤਬ ਕੌਣ ਪੜਦਾ ਤੇਰਾ ਟੱਕ ਹੈ। ਉਹ ਹਿਸਾਬ ਕਿਤਾਬ ਮੰਗਦੇ ਹੈ ਜੀ, ਜਿਹੜੇ ਗੁਪਤ ਚਿੱਤਰ ਗਲਤ ਕੰਮ ਕੀਤੇ ਹੁੰਦੇ ਹੈ, ਜਦੋਂ ਵੀ ਕਿਤੇ ਗੱਲ ਚੱਲਣੀ ਹੈ ਉਹ ਉਸੇ ਵੇਲੇ ਉਹ ਸਾਹਮਣੇ ਆ ਜਾਂਦੀਆਂ ਨੇ ਪਿਕਚਰਾਂ। ਜਿਹੜੇ ਬੰਦੇ ਨੇ ਬਾਹਰ ਧੱਕੇ ਖਾਧੇ, ਖੇ ਖਾਧੀ ਹੁੰਦੀ ਹੈ, ਜਿੱਦਣ ਘਰ ਵਾਲੀ ਨੇ ਉਹਨੂੰ ਸਾਂਭਣਾ, ਕੋਈ ਦਵਾਈ ਬੂਟੀ ਕਰਦੀ ਹੈ, ਪ੍ਰੇਮ ਕਰਦੀ ਹੈ, ਉਦਣ ਉਹਦਾ ਹੱਥ ਫੜ ਕੇ ਅੱਖਾਂ ਚੋਂ ਪਾਣੀ ਆ ਜਾਂਦਾ ਹੈ, ਬੁੱਢੇ ਬਾਰੇ ਰੋਣ ਲੱਗ ਪੈਂਦਾ, ਮੈਂ ਤੇਰੇ ਨਾਲ ਧੋਖੇ ਬਹੁਤ ਕੀਤੇ, ਕਿਉਂਕਿ ਉਹ ਚਿੱਤਰ ਯਾਦ ਆਉਂਦੇ ਹੈ, ਅੰਦਰ ਹੀ ਬੈਠਾ ਸਾਰਾ ਕੁਛ। ਦੋ ਨੰਬਰ ਦਾ ਕੰਮ ਕਰਕੇ ਬਚ ਨਹੀਂ ਸਕਦਾ ਕੋਈ, ਅੰਦਰ ਹੀ ਰਹਿੰਦੇ ਹੈ। ਸਾਰਾ ਕੁਛ ਅੰਦਰ ਹੀ ਹੈ। ਸਭ ਪਤਾ ਵੀ ਮੈਂ ਕਿੱਥੇ 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 ਦੋ ਨੰਬਰ ਦਾ ਕੰਮ ਕੀਤਾ, ਗਲਤੀ ਕੀਤੀ। ਵੀਰੋ ਡਾਕੂਮੈਂਟਸ ਪੂਰੇ ਹੋਣ, ਇਮੀਗ੍ਰੇਸ਼ਨ ਵਿੱਚ ਬੰਦਾ ਇੱਦਾਂ ਖੜਾ ਹੁੰਦਾ ਵੀ ਚੱਲ ਕਰੋ ਗੱਲ, ਤੇ ਜਦੋਂ ਪੇਪਰ ਪੂਰੇ ਨਾ ਹੋਣ ਧੜਕਣਾ ਹੈ ਵੀ ਕਿਤੇ ਪੁੱਛ ਹੀ ਨਾ ਲੈਣ, ਐਂ ਨਾ ਕਰ ਲੈਣ, ਆਹ ਨਾ ਪੁੱਛ ਲੈਣ। ਕਿਉਂਕਿ ਡਰਦਾ ਕਦੋਂ ਹੈ ਬੰਦਾ? ਜਦੋਂ ਗੁਪਤ ਚਿੱਤਰ ਹੁੰਦੇ ਹੈ, ਪਤਾ ਹੁੰਦਾ ਵੀ ਇੱਥੇ ਪੇਪਰ ਨਕਲੀ ਹੈ, ਗਲਤ ਬਣਾਇਆ। ਜੇ ਬਿਲਕੁਲ ਸਹੀ ਹੈ, ਸਹੀ ਪਰੂਫ ਹੈ, ਸਾਰਾ ਕੁਛ ਤੁਹਾਡੇ ਕੋਲ ਪਰੂਫ ਕਰ ਸਕਦੇ ਹੈ ਤੁਸੀਂ, ਤੁਹਾਡੇ ਕੋਲ ਸਾਰੇ ਡਾਕੂਮੈਂਟਸ ਪੂਰੇ ਹੈ, ਫਿਰ ਡਰ ਕਾਹਦਾ। ਪਰ ਜਦੋਂ ਬੰਦਾ ਗਲਤ ਹੁੰਦਾ ਧੜਕਣ ਉਦੋਂ ਹੀ ਤੇਜ਼ ਹੋ ਜਾਂਦੀ ਹੈ। ਗੁਪਤ ਚਿੱਤਰ ਬੰਦੇ ਦਾ ਖਹਿੜਾ ਨਹੀਂ। ਹੁਣ ਵੇਖੋ ਸਟੇਜ ਤੇ ਗੱਲ ਚੱਲ ਰਹੀ ਹੈ ਨਾ, ਮਰਨ ਤੋਂ ਬਾਅਦ ਲੇਖਾ ਲੈਂਦੇ ਆ। ਮੈਂ ਹੁਣ ਸਟੇਜ ਤੇ ਗੱਲ ਕਰ ਰਿਹਾ, ਤੁਸੀਂ ਸੋਚ ਕੇ ਵੇਖੋ, ਜਿਉਂਦੇ ਬੈਠੇ ਆ, ਸਾਹਮਣੇ ਬੈਠੇ ਆ, ਅੱਜ ਸਾਹਮਣੇ ਬੈਠੇ ਆ। ਮੈਂ ਸਟੇਜ ਤੇ ਦੋ ਨੰਬਰ ਦੀ ਗੱਲ ਕਰਦਾ, ਜਿਨ੍ਹਾਂ ਜਿਨ੍ਹਾਂ ਨੇ ਕੀਤੇ ਆ ਜਾਂ ਅੱਜ ਕੱਲ ਕਰ ਰਹੇ ਆ, ਉਹ ਆਪਣੇ ਹੱਥ ਚੈੱਕ ਕਰ ਲਿਓ, ਪਸੀਨਾ ਆ ਗਿਆ ਹੋਣਾ ਹੱਥਾਂ ਨੂੰ, ਹੱਥ ਭਿੱਜ ਜਾਂਦੇ ਆ, ਸਿਰ ਚ ਖਾਜ ਹੋਣ ਲੱਗ ਜਾਣੀ, ਪੱਗ ਦੇ ਵਿੱਚ ਵੀ ਪਸੀਨਾ ਆ ਜਾਂਦਾ ਹੈ, ਤੇ ਧੜਕਣ ਹੱਥ ਲਾ ਕੇ ਵੇਖ ਲਿਓ, ਤੇਜ਼ ਹੋ ਜਾਣੀ ਹੈ ਧੜਕਣ। ਬੀਬੀਆਂ ਨਾ ਸਮਝ ਜਾਣ ਕਿਤੇ, ਕੱਲ ਨੂੰ ਨਾਲੇ ਉਧਰੋਂ ਕੈਸਟ ਲਾ ਲੈਣਾ, ਉਧਰੋਂ ਤੇਰਾ ਹੱਥ ਫੜ ਲੈਣਾ, ਵੇਖਾ ਪਸੀਨਾ ਆਉਂਦਾ ਕਿ ਨਹੀਂ ਆਉਂਦਾ, ਕੋਈ ਪਤਾ ਨਹੀਂ। ਵੀ ਉਧਰੋਂ ਦੀਵਾਨ ਲਾ ਲਓ, ਉਧਰੋਂ ਘਰ ਵਾਲੇ ਦਾ ਹੱਥ ਫੜ ਲਓ, ਵੀ ਜੇ ਤੇ ਪਸੀਨਾ ਆ ਗਿਆ। ਨਿਵੀਆ ਨਾ ਲਾਈ ਹੋਵੇ ਕਿਤੇ, ਵੈਸੇ ਹੀ ਸਿੱਲਾ ਜਿਹਾ ਹੋ ਜਾ ਬੰਦਾ, ਅਗਲਾ ਕਹੇ ਚੰਗਾ ਬਾਬੇ ਨੇ ਰਗੜਿਆ, ਮੈਂ ਤੇ ਚੰਗਾ ਭਲਾ ਸੀ। ਪਰ ਗੱਲ ਸੱਚੀ ਹੈ ਜੀ, ਬੰਦਾ ਜਿੰਨਾ ਚਿਰ ਗਲਤ ਕੰਮ ਕਰਦਾ ਰਹਿੰਦਾ, ਉਹ ਖਹਿੜਾ ਨਹੀਂ ਛਡਾ ਸਕਦਾ ਆਪਣਾ। ਲੱਖ ਕਹੀ ਜਾਓ, ਇਹ ਕੁਦਰਤ ਦਾ ਵਿਧਾਨ ਹੈ, ਨਿਯਮ, ਕੁਦਰਤੀ ਨਿਯਮ ਜਿਹਨੂੰ ਅਸੀਂ ਰੱਬ ਕਹਿੰਦੇ ਹਾਂ, ਰੱਬ ਲੇਖਾ ਮੰਗਦਾ ਨਿਯਮ ਹੈ ਜਿਹੜਾ, ਇਹ ਤੇਰਾ ਖਹਿੜਾ ਨਹੀਂ ਛੱਡੇਗਾ। ਜਿਵੇਂ ਕਾਨੂੰਨ ਖਹਿੜਾ ਨਹੀਂ ਛੱਡਦਾ, ਗਲਤ ਕੰਮ ਕੀਤਾ ਨਹੀਂ ਤੇ ਇੱਥੇ ਵਾਲਾ ਤੇ ਚੋਰੀ ਬਚ ਸਕਦੇ ਹਾਂ ਅਸੀਂ, ਜਿਹੜਾ ਕੁਦਰਤੀ ਨਿਯਮ ਹੈ, ਨੈਚੁਰਲ ਐਕਟ ਹੈ, ਉਹਦੇ ਤੋਂ ਦੁਨੀਆ ਦਾ ਕੋਈ ਬੰਦਾ ਬਚ ਨਹੀਂ ਸਕਦਾ, ਕੋਈ ਨਹੀਂ ਬਚ ਸਕਦਾ। ਤਾਂ ਕਰਕੇ ਚਾਹੇ ਮੇਰੀਆਂ ਭੈਣਾਂ, ਚਾਹੇ ਮੇਰੇ ਵੀਰ ਹੈ, ਅਸੀਂ ਦੋ ਨੰਬਰ ਦੇ ਕੰਮ ਤੋਂ ਬਚਣਾ। ਜੋ ਮਰਜ਼ੀ ਕਰ ਲਓ, ਖਹਿੜਾ ਨਾ ਛਡਾ ਸਕੋਗੇ। ਤੇ ਵੀਰੋ, ਦੋ ਨੰਬਰ ਦੇ ਕੰਮ ਕਰਨ ਵਾਲਾ ਬੰਦਾ ਨਾ, ਜਦੋਂ ਅੰਦਰੋਂ ਕਰੂਪ ਹੋ ਜਾਂਦਾ, ਉਹਦਾ ਚਿਹਰਾ ਵੀ ਕਰੂਪ ਹੁੰਦਾ, ਅੱਖ ਚੱਖ ਥੋੜਾ ਪਾਉਂਦਾ, ਅੱਖ ਚੱਖ ਨਹੀਂ ਮਿਲਾਏਗਾ, ਅੱਖ ਚੁਰਾਂਦਾ ਰਹਿੰਦਾ, ਪਰੇ ਨੂੰ ਜਾਂਦਾ, ਕਾਲਾ ਪੈਂਦਾ, ਭਟਕਦਾ, ਇੱਥੇ ਜੀ ਨਹੀਂ ਲੱਗਣਾ ਉਹਦਾ। ਤੇ ਗਲਤ ਕੰਮ ਕਰਨ ਕਰਕੇ ਖਸਮ ਵਸਾਰ ਕੁਦਰਤ ਦਾ ਨਿਯਮ ਭੁੱਲ ਗਿਆ ਤੂੰ, ਲਾਅ ਆਫ ਨੇਚਰ ਭੁੱਲ ਕੇ। ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਫਿਰ ਸਜ਼ਾ ਭੋਗਾਂਗੇ ਅਸੀਂ ਉਹਦੇ ਨਿਯਮਾਂ ਨੂੰ ਜਦੋਂ ਛੱਡੋਗੇ, ਨਿਯਮ ਛੱਡ ਕੇ ਗਲਤ ਕੰਮਾਂ ਚ ਪਵਾਂਗੇ। ਮੈਂ ਫਿਰ ਬੇਨਤੀ ਕਰਦਾ, ਬੋਲ ਕੇ ਪੜੋ, ਖਸਮ ਵਸਾਰ ਕੀਏ ਰਸ ਭੋਗ, ਪੜੋ,
ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋ, ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ।
ਕਹਿੰਦੇ ਵੈਦ ਫਿਰ ਇਲਾਜ ਨਹੀਂ ਕਰ ਸਕਦੇ। ਤੇ ਚੇਤਾ ਰੱਖੋ ਜੀ, ਗਲਤ ਕੰਮ ਕਰਨ ਵਾਲੇ ਬੰਦੇ ਦੀ ਨੀਂਦ ਅਪਸੈਟ ਹੋ ਜਾਂਦੀ ਹੈ, ਉਹਦਾ ਸਾਹ ਦੀ ਰਿਦਮ ਹੈ ਜਿਹੜੀ, ਵੇਖੋ ਆਊਟਪੁੱਟ ਇਨਪੁੱਟ ਬੈਲੈਂਸ ਨਹੀਂ ਰਹਿੰਦੀ, ਜਿਹੜਾ ਸਾਹ ਹੈ ਉਹਦਾ ਉਹ ਵੀ ਉੱਪਰ ਥੱਲੇ ਹੋ, ਕਿਉਂਕਿ ਵੇਖੋ ਡਰਿਆ ਹੋਇਆ ਬੰਦਾ, ਘਬਰਾਇਆ ਬੰਦਾ ਸਾਹ ਧੁੰਨੀ ਤੱਕ ਨਹੀਂ ਲੈਂਦਾ, ਉੱਤੋਂ ਹੀ ਲੈਣ ਲੱਗ ਜਾਂਦਾ। ਇੱਕ ਬੰਦਾ ਰਿਲੈਕਸ ਹੁੰਦਾ ਹੈ, ਉਹਦਾ ਸਾਹ ਲੰਬਾ ਚੱਲਦਾ, ਧੁੰਨੀ ਤੱਕ ਜਾਂਦਾ, ਵਾਪਸ ਆਉਂਦਾ, ਸਾਹ ਠੀਕ ਹੈ, ਸਾਰੀ ਬਾਡੀ ਦੇ ਵਿੱਚ ਗੈਸਾਂ ਦੀ ਮਾਤਰਾ ਠੀਕ ਹੈ, ਗੈਸਾਂ ਦੀ ਮਾਤਰਾ ਠੀਕ ਹੈ, ਐਸਿਡ ਜਿਹੜੇ ਬਣਦੇ ਨੇ ਉਹ ਠੀਕ ਨੇ, ਐਸਿਡ ਠੀਕ ਨੇ ਤੇ ਬਾਡੀ ਸਿਹਤ ਠੀਕ ਹੈ, ਬਾਡੀ ਦੇ ਜਿਹੜੇ ਐਸਿਡ ਬਣਦੇ ਆ। ਹੁਣ ਬਾਡੀ ਦੇ ਐਸਿਡ ਕਿਉਂ ਹਿੱਲੇ? ਕਿਉਂਕਿ ਗੈਸਾਂ ਦੀ ਮਾਤਰਾ ਹਿੱਲ ਗਈ। ਗੈਸਾਂ ਦੀ ਮਾਤਰਾ ਕਿਉਂ ਹਿੱਲੀ? ਕਿਉਂਕਿ ਆਕਸੀਜਨ ਸਹੀ ਨਹੀਂ ਜਾ ਰਹੀ ਸਰੀਰ ਨੂੰ। ਆਕਸੀਜਨ ਕਿਉਂ ਨਹੀਂ ਜਾ ਰਹੀ? ਸਾਹ ਕਿਉਂ ਹਿੱਲਿਆ? ਸਟ੍ਰੈਸ ਹੈ। ਤੇ ਸਟ੍ਰੈਸ ਕਿਉਂ ਹੈ? ਕੰਮ ਕੋਈ ਪੁੱਠਾ ਕੀਤਾ, ਆਖੋ ਸਤਨਾਮ, ਆ ਗਿਆ ਸਰੀਰ ਦੇ ਵੀ ਰੋਗ, ਬਿਮਾਰੀ ਆ ਗਈ, ਖਾਣਾ ਹਜ਼ਮ ਨਹੀਂ ਹੋਣਾ, ਆ ਤੁਹਾਡੇ ਅਮਰੀਕਾ ਵਾਲਿਆਂ ਨੇ ਖੋਜ ਕੀਤੀ ਸੀ ਬਿੱਲੀ ਨੂੰ, ਨਾ ਇੱਕ ਬਿੱਲੀ ਨੂੰ ਖਾਣਾ ਪਾਇਆ, ਖਾਣਾ ਪਾਉਣ ਤੋਂ ਬਾਅਦ ਉਹਦੇ ਪੇਟ ਦੀ ਸਕੈਨ ਕੀਤੀ, ਉਹਦਾ ਖਾਣਾ ਜਿਹੜਾ ਅੱਧੇ ਘੰਟੇ 'ਚ ਹਜ਼ਮ ਹੋ ਗਿਆ, ਅੱਧੇ ਘੰਟੇ 'ਚ ਖਾਣਾ ਹਜ਼ਮ ਹੋ ਗਿਆ। ਦੂਜੀ ਬਿੱਲੀ ਨੂੰ ਖਾਣਾ ਪਾਇਆ ਅਤੇ ਖਾਣਾ ਪਾਉਣ ਸਾਰ ਮਾੜਾ ਜਿਹਾ ਉੱਤੇ ਕੁੱਤਾ ਛੱਡਤਾ, ਜਦੋਂ ਕੁੱਤਾ ਭੌਂਕਿਆ ਉੱਧਰੋਂ ਖਾਣਾ, ਉਹ ਬਿੱਲੀ ਡਰ ਗਈ। ਜਦੋਂ ਬਿੱਲੀ ਡਰੀ ਉਹਦੀ ਬੋਡੀ ਨੇ ਡਰੀ ਹੋਈ ਨੇ ਇੱਦਾਂ ਦੇ ਐਸਿਡ ਪੈਦਾ ਕਰਤੇ, ਖਾਣਾ ਉਹਦਾ ਅੱਠ ਘੰਟੇ ਹਜ਼ਮ ਨਹੀਂ ਹੋਇਆ, ਪੇਟ 'ਚ ਹੀ ਪਿਆ ਰਿਹਾ ਡਰੀ ਹੋਈ ਕਰਕੇ। ਡਰਿਆਂ ਹੋਇਆਂ ਬੰਦਿਆਂ ਦੇ ਖਾਣੇ ਹਜ਼ਮ ਨਹੀਂ ਹੁੰਦੇ, ਡਰਿਆਂ ਹੋਇਆਂ ਬੰਦਿਆਂ ਦੀ ਬੋਡੀ ਸਟ੍ਰੈਸ 'ਚ ਰਹਿੰਦੀ ਹੈ, ਉਹਨਾਂ ਬੰਦਿਆਂ ਦਾ ਪੇਟ ਖਰਾਬ ਹੀ ਰਹੇਗਾ ਜਿਹੜੇ ਸਟ੍ਰੈਸ 'ਚ ਰਹਿਣਗੇ। ਅਤੇ ਠੀਕ ਕੀ ਕਰਨਾ ਪੈਣਾ, ਉਹ ਜਿਹੜੇ ਗਲਤ ਕੰਮ ਸਾਨੂੰ ਲੱਗਦਾ ਬਚ ਗਏ ਹੋਏ, ਕਿਹੜਾ ਪਤਾ ਲੱਗਾ, ਪਰ ਪਤਾ ਲੱਗ ਗਿਆ, ਤੈਨੂੰ ਆਪ ਨੂੰ ਪਤਾ ਹੈ, ਉਹਨੇ ਤੈਨੂੰ ਛੱਡਣਾ ਨਹੀਂ। ਗਲਤ ਕੰਮ ਬੰਦੇ ਦਾ ਖਹਿੜਾ ਕਦੀ ਨਹੀਂ ਛੱਡਦਾ, ਤਾਂ ਕਰਕੇ ਅਸੀਂ ਕੋਸ਼ਿਸ਼ ਇਹ ਕਰਨੀ ਹੈ। ਮੈਂ ਥੋੜ੍ਹਾ ਜਿਹਾ ਇਹਨੂੰ ਪ੍ਰੈਕਟੀਕਲ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ ਜਿਹਨੂੰ ਸਮਝ ਸਕੀਏ ਤੇ ਬਚ ਜਾਈਏ। ਨਰ ਅਚੇਤ ਪਾਪ ਤੇ ਡਰ ਰੇ, ਮਨਾ ਵੇਖੀ ਕਿਤੇ ਜਾਣ ਕੇ ਤੇ ਕੀ ਕਰਨਾ, ਭੁਲੇਖੇ ਨਾਲ ਵੀ ਕੁਛ ਗਲਤ ਨਾ ਹੋਵੇ, ਸਹੀ ਚੱਲੀਏ, ਨਹੀਂ ਤੇ ਬੜਾ ਔਖਾ ਹੋਣਾ ਪੈਣਾ, ਟਕਾ ਬਣਾ ਕੇ ਰੱਖਣਾ ਜੀ। ਡਰ ਰੇ ਡਰ ਰੇ ਡਰ ਰੇ ਪਾਪਾਂ ਤੋਂ ਡਰ, ਡਰ ਰੇ ਡਰ ਰੇ ਡਰ ਰੇ ਪਾਪਾਂ ਤੋਂ ਡਰ, ਡਰ ਰੇ ਡਰ ਰੇ ਡਰ ਰੇ ਪਾਪਾਂ ਤੋਂ ਡਰ, ਡਰ ਰੇ ਡਰ ਰੇ ਡਰ ਰੇ ਪਾਪਾਂ ਤੋਂ ਡਰ, ਡਰ ਰੇ ਡਰ ਰੇ ਡਰ ਰੇ ਪਾਪਾਂ ਤੋਂ ਡਰ, ਡਰ ਰੇ ਡਰ ਰੇ ਡਰ ਰੇ ਪਾਪਾਂ ਤੋਂ ਡਰ। ਲਿਖ ਦੇਣਾ ਡਰਦਾ ਕਿੱਥੇ ਹੈ ਜੀ ਬੰਦਾ, ਡਰ ਕਿੱਥੇ? ਅਗਲਾ ਕਹਿੰਦਾ ਕਿਹੜਾ ਕੋਈ ਵੇਖਦਾ, ਕਿਹੜਾ ਕਿਸੇ ਨੂੰ ਪਤਾ ਲੱਗਾ? ਕੋਈ ਨਹੀਂ ਵੇਖਦਾ ਜੀ, ਤੇਰਾ ਆਪਾ ਵੇਖਦਾ, ਤੈਨੂੰ ਪਤਾ ਸਾਰਾ, ਤੇ ਪਰਮਾਤਮਾ ਸਾਡੇ ਵਿੱਚ ਹੀ ਹੈ, ਸਭ ਪਤਾ ਲੱਗ ਰਿਹਾ ਤੈਨੂੰ, ਸਭ ਪਤਾ ਹੈ ਕੀ ਗਲਤ ਹੈ ਕੀ ਠੀਕ ਹੈ। ਤਾਂ ਕਰਕੇ ਹੁਣ ਜਦੋਂ ਪੁੱਠੇ ਪਾਸੇ ਬੰਦਾ ਪੈ ਜਾਂਦਾ ਫਿਰ ਦਿਮਾਗ ਨਹੀਂ ਕੰਮ ਕਰਦਾ, ਲੌਜੀਕਲ ਜਿਹੜਾ ਪਾਰਟ ਹੁੰਦਾ ਉਹ ਤੇ ਬੰਦ ਹੀ ਹੋ ਜਾਂਦਾ, ਜਿਵੇਂ ਗੰਗੂ ਦਾ ਹੋ ਗਿਆ। ਉਹਨੇ ਨਹੀਂ ਸੋਚਿਆ ਵੀ ਇਹਦਾ ਰਿਜ਼ਲਟ ਕੀ ਨਿਕਲਣਾ, ਮਨ ਵਿੱਚ ਲਾਲਚ ਆ ਗਿਆ, ਰਸਤੇ ਦੇ ਵਿੱਚ ਮਾਤਾ ਜੀ ਨੂੰ ਰਾਤ ਕਟਾਈ, ਦਾ ਨਹੀਂ ਲੱਗਾ ਇਹਦਾ, ਰਾਤ ਨੂੰ ਪੈਸੇ ਚੱਕ ਨਹੀਂ ਸਕਿਆ, ਉਹ ਥੈਲੀ ਮੋਹਰਾਂ ਵਾਲੀ ਚੱਕ ਨਹੀਂ ਸਕਿਆ। ਦੂਜੀ ਰਾਤ ਆਪਣੇ ਘਰ ਲੈ ਕੇ ਗਿਆ, ਆਪਣੇ ਪਿੰਡ ਲਿਜਾ ਕੇ ਆਪਣੀ ਮਾਂ ਨੂੰ ਕਹਿਣ ਲੱਗਾ, ਬੇਬੇ ਗੁਰੂ ਗੋਬਿੰਦ ਸਿੰਘ ਦੀ ਮਾਂ ਤੇ ਸਾਹਿਬਜ਼ਾਦੇ ਆਏ ਹੈ, ਇਹਨਾਂ ਦੇ ਖਾਣੇ 'ਚ ਜ਼ਹਿਰ ਪਾ ਦੇ, ਖਾਣਗੇ ਮਰ ਜਾਣਗੇ, ਇੰਨੇ ਕੁ ਪੈਸੇ ਆਪਣੇ ਕੋਲ ਹੈ, ਆਪਾਂ ਜ਼ਿੰਦਗੀ 'ਚ ਆਨੰਦ ਲਵਾਂਗੇ, ਇੰਨਾ ਕੁ ਪੈਸਾ ਹੈ ਇਹਨਾਂ ਕੋਲ, ਮੋਹਰਾਂ ਆ, ਮਾਂ ਕਹਿੰਦੀ ਪਾਪੀ ਆ ਦੁਸ਼ਮਣ ਵੀ ਘਰ ਆਵੇ ਏਦਾਂ ਦਾ ਕੁਝ ਨੀ ਕਰੀਦਾ ਹੁੰਦਾ, ਤੂੰ ਤੇ ਗੁਰੂ ਗੋਬਿੰਦ ਸਿੰਘ ਦੀ ਮਾਂ ਬਾਰੇ ਏਦਾਂ ਕਹਿੰਦਾ, ਸਾਹਿਬਜ਼ਾਦਿਆਂ ਬਾਰੇ ਏਦਾਂ ਕਹਿੰਦਾ। ਮਾਂ ਨੀ ਮੰਨੀ, ਉਹਨੇ ਖਾਣੇ ਚ ਜ਼ਹਿਰ ਨੀ ਪਾਈ। ਇਹ ਰਾਤ ਨੂੰ ਉੱਠਿਆ, ਮੋਹਰਾਂ ਦੀ ਥੈਲੀ ਚੁੱਕ ਲਿਆਇਆ। ਸਵੇਰੇ ਮਾਤਾ ਜੀ ਨੇ ਸਹਿਜ ਸੁਭਾਏ ਪੁੱਛਿਆ, ਕਹਿੰਦੇ ਉਹ ਆਪਣਾ ਗੰਗੂ ਥੈਲੀ ਕਿੱਥੇ ਹੈ ਮੋਹਰਾਂ ਵਾਲੀ? ਕਹਿਣ ਲੱਗਾ ਕਿਹੜੀ ਥੈਲੀ? ਕਹਿੰਦੇ ਜਿਹੜੀ ਰਾਤ ਚੁੱਕ ਕੇ ਲਿਆਇਆ। ਕਹਿਣ ਲੱਗਾ ਇੱਕ ਤੁਹਾਨੂੰ ਘਰੇ ਰੱਖਿਆ, ਇੱਕ ਤੁਸੀਂ ਮੇਰੇ ਤੇ ਇਲਜ਼ਾਮ ਲਾਉਂਦੇ ਹੈ, ਇੱਕ ਤੇ ਤੁਹਾਨੂੰ ਮੈਂ ਘਰ ਰੱਖਿਆ, ਦੂਜਾ ਮੇਰੇ ਤੇ ਏਡਾ ਵੱਡਾ ਦੋਸ਼ ਲਾ ਦਿੱਤਾ ਤੁਸੀਂ। ਮਾਤਾ ਜੀ ਕਹਿੰਦੇ ਮਾਵਾਂ ਪੁੱਤਰਾਂ ਦਾ ਕਿਹੜਾ ਕੁਝ ਵੰਡਿਆ ਹੁੰਦਾ ਹੈ, ਤੇਰੇ ਕੋਲ ਹੋਏ ਸਾਡੇ ਕੋਲ ਹੋਏ ਇੱਕੋ ਹੀ ਗੱਲ ਹੈ, ਰੱਖ ਲੈ, ਤੂੰ ਰੱਖਣੇ ਨੇ ਹੋਰ ਚਾਹੀਦੇ ਨੇ ਹੋਰ ਵੀ ਦਵਾ ਦਿਆਂਗੀ। ਪਰ ਇਹ ਕਹਿੰਦਾ ਨਹੀਂ, ਤੁਸੀਂ ਮੈਨੂੰ ਇਹ ਗੱਲ ਕਹੀ ਕਿੱਦਾਂ, ਮੈਨੂੰ ਚੋਰ ਬਣਾ ਦਿੱਤਾ, ਹੁਣ ਇਹਨੂੰ ਲਾਲਚ ਡਬਲ ਹੋ ਗਿਆ। ਕਹਿੰਦਾ ਇੱਕ ਤੇ ਇਹ ਪੈਸੇ ਮਿਲ ਗਏ, ਇੱਕ ਹੁਣ ਜਦੋਂ ਗ੍ਰਿਫਤਾਰ ਕਰਾਵਾਂਗੇ ਹੁਣ ਉਧਰੋਂ ਵੀ ਮਿਲੇਗਾ ਇਨਾਮ। ਫਿਰ ਜ਼ਿਆਦਾ ਲਾਲਚੀ ਹੋ ਕੇ ਇਹਨੇ ਫਿਰ ਜਾ ਕੇ ਮੋਰਿੰਡੇ ਸ਼ਿਕਾਇਤ ਕੀਤੀ। ਮਾਤਾ ਜੀ ਨੇ ਸਮਝਾਇਆ, ਬੜਾ ਸਮਝਿਆ ਨਾ, ਇਹਨੇ ਜਾ ਕੇ ਫਿਰ ਉੱਥੇ ਸ਼ਿਕਾਇਤ ਕੀਤੀ। ਜਾਨੀ ਖਾਂ ਤੇ ਮਾਨੀ ਖਾਂ ਦੋ ਦਰੋਗੇ ਆਏ, ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਲੈ ਗਏ। ਗ੍ਰਿਫਤਾਰ ਕਰਕੇ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਰੱਖਿਆ ਤੇ ਮੋਰਿੰਡੇ ਤੋਂ ਫਿਰ ਸਰਹੰਦ ਲੈ ਕੇ ਗਏ। ਜਦੋਂ ਸਰਹੰਦ ਕਈ ਤੇ ਇਤਿਹਾਸਕਾਰਾਂ ਨੇ ਇਹ ਲਿਖਿਆ ਹੈ ਕਿ ਰੱਥ ਵਿੱਚ ਵਹਾ ਕੇ ਲੈ ਕੇ ਗਏ। ਭਾਈ ਰਥਾਂ ਦੇ ਵਿੱਚ ਉਹਨਾਂ ਦੇ ਰਾਜੇ ਮਹਾਰਾਜੇ ਸੂਬੇ ਉਹਨਾਂ ਦੀਆਂ ਬੇਗਮਾਂ ਜਾਂਦੀਆਂ ਸੀ। ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਦੂਨਾ ਸਿੰਘ ਨੇ ਹੰਡੂਰੀਏ ਨੇ ਜ਼ਿਕਰ ਕੀਤਾ ਇਸ ਗੱਲ ਦਾ ਕਿ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਲੈ ਕੇ ਕਿੱਦਾਂ ਗਏ। ਕਹਿੰਦੇ ਮੋਰਿੰਡੇ ਤੋਂ ਖੱਚਰ ਦੇ ਉੱਤੇ ਖੁਰਜੀਆਂ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਜਿੱਦਾਂ ਖੱਚਰਾਂ ਦੇ ਉੱਤੇ ਸਾਈਡਾਂ ਦੇ ਉੱਤੇ ਨਹੀਂ ਬਣਾਇਆ ਹੁੰਦਾ, ਉਹਦੇ ਵਿੱਚ ਖੱਚਰਾਂ ਦੇ ਆਲੇ ਦੁਆਲੇ ਕੱਪੜਾ ਇੱਦਾਂ ਬੰਨਿਆ ਹੁੰਦਾ, ਖੁਰਜੀਆਂ ਉਹਨਾਂ ਨੂੰ ਕਹਿੰਦੇ ਆ, ਉਹਦੇ ਵਿੱਚ ਸਾਹਿਬਜ਼ਾਦਿਆਂ ਨੂੰ ਤੁੰਨ ਦਿੱਤਾ ਗਿਆ ਦੋਨੇ ਪਾਸੇ ਤੇ ਮਾਤਾ ਗੁਜਰ ਕੌਰ ਜੀ ਦੇ ਹੱਥਾਂ ਨੂੰ ਇੱਦਾਂ ਰੱਸਾ ਬੰਨਿਆ ਗਿਆ ਤੇ ਮੂੰਹ ਦੇ ਉੱਤੇ ਮਰਚਾਂ ਵਾਲਾ ਤੋਪੜਾ ਚਾੜਿਆ ਗਿਆ, ਜਿਵੇਂ ਕਿਸੇ ਨੂੰ ਫਾਂਸੀ ਦੇਣ ਲੱਗਿਆ ਨੀ ਚਿਹਰੇ ਦੇ ਉੱਤੇ ਉੱਤੇ ਢੱਕ ਦਿੰਦੇ ਹੈ, ਏਦਾਂ ਮਰਚਾਂ ਵਾਲਾ ਸਾਹ ਚੰਗੀ ਤਰ੍ਹਾਂ ਨਹੀਂ ਆਉਂਦਾ, ਮਰਚਾਂ ਵਾਲਾ ਤੋਪੜਾ ਏਦਾਂ ਏਦਾਂ ਕੱਪੜਾ ਉਹ ਬੰਨਿਆ ਗਿਆ। ਹੱਥ ਬੰਨ ਕੇ ਤੇ ਮੋਰਿੰਡੇ ਤੋਂ ਲੈ ਕੇ ਸਰਹੰਦ ਤੱਕ ਤੋਰ ਕੇ ਲੈ ਕੇ ਆਏ ਤੇ ਕਿਤੇ ਕਿਤੇ ਭਜਾਉਂਦੇ ਆ ਖੱਚਰ, ਤੇ ਜਦੋਂ ਖੱਚਰ ਭੱਜਦੀ ਹੈ ਤੇ ਮਾਤਾ ਜੀ ਨੂੰ ਨਾਲ ਭੱਜਣਾ ਪੈਂਦਾ। 80 ਸਾਲ ਤੋਂ ਵੱਧ ਏਜ ਹੈ ਐਡੀ ਵੱਡੀ ਉਮਰ ਦੇ ਵਿੱਚ ਮਾਤਾ ਗੁਜਰ ਕੌਰ ਨੂੰ ਏਦੇ ਇੰਨਾ ਤਸੀਹਾ ਚੱਲਣਾ ਪਿਆ, ਪਰ ਕਿੰਨੇ ਕਾਇਮ ਹੋਣਗੇ, ਦੁੱਖ ਰੋਗ ਸੰਤਾਪ ਉਤਰੇ, ਏਦਾਂ ਦੇ ਵੀ ਵੇਖਿਆ ਜੀ ਕਈਆਂ ਦੇ ਘਰ ਇੱਕ ਮੌਤ ਹੋ ਜਾਏ ਬੰਦੇ ਪਾਗਲ ਹੋਏ ਵੇਖੇ, ਪਰ ਏਦਾਂ ਦੀਆਂ ਬੀਬੀਆਂ ਏਦਾਂ ਦੀਆਂ ਮਾਵਾਂ ਮੈਂ ਵੇਖੀਆਂ ਜਿਨ੍ਹਾਂ ਦਾ ਸਾਰਾ ਸਾਰਾ ਟੱਬਰ ਖਤਮ ਹੋ ਗਿਆ, ਕੱਲੀਆਂ ਬੈਠੀਆਂ, ਫਿਰ ਵੀ ਜਦੋਂ ਮਿਲੀ ਦਾ ਕਈ ਵਾਰੀ ਕੋਈ ਨੀ ਜੀ ਚਲੋ ਜੋ ਪਾਣਾ ਹੈ ਠੀਕ ਹੈ ਆਪਣੀ ਜ਼ਿੰਦਗੀ ਵਧੀਆ ਕੱਟ ਰਹੇ, ਚੜ੍ਹਦੀ ਕਲਾ ਚ ਕਈਆਂ ਦੇ ਇੰਨੇ ਹੌਸਲੇ ਬੁਲੰਦ ਹੈ, ਪਰ ਕਈ ਇੰਨੇ ਕਮਜ਼ੋਰ ਹੈ ਕਿ ਟੱਬਰ ਦਾ ਇੱਕ ਜੀ ਚਲਿਆ ਗਿਆ ਸਾਰੇ ਪਰਿਵਾਰ ਦਾ ਲੱਕ ਟੁੱਟ ਜਾਂਦਾ, ਮੁੜ ਕੇ ਖੜੇ ਨਹੀਂ ਹੋ ਸਕਦੇ, ਨਿਆਣੇ ਦਾ ਡਿੱਗਣਾ ਕੁਦਰਤੀ ਹੁੰਦਾ ਹੈ ਤੇ ਕੱਪੜੇ ਝਾੜ ਕੇ ਉੱਠਣਾ ਇਹ ਵੀ ਕੁਦਰਤੀ ਹੈ, ਉੱਠਣਾ ਚਾਹੋਗੇ ਤੇ ਉੱਠ ਸਕੋਗੇ, ਬੱਚਾ ਜੇ ਡਿੱਗਿਆ ਰਵੇ ਲੇਟਿਆ ਰਵੇ ਇਹ ਉਹਦੀ ਮਰਜ਼ੀ ਹੈ, ਪਰ ਜੇ ਉੱਠਣਾ ਚਾਹਵੇ ਤੇ ਉੱਠ ਸਕਦਾ ਹੈ, ਵੀ ਕੁਦਰਤੀ ਹੈ। ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਣੀਆਂ ਪ੍ਰੋਬਲਮਾਂ ਆਉਣੀਆਂ, ਕਿਸੇ ਜੀ ਦਾ ਮਰ ਜਾਣਾ ਚਲੇ ਜਾਣਾ ਕੁਦਰਤੀ ਹੈ, ਪਰ ਉਹਦੇ ਵਿੱਚੋਂ ਬਾਹਰ ਨਿਕਲਣਾ ਇਹ ਵੀ ਕੁਦਰਤੀ ਹੈ। ਸਾਡਾ ਫਰਜ਼ ਬਣਦਾ ਹੁੰਦਾ ਹੈ ਕਿ ਜਿਹੜੀਆਂ ਮੁਸ਼ਕਲਾਂ ਜ਼ਿੰਦਗੀ 'ਚ ਆਈਆਂ ਉਹਦੇ 'ਚੋਂ ਬਾਹਰ ਨਿਕਲਣਾ ਹੈ। ਨਿਆਣੇ ਭੱਜਦੇ ਹੈ ਡਿੱਗਦੇ ਹੈ, ਖੇਡਦੇ ਖੇਡਦੇ ਡਿੱਗ ਪੈਂਦੇ ਹੈ, ਕੱਪੜੇ ਲਿਬੜ ਜਾਂਦੇ, ਫਿਰ ਉੱਠ ਕੇ ਭੱਜ ਲੈਂਦੇ ਹੈ। ਅਸੀਂ ਜ਼ਿੰਦਗੀ ਦੇ ਵਿੱਚ ਭੱਜਣਾ ਹੈ, ਜੇ ਡਿੱਗ ਪਏ ਹਾਂ ਫਿਰ ਉੱਠੋ, ਗਲਤੀ ਕਰ ਲਈ ਫਿਰ ਉੱਠੋ, ਇੱਕ ਵਾਰੀ ਡਾਊਨ ਚਲੇ ਗਏ ਬਿਜ਼ਨਸ ਖਤਮ ਹੋ ਗਿਆ ਦੁਬਾਰਾ ਹਿੰਮਤ ਕਰੋ, ਜੇ ਸਰੀਰ ਨੂੰ ਕੋਈ ਰੋਗ ਲੱਗ ਗਿਆ ਦੁਬਾਰਾ ਇਹਨੂੰ ਤਕੜਾ ਕਰੋ, ਇਹਨੂੰ ਦੁਬਾਰਾ ਸਟਰੋਂਗ ਕਰੋ, ਤਾਂ ਕਰਕੇ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ। ਹਰ ਵੇਲੇ ਆਪਣੇ ਆਪ ਨੂੰ ਮੋਟੀਵੇਟ ਰੱਖਣਾ, ਘਬਰਾਉਣਾ ਨਹੀਂ, ਡਰਨਾ ਨਹੀਂ, ਕਾਇਮ ਰੱਖਣਾ ਹੁੰਦਾ ਹਰ ਵੇਲੇ। ਉਸ ਵੇਲੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਜਦੋਂ ਲੈ ਕੇ ਗਏ ਨਾ, ਉੱਥੇ ਪਹੁੰਚੇ ਜਦੋਂ ਸਰਹੰਦ, ਸਰਹੰਦ ਪਹੁੰਚ ਕੇ ਉੱਥੇ ਇੱਕ ਪਿੱਪਲ ਦਾ ਦਰਖਤ ਹੈ, ਉਹਦੇ ਦਰਖਤ ਦੇ ਥੱਲੇ ਉਤਾਰਿਆ ਲਾਇਆ ਗਿਆ। ਉਹਨਾਂ ਨੇ ਬੱਚਿਆਂ ਨੂੰ ਵੱਟੇ ਮਾਰਨੇ ਸ਼ੁਰੂ ਕਰ ਦਿੱਤੇ, ਨਿੱਕੇ ਨਿੱਕੇ ਨਿਆਣੇ ਆ, ਰੋੜੀਆਂ ਮਾਰਦੇ ਆ, ਵੱਟੇ ਮਾਰਦੇ। ਇਹ ਵੀ ਲਿਖਿਆ ਕਿ ਬਾਬਾ ਫਤਿਹ ਸਿੰਘ ਜੀ ਦੀ ਇੱਕ ਅੱਖ ਦੇ ਉੱਤੇ ਰੋੜੀ ਵੱਜੀ ਸੀ, ਅੱਖ ਤੇ ਰੋੜੀ ਵੱਜਣ ਕਰਕੇ ਖੂਨ ਨਿਕਲਦਾ। ਠੰਡ ਦਾ ਸਮਾਂ ਸੀ, ਸਰਦੀ ਦਾ ਮੌਸਮ ਸੀ, ਤੇ ਏਦਾਂ ਇੱਕ ਅੱਖ ਦੇ ਉੱਤੇ ਹੱਥ ਰੱਖ ਕੇ ਬਾਬਾ ਫਤਿਹ ਸਿੰਘ ਕਚਹਿਰੀ ਤੱਕ ਗਏ। ਪੁੱਛਿਆ, ਕਹਿੰਦੇ ਜੀ ਅੱਜ ਸਾਹਿਬਜ਼ਾਦਿਆਂ ਦਾ ਕਰੀਏ ਕੀ? ਕਹਿੰਦੇ ਠੰਡੇ ਬੁਰਜ ਚ ਬੰਦ ਕਰ ਦਿਓ। ਠੰਡੇ ਬੁਰਜ ਦੇ ਵਿੱਚ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਬੰਦ ਕੀਤਾ। ਠੰਡਾ ਬੁਰਜ ਉਹ ਹੈ ਉਚਾਈ ਦੇ ਉੱਤੇ ਬਣਿਆ, ਜਿਵੇਂ ਟੈਂਕੀਆਂ ਪਿੰਡਾਂ ਚ ਬਣੀਆਂ ਹੁੰਦੀਆਂ, ਉੱਚਾ ਬਣਿਆ। ਤੇ ਸੂਬਾ ਗਰਮੀ ਦੇ ਵਿੱਚ ਕਦੇ ਕਦੇ ਉੱਪਰ ਬੈਠਦਾ ਹੈ, ਠੰਡੀ ਹਵਾ ਉੱਤੇ ਆਉਂਦੀ ਹੈ, ਤੇ ਜਦੋਂ ਗਰਮੀ ਦੇ ਵਿੱਚ ਉੱਤੇ ਵਧੀਆ ਠੰਡ ਲੱਗਦੀ ਹੋਣੀ, ਠੰਡਾ ਮੌਸਮ ਉੱਚੀ ਜਗ੍ਹਾ ਤੇ ਬਣ ਲੱਗਦਾ, ਤੇ ਸਰਦੀ ਦੇ ਵਿੱਚ ਸਿੱਧੀ ਹਵਾ ਪੈਂਦੀ ਹੋਣੀ, ਕਿੰਨੀ ਠੰਡ ਹੋਏਗੀ। ਤੇ ਉਸ ਵੇਲੇ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਉਹਦੇ ਵਿੱਚ ਬੰਦ ਕੀਤਾ। ਸਾਰੀ ਰਾਤ ਮਾਤਾ ਗੁਜਰ ਕੌਰ ਜੀ ਨੇ ਉਸ ਵੇਲੇ ਏਦਾਂ ਆਪਣੇ ਬੁੱਢਿਆਂ ਹੱਡਾਂ ਦਾ ਨਿੱਘ ਦਿੱਤਾ, ਨੇੜੇ ਲਾਇਆ, ਸਮਝਾਇਆ, ਬੱਚਿਓ ਬੜੇ ਪਰਚੇ ਪੈਣਗੇ, ਕਾਇਮ ਰੱਖਿਓ ਆਪਣੇ ਆਪ ਨੂੰ, ਹੌਸਲਾ ਰੱਖਿਓ। ਇਹ ਸਾਡਾ ਸਾਰਿਆਂ ਦਾ ਫਰਜ਼ ਹੁੰਦਾ ਜਿੰਨੇ ਆਪਾਂ ਬੈਠੇ ਹਾਂ, ਆਪਣੇ ਨਿਆਣਿਆਂ ਨੂੰ, ਆਪਣੇ ਪਰਿਵਾਰ ਨੂੰ ਏਦਾਂ ਹੌਸਲੇ 'ਚ ਰੱਖਣਾ ਹੁੰਦਾ। ਸਾਡੇ ਵਾਲੇ ਤੇ ਭੈੜੀ ਬਿਮਾਰੀ ਹੈ ਸਾਡੇ ਤੇ, ਮੈਂ ਵੇਖਦਾ ਹੁੰਦਾ ਪਿੰਡਾਂ ਦੇ ਵਿੱਚ ਆਮ ਮਿਲਦੇ ਰਹੀਦਾ, ਆਹ ਵਿਚਾਰਾ ਤੇ ਕਮਜ਼ੋਰਾ ਜਿਹਾ ਹੀ ਹੈ ਜੀ, ਆਹ ਤੇ ਹਰ ਬਿਮਾਰ ਹੀ ਰਹਿੰਦਾ, ਬੀਬੀਆਂ ਇੱਦਾਂ ਦੇ ਲਫ਼ਜ਼ ਬੋਲਦੀਆਂ ਨਿਆਣੇ ਦੇ ਕੋਲ, ਤੇ ਜਿਹੜੇ ਨਿਆਣੇ ਨੂੰ ਇੱਦਾਂ ਕਹੋਗੇ ਇਹ ਬਿਮਾਰ ਹੀ ਰਹਿੰਦਾ ਜੀ, ਇਹ ਬਿਮਾਰ ਹੀ ਰਹਿੰਦਾ, ਉਹਨੇ ਬਿਮਾਰ ਹੀ ਰਹਿਣਾ ਫਿਰ, ਆਹ ਤੇ ਵਿਚਾਰਾ ਕਮਜ਼ੋਰਾ ਜਿਹਾ, ਉਹ ਸੱਚੀ ਕਮਜ਼ੋਰਾ ਬਣ ਜਾਂਦਾ। ਕਦੀ ਏਦਾਂ ਨਹੀਂ ਕਹੀਦਾ, ਕਦੇ ਕਿਸੇ ਬੱਚੇ ਸਾਹਮਣੇ ਲਫ਼ਜ਼ ਨਾ ਵਰਤੋ ਵੀ ਇਹ ਕਮਜ਼ੋਰਾ ਜਿਹਾ, ਇਹ ਡਾਊਨ ਹੈ, ਇਹ ਐਵੇਂ ਹੀ ਹੈ, ਏਦਾਂ ਕਦੇ ਨਾ ਕਹੋ। ਹਰ ਨਿਆਣੇ ਨੂੰ ਕਹੋ ਹਰ ਬੱਚਾ ਯੂਨੀਕ ਹੈ, ਜੋ ਤੇਰੇ ਬੱਚੇ 'ਚ ਉਹ ਦੂਜੇ ਬੱਚੇ 'ਚ ਨਹੀਂ, ਜਿਹੜਾ ਦੂਜੇ 'ਚ ਉਹ ਤੀਜੇ 'ਚ ਨਹੀਂ। ਨਿਆਣੇ ਜਿੱਦੀ ਬਹੁਤ ਹੁੰਦੇ ਨੇ, ਜਿਹੜੇ ਜਿੱਦੀ ਨੇ ਪੜ੍ਹਨਗੇ ਵੀ ਓਨਾ ਹੀ ਵਧੀਆ, ਜਿੱਦ ਉੱਥੇ ਵੀ ਤਾਂ ਜਿੱਦੀ ਕਰਨਗੇ। ਜਿਹੜੇ ਨਿਆਣੇ ਜਿੱਦੀ ਹੋਣਗੇ, ਆ ਤੁਹਾਡੇ 'ਚ ਕਈ ਕੈਨੇਡਾ ਆਏ ਹੈ, ਮਾਂ ਪਿਓ ਆਉਣ ਨਹੀਂ ਸੀ ਦਿੰਦੇ, ਲੋਕ ਕਹਿੰਦੇ ਜਾਣਾ ਨਹੀਂ, ਤੇ ਜਿੱਦ ਕਰਕੇ ਆਏ ਹੈ, ਜਿੱਦ ਹੈ ਸੀ ਨਾ ਅੰਦਰ। ਤੇ ਜੇ ਆਪਣੇ ਮਾਂ ਪਿਓ ਨੂੰ ਪੁੱਛੋਗੇ ਜਿਹੜਾ ਜਿੱਦ ਨਾਲ ਕੈਨੇਡਾ ਆਇਆ ਉਹ ਬਚਪਨ ਵਿੱਚ ਵੀ ਜਿੱਦੀ ਸੀ, ਤੇ ਜਿੱਦੀ ਉਹਦਾ ਗੁਣ ਸੀ ਕਿ ਔਗਣ ਸੀ? ਫਿਰ ਬੋਲੋ ਬੋਲੋ, ਗੁਣ ਸੀ। ਇਹ ਤੇ ਕੁਆਲਿਟੀ ਹੁੰਦੀ ਹੈ ਬੰਦੇ ਦੀ, ਇੱਕ ਜਿੱਦ ਹੈ ਜਿਹੜੀ ਅਸੀਂ ਕਹੀ ਜਾਂਦੇ ਹਾਂ ਇਹ ਗਲਤ ਹੈ, ਅਸਲ 'ਚ ਜਿੱਦੀ ਹੈ ਜਿਹੜਾ ਨਿਆਣਾ, ਉਹਨੇ ਪੜ੍ਹਨਾ ਵੀ ਓਨਾ ਹੀ ਜ਼ਿਆਦਾ, ਅੱਗੇ ਵੀ ਉਹਨੇ ਓਨਾ ਹੀ ਜਾਣਾ ਹੈ, ਉਹਦੀ ਕੁਆਲਿਟੀ ਹੈ, ਇਹ ਗੁਣ ਨੇ ਜਿੱਦੀ ਨਿਆਣਿਆਂ ਦੇ। ਤੁਸੀਂ ਜਿੱਦੀ ਨਿਆਣੇ ਨੂੰ ਇਹ ਕਹੀ ਜਾਂਦੇ ਵੀ ਇਹ ਜਿੱਦੀ ਹੈ, ਮਤਲਬ ਇਹ ਔਗਣ ਹੈ, ਜਿੱਦਾਂ ਉਹਨੂੰ ਸਹੀ ਡਾਇਰੈਕਸ਼ਨ ਮਿਲ ਗਈ। ਇਹ ਤੇ ਰੇਸ ਹੈ ਜਿੱਦ, ਜਿੱਦਣ ਸਟੇਅਰਿੰਗ ਸਿੱਧਾ ਹੋ ਗਿਆ ਉਸੇ ਜਿੱਦ ਨੇ ਉਹਦਾ ਫਾਇਦਾ ਕਰਨਾ, ਕਦੇ ਨਹੀਂ। ਇਹ ਪੈਕੇਜ ਹੈ ਪੂਰੇ ਦਾ ਪੂਰਾ ਪੈਕੇਜ ਹੈ, ਸੁਭਾਅ ਆ, ਹਰ ਬੰਦਾ ਯੂਨੀਕ ਹੈ, ਤੇ ਉਹਨੂੰ ਤੁਸੀਂ ਬਾਹਰ ਆਉਣ ਦਿਓ, ਜਿੱਦਾਂ ਦਾ ਵੀ ਹੈ ਉਹਨੂੰ ਰਹਿਣ ਦਿਓ ਉਦਾਂ ਦਾ ਹੀ, ਉਹਨੂੰ ਜਿੱਦਾਂ ਦਾ ਹੈ ਕੁਦਰਤੀ ਘੜਿਆ ਉਦਾਂ ਦਾ ਹੀ ਰਹਿਣ ਦਿਓ। ਬਸ ਬੱਚੇ ਨੂੰ ਪਾਲੀ ਚੱਲੀਏ ਸਿੱਧਾ ਸਿੱਧਾ, ਆਪਾਂ ਇਹ ਗੱਲਾਂ ਨਾ ਕਰਿਆ ਕਰੋ ਨਿਆਣਾ ਕਮਜ਼ੋਰ ਹੈ, ਨਿਆਣਾ ਐਂ ਹੈ, ਕੋਈ ਗੱਲ ਨਹੀਂ, ਬਸ ਆਪਣਾ ਫਰਜ਼ ਨਿਭਾਓ। ਇੱਥੇ ਵਾਲੇ ਮੈਨੂੰ ਪੁੱਛਦੇ ਹੁੰਦੇ ਹੈ ਬੱਚਿਆਂ ਦਾ ਕੀ ਕਰੀਏ, ਮੈਂ ਕਹਿੰਦਾ ਉਹਨਾਂ ਆਪਣਾ ਪਰਛਾਵਾਂ ਨਾ ਪੈਣ ਦੇਈਂ, ਤੂੰ ਬਸ ਚੁੱਪ ਰਹਿ ਇਹਨੂੰ। ਇਹ ਤੇ ਵੇਖੋ ਇਹਨਾਂ ਦੇਸ਼ਾਂ 'ਚ ਕੰਟਰੀਆਂ ਨੇ ਨਿਆਣਿਆਂ ਨੂੰ ਇੰਨਾ ਸਾਈਕੀ ਉਹਨਾਂ ਦੀ ਘੜ ਦੇਣੀ ਹੈ, ਸ਼ੇਅਰਿੰਗ, ਕੇਅਰਿੰਗ, ਹੈਲਪ ਕਰਨੀ, ਇਹ ਸਾਰਾ ਕੁਝ ਸਿਖਾਉਂਦੇ ਹੈ। ਤੇਰੇ ਹੱਕ ਕੀ ਹੈ, ਉਹਨਾਂ ਨੂੰ ਸਫਾਈ ਕਿੱਦਾਂ ਰੱਖਣੀ, ਆਪਣਾ ਕੰਮ ਆਪ ਕਿੱਦਾਂ ਕਰਨਾ, ਇਹ ਆਟੋਮੈਟਿਕ ਇਹਨਾਂ ਕੰਟਰੀਆਂ 'ਚ ਸਿਖਾਉਂਦੇ ਹੈ। ਤੁਸੀਂ ਬਸ ਕਿਰਪਾ ਕਰਕੇ ਇਹ ਖਿਆਲ ਰੱਖੋ, ਆਪਣੇ ਵਾਲੇ ਡਰ ਲੋੜ ਨਾ ਕਰੋ, ਆਪਣੇ ਨਿਆਣੇ ਨੂੰ ਆ ਫਲਾਣਾ ਆਇਆ ਫੁੱਫੜ ਬਲਾ ਇਹਨੂੰ ਸਤਿ ਸ੍ਰੀ ਅਕਾਲ, ਆ ਚਾਚਾ ਆਇਆ ਬਲਾ ਸਤਿ ਸ੍ਰੀ ਅਕਾਲ। ਉਹ ਜੇ ਫੁੱਫੜ 'ਚ ਤਾਕਤ ਹੋਏਗੀ ਆਪੇ ਉਹ ਬੱਚੇ ਦੀ ਜ਼ਿੰਦਗੀ 'ਚ ਜਾਏਗਾ, ਖੇਡਦੇ ਨਿਆਣੇ ਦੀ ਜ਼ਿੰਦਗੀ 'ਚ ਜਾਏ, ਉਹਦੀ ਲਾਈਫ 'ਚ ਜਾਏ, ਉਹ ਆਪਣੀ ਮਸਤੀ 'ਚ ਬੈਠਾ ਹੈ। ਜੇ ਫੁੱਫੜ 'ਚ ਜਾਣ ਹੋਈ ਆਪੇ ਸਤਿ ਸ੍ਰੀ ਅਕਾਲ ਬੁਲਾਊ ਜਾ ਕੇ, ਇਹ ਮਿਲਾਊ ਜਾ ਕੇ ਉਹਨੂੰ, ਇਹ ਸਤਿ ਸ੍ਰੀ ਅਕਾਲ ਬੁਲਾ ਲੂ ਉਹਨੂੰ ਜਾ ਕੇ। ਅਸੀਂ ਕਿਉਂ ਜਿੱਦ ਕਰਦੇ ਹਾਂ ਵੀ ਹੁਣ ਸਾਡੇ ਦਿਮਾਗ 'ਚ ਪਤਾ ਕੀ ਆਉਂਦਾ, ਫੁੱਫੜ ਕਹੇਗਾ ਇਹਨਾਂ ਦਾ ਮੁੰਡਾ ਤੇ ਸਤਿ ਸ੍ਰੀ ਅਕਾਲ ਹੀ ਨਹੀਂ ਬੁਲਾਉਂਦਾ, ਏਦਾਂ ਹੀ ਸੋਚਦੇ। ਮਾਮਾ ਕਹੂ ਕਿੱਦਾਂ ਦਾ ਨਿਆਣਾ ਲੈ, ਸਾਨੂੰ ਸਤਿ ਸ੍ਰੀ ਅਕਾਲ ਹੀ ਨਹੀਂ ਬੁਲਾਉਂਦਾ। ਤੇ ਮਾਮੇ ਦਾ ਫਰਜ਼ ਨਹੀਂ ਬਣਦਾ ਵੀ ਮਾਮਾ ਨਿਆਣੇ ਦੀ ਦੁਨੀਆਂ 'ਚ ਜਾਵੇ, ਬਸ ਬੋਲੋ ਨਿਆਣੇ ਬੱਚੇ ਦੀ ਦੁਨੀਆਂ ਵੱਖਰੀ ਨਹੀਂ, ਬੋਲੋ ਬੋਲੋ ਯਾਰ, ਉਹ ਬੱਚੇ ਦੀ ਦੁਨੀਆਂ ਵੱਖਰੀ ਨਹੀਂ। ਬੱਚੇ ਦੀ ਜ਼ਿੰਦਗੀ ਦੇ ਵਿੱਚ ਨਾ ਕੋਈ ਬੇਈਮਾਨੀ, ਨਾ ਠੱਗੀਆਂ, ਨਾ ਕਪਟ, ਨਾ ਕੋਈ, ਉਹ ਤੇ ਕਿੱਦਾਂ ਦਾ ਬੱਚਾ ਉਹਦੀ ਜ਼ਿੰਦਗੀ ਦੇ ਵਿੱਚ ਜਾ, ਉਹਦਾ ਉਹ ਬੱਚੇ ਵਰਗਾ ਬੱਚਾ ਬਣ, ਫਿਰ ਬੁਲਾ ਕੇ ਆ ਸਤਿ ਸ੍ਰੀ ਅਕਾਲ ਉਹਨੂੰ, ਤੂੰ ਜਾ ਉਹਦੀ ਜ਼ਿੰਦਗੀ 'ਚ। ਮਾਮੇ ਦੀ ਹਿੰਮਤ ਹੋਏਗੀ, ਮਾਮਾ ਜਾਏ ਨਿਆਣੇ ਦੀ ਜ਼ਿੰਦਗੀ 'ਚ, ਚਾਚਾ ਜਾਊ ਨਿਆਣੇ ਦੀ ਜ਼ਿੰਦਗੀ 'ਚ, ਬੜੇ ਉਹਦੀ ਜ਼ਿੰਦਗੀ 'ਚ, ਬੱਚਾ ਬੱਚਾ ਬਣ ਜਾਏ। ਕਈ ਗੋਰਿਆਂ ਨੂੰ ਵੇਖੋਗੇ ਬੱਚਾ ਬਣ ਜਾਂਦੇ ਆ, ਨਿਆਣੇ ਦੀ ਜ਼ਿੰਦਗੀ ਜਾਣ ਲਈ ਨਿਆਣਾ ਬਣਨਾ ਪੈਂਦਾ, ਬੱਚਾ ਬਣਨਾ ਪੈਂਦਾ। ਤੁਸੀਂ ਬੱਚੇ ਦੀ ਬੱਚੇ ਨੂੰ ਕਹਿੰਦੇ ਆ ਤੂੰ ਆਪਣੀ ਦੁਨੀਆਂ ਚੋਂ ਬਾਹਰ ਆ ਤੇ ਸਾਡੇ ਵਾਂਗੂ ਫਾਰਮੈਲਿਟੀ ਕਰ, ਉਹ ਕਹਿੰਦਾ ਜਿਹੜੇ ਫੁੱਫੜ ਨੂੰ ਸਤਿ ਸ੍ਰੀ ਅਕਾਲ ਬੁਲਾਉਣ ਨੂੰ ਕਹਿੰਦਾ, ਜਦੋਂ ਫੁੱਫੜ ਉੱਠ ਕੇ ਤੁਰ ਜਾਂਦਾ ਕਹਿਣਗੇ ਲੈ ਇਹ ਬੰਦਾ ਹੈ ਕੋਈ, ਤੁਹਾਡਾ ਨਿਆਣਾ ਵੇਖਦਾ ਨਹੀਂ ਤੁਹਾਨੂੰ, ਵੀ ਜਿਹੜੀ ਭੂਆ ਜਿਹੜੀ ਮਾਮੀ ਜਿਹਦੇ ਕੋਲੇ ਬਹਿ ਕੇ ਏਦਾਂ ਜੱਫੀਆਂ ਕਦੇ ਇੱਧਰ ਨੂੰ ਕਦੇ ਐਂ, ਵੀ ਇਹ ਤੇ ਮਰ ਚੱਲੇ ਆ ਜੀ, ਇਹ ਤਾਂ ਇੰਨਾ ਪਿਆਰ ਇਹਨਾਂ ਦਾ, ਤੇ ਬੱਚਾ ਐਂ ਵੇਖਦਾ ਹੁੰਦਾ ਵੀ ਜਦੋਂ ਇਹ ਮਾਮੀ ਤੁਰ ਗਈ ਫੇਰ, ਤੇ ਉਹਨੂੰ ਫਿਰ ਉਹਦੇ ਨਾਲ ਇਹ ਵਿਖਾਉਣਾ ਕੀ ਹੈ, ਉਹਨੂੰ ਖੇਡਣ ਦਿਓ ਫਿਰ ਉੱਧਰ ਪਰੇ, ਜ਼ਰੂਰੀ ਵਿਖਾਉਣਾ ਅਸੀਂ ਵੀ ਅਸੀਂ ਦੋ ਨੰਬਰੀਏ ਹਾਂ, ਡਬਲ ਮਾਈਂਡ ਡਬਲ ਫੇਸ ਹਾਂ ਅਸੀਂ, ਬੋਲੋ ਅਸੀਂ ਡਬਲ ਫੇਸ ਹੈਗੇ ਕਿ ਨਹੀਂ, ਬੋਲੋ। ਇੱਥੇ ਜਦੋਂ ਇੱਥੇ ਸਾਡਾ ਨਿਆਣਾ ਪਤਾ ਕੀ ਵੇਖਦਾ, ਐਡਾ ਭਗਤ ਮੇਰਾ ਡੈਡੀ, ਇੱਥੇ ਐ ਹਾਥੀ ਜੋੜੀ ਜਾਂਦਾ, ਇੰਨਾ ਭਗਤ, ਬਾਹਰ ਘਰ ਜਾ ਕੇ ਹੋਰ ਫੇਸ ਵੇਖਦਾ, ਉਹ ਕਹਿੰਦਾ ਡਬਲ, ਇਹ ਕੀ ਸਿਖਾਉਂਦੇ ਨਿਆਣਿਆਂ ਨੂੰ ਅਸੀਂ, ਬੱਚੇ ਸਾਡੇ ਇੱਦਾਂ ਦੇ ਕਿੱਦਾਂ ਦੇ ਬਣਨਗੇ ਫਿਰ। ਤੁਹਾਨੂੰ ਚਾਹੀਦਾ ਇਹ ਹੈ ਜੇ ਤੁਹਾਡਾ ਬੱਚਾ ਇਸ ਕਪਟ ਤੋਂ, ਸਾਡੇ ਝੂਠ ਤੋਂ, ਸਾਡੇ ਫਰੇਬਾਂ ਤੋਂ, ਸਾਡੀਆਂ ਬੇਈਮਾਨੀਆਂ ਤੋਂ ਜੇ ਸਾਡਾ ਨਿਆਣਾ ਪਰੇ ਹੈ ਨਾ, ਉਹਨੂੰ ਫਿਰ ਪਰੇ ਹੀ ਰਹਿਣ ਦਿਓ, ਜਾਂ ਫਿਰ ਆਪਣਾ ਇਹ ਸਾਰਾ ਕੱਢ ਦਿਓ ਬਾਹਰ, ਜਿੱਦਾਂ ਦੇ ਹੋ ਉਦਾਂ ਦੇ ਦਿਸੋ, ਜਿੱਦਾਂ ਦੇ ਦਿਸਦੇ ਹੋ ਉਦਾਂ ਦੇ ਬਣੋ, ਤੇ ਨਿਆਣੇ ਸਾਹਮਣੇ ਇੱਦਾਂ ਦੇ ਬਣ ਕੇ ਵਿਖਾਓ, ਫਿਰ ਤੁਹਾਡਾ ਬੱਚਾ ਤੁਹਾਡੇ ਨੇੜੇ ਆਏਗਾ ਤੇ ਤੁਹਾਡੇ ਵੱਲ ਵੇਖ ਕੇ ਇੱਦਾਂ ਦਾ ਬਣੇਗਾ। ਪਰ ਸਾਡੇ ਤੇ ਡਬਲ ਫੇਸ, ਅਸੀਂ ਤੇ ਮੈਨੂੰ ਲੱਗਦਾ ਰਾਵਣ ਵਾਂਗੂ 10 ਸਿਰੇ ਆ, 10-10 ਫੇਸ ਨੇ ਸਾਡੇ, ਕਿਤੇ ਹੋਰ ਕਿਤੇ ਹੋਰ ਕਿਤੇ ਹੋਰ, ਬੰਦਾ ਇੱਕ ਹੈ। ਸਾਡਾ ਨਿਆਣਾ ਕਿੱਦਾਂ ਦਾ ਬਣੇਗਾ ਭਾਈ, ਮੈਂ ਹੈਰਾਨ ਹੋ ਗਿਆ। ਸੁਣੋ, ਨਿਆਣਿਆਂ ਦੀ ਗੱਲ ਚੱਲਦੀ ਹੈ ਤੇ ਆਪਾਂ ਥੋੜੀ ਜਿਹੀ ਕਰਦੇ ਹਾਂ, ਕਿਉਂਕਿ ਸਾਹਿਬਜ਼ਾਦਿਆਂ ਦੀਆਂ ਸਾਖੀਆਂ ਤੇ ਸੁਣਾਉਂਦੇ ਹਾਂ, ਸਾਡੇ ਵਾਲੇ ਸਾਹਿਬਜ਼ਾਦੇ, ਸਾਡੇ ਵਾਲੇ ਬੱਚਿਆਂ ਦੀ ਗੱਲ ਵੀ ਕਰੀਏ, ਸਾਡੇ ਬੱਚੇ ਜਿਹੜੇ ਆ ਉਹਨਾਂ ਨੂੰ ਕਿੱਦਾਂ ਵੇਖਿਓ। ਸੁਣੋ, ਮੈਂ ਅਮਰੀਕਾ ਪਿਛਲੇ ਆਇਆ ਜਦੋਂ, ਉੱਥੇ ਇੱਕ ਭੈਣ ਜੀ ਨੇ, ਉਹ ਮੇਰੇ ਨਾਲ ਗੱਲ ਕਰੇ, ਟੀਚਰ ਨੇ ਸਕੂਲ ਵਿੱਚ, ਤੇ ਮੈਨੂੰ ਕਹਿੰਦੇ ਦੀਵਾਨ ਜਦੋਂ ਸੁਣੀਦੇ ਹੈ ਤੇ ਕਈ ਵਾਰੀ ਗੱਲ ਵਧੀਆ ਲੱਗਦੀ ਹੈ, ਪੋਜ਼ਿਟਿਵਿਟੀ ਆਉਂਦੀ ਹੈ। ਨਿਆਣਿਆਂ ਬਾਰੇ ਮੈਂ ਗੱਲ ਕਰ ਰਿਹਾ ਸੀ ਤੇ ਮੈਨੂੰ ਉਹਨਾਂ ਨੇ ਦੱਸਿਆ, ਕਹਿੰਦੇ ਮੈਂ ਪੜ੍ਹਾਉਂਦੀ ਹਾਂ, ਸਾਨੂੰ ਇਹ ਸਿਖਾਇਆ ਜਾਂਦਾ ਸਾਡੇ ਸਕੂਲ ਵਿੱਚ ਵੀ ਜਦੋਂ ਬੱਚਾ ਖੇਡਦਾ ਭੱਜਦਾ ਹੋਵੇ, ਭੱਜਦੇ ਬੱਚੇ ਨੂੰ ਐਂ ਨਹੀਂ ਕਹਿਣਾ ਰੁਕ ਜਾ ਨਾ ਭੱਜ, ਏਦਾਂ ਨਹੀਂ ਕਹਿੰਦੇ ਕਹਿਣਾ, ਕਹਿੰਦੇ ਅਸੀਂ ਪਤਾ ਸ਼ਬਦ ਕੀ ਵਰਤਦੇ, ਨੋਟ ਕਰਿਓ, ਅਸੀਂ ਸ਼ਬਦ ਕੀ ਵਰਤਦੇ ਹਾਂ, ਕਹਿੰਦੇ ਸਾਨੂੰ ਇਹ ਸਮਝਾਇਆ, ਇਹ ਕਹਿਣਾ ਹੈ ਬੇਟਾ ਤੁਰਨ ਵਾਲੇ ਪੈਰ ਜੂਜ ਕਰ, ਤੁਰਨ ਵਾਲੇ ਪੈਰ ਜੂਜ ਕਰ, ਭੱਜਣ ਵਾਲੇ ਜੂਜ ਨਾ ਕਰ, ਮਤਲਬ ਅਜੇ ਹਜੇ ਤੁਰਨ ਵਾਲੇ ਪੈਰ ਵਰਤ, ਭੱਜਣ ਵਾਲੇ ਆਪ ਹੀ ਸਮਝ ਗਿਆ ਵੀ ਅਜੇ ਭੱਜਣਾ ਨਹੀਂ ਮੈਂ, ਮਤਲਬ ਤੇਰੇ ਕੋਲ ਤੁਰਨ ਵਾਲੇ ਪੈਰ ਵੀ ਹੈ ਨੇ, ਤੇਰੇ ਕੋਲ ਭੱਜਣ ਵਾਲੇ ਪੈਰ ਵੀ ਹੈ ਨੇ, ਦੋਵੇਂ ਪੈਰ ਹੈ ਤੇਰੇ ਕੋਲ, ਪਰ ਇਹ ਨਹੀਂ ਕਹਿਣਾ ਉਹਨੂੰ ਭੱਜਣਾ, ਕਿਤੇ ਉਹਦੇ ਦਿਮਾਗ ਚ ਨੋ ਬੈਠ ਜਾਏ ਤੇ ਕੱਲ ਨੂੰ ਲੋੜ ਪਵੇ ਤੇ ਭੱਜੀ ਨਾ। ਉਹ ਇਹ ਨਹੀਂ ਕਹਿਣਾ ਵੀ ਭੱਜ ਨਾ, ਇਹ ਕਹਿਣਾ ਤੁਰਨ ਵਾਲੇ ਪੈਰ ਵਰਤ, ਤੇ ਜਦੋਂ ਭੱਜਣ ਵਾਲੇ ਪੈਰ ਵਰਤਣੇ ਹੋਣਗੇ ਉਹਨੇ ਆਪੇ ਵਰਤ ਲੈਣੇ ਨੇ। ਏਦਾਂ ਵੀ ਬੱਚੇ ਦੇ ਦਿਮਾਗ ਚ ਕਿਤੇ ਕੁਛ ਬਹਿ ਨਾ ਜਾਏ, ਏਦਾਂ ਬੱਚਿਆਂ ਨੂੰ ਪੜ੍ਹਾਉਂਦੇ ਹੈ, ਸਾਈਕੀ ਏਦਾਂ ਘੜਦੇ ਆ ਨਿਆਣੇ ਦੀ। ਤੇ ਸਾਡੇ ਵਾਲੇ ਤੇ ਇੱਥੇ ਵੀ ਕੁੱਟੀ ਜਾਂਦੇ ਨਿਆਣਿਆਂ ਨੂੰ, ਥੱਪੜ ਲਾ ਦਿੰਦੇ ਆ ਜ਼ੋਰ ਨਾਲ ਵੀ, ਟਿਕਦਾ ਕਿ ਨਹੀਂ ਤੂੰ, ਬਹਿ ਇੱਥੇ ਟਿਕ ਕੇ। ਟੀਚਰ ਕਹਿੰਦੀ ਹੈ ਤੁਰਨ ਵਾਲੇ ਪੈਰ ਵਰਤ, ਤੇ ਸਾਡੇ ਵਾਲੇ ਜਦੋਂ ਭੱਜਦਾ ਨਿਆਣਾ ਕੰਨ ਕੋਲ ਚੜਦਾ ਅਗਲਾ ਵੀ ਬਹਿ ਇੱਥੇ ਟਿਕ ਕੇ। ਅਸੀਂ ਏਦਾਂ ਪੜ੍ਹਾਉਂਦੇ ਹਾਂ, ਤਾਂ ਕਰਕੇ ਤੁਹਾਡੇ ਬੱਚਿਆਂ ਦੀ ਸਾਈਕੀ ਤੇ ਨੋਟ ਕਰੋ, ਇਹਨਾਂ ਗੱਲਾਂ ਦਾ ਗਹਿਰਾ ਅਸਰ ਹੁੰਦਾ ਤੁਹਾਡੇ ਬੱਚਿਆਂ ਦੇ ਸਾਈਕੀ ਦੇ ਉੱਤੇ। ਉਹਨਾਂ ਦੀ ਸਾਈਕੀ ਘੜੋ, ਡਰਨ ਨਾ, ਪਰਵਾਹ ਨਾ ਕਰਨ ਕਿਸੇ ਦੀ, ਡਰ ਨਾ ਬਹਿ ਜੇ ਕਿਤੇ ਬੱਚਿਆਂ ਦੇ ਦਿਮਾਗ ਵਿੱਚ, ਕਿਸੇ ਤਰ੍ਹਾਂ ਦਾ ਦਹਿਲ ਬੱਚੇ ਦੇ ਦਿਮਾਗ ਵਿੱਚ ਨਹੀਂ ਬੈਠਣਾ ਚਾਹੀਦਾ। ਜਿਹਦੀ ਹਿੰਮਤ ਹੋਏਗੀ ਉਹ ਵੱਡਾ ਬੱਚਿਆਂ ਦੀ ਦੁਨੀਆ 'ਚ ਜਾਏਗਾ, ਪਰ ਤੁਸੀਂ ਇਹਨਾਂ ਨੂੰ ਨਾ ਕਹੋ, ਇਹਨਾਂ ਨੂੰ ਆਪਣੀ ਮਸਤੀ 'ਚ ਰਹਿਣ ਦਿਓ, ਆਪਣੇ ਰੰਗ 'ਚ ਬੱਚਿਆਂ ਨੂੰ ਰਹਿਣ ਦਿਓ। ਯੂਨੀਕ ਨੇ ਆਪਣੇ ਆਪ, ਆਪਣੇ ਆਪ। ਫਿਰ ਸਾਡਾ ਇੱਕ ਹੋਰ ਪੰਗਾ ਹੈ, ਇਹ ਪਿਛੋਕੜ ਨਾਲ ਕਿਵੇਂ ਜੁੜਨਗੇ? ਉਹ ਭਰਾਵੋ ਕਈ ਇੱਥੇ ਆ ਕੇ ਅੰਮ੍ਰਿਤਧਾਰੀ ਹੋਏ ਹੈ, ਇੱਥੇ ਆ ਕੇ ਪੱਗਾਂ ਬੰਨਣ ਲੱਗੇ ਹੈ, ਇਹਨਾਂ ਨੇ ਆਪੇ ਲੱਭ ਲੈਣਾ ਕਿੱਥੋਂ ਆਇਆ ਮੈਂ ਹੈ ਕੌਣ ਹਾਂ। ਭੁੱਲ ਜਾਓ ਤੁਸੀਂ ਚਾਰ ਚਾਰ ਪੰਜ ਪੰਜ ਪੀੜ੍ਹੀਆਂ ਆਸਟ੍ਰੇਲੀਆ 'ਚ ਆਈਆਂ ਹੋਈਆਂ ਕਈ, ਅਤੇ ਪੰਜਵੀਂ ਪੀੜ੍ਹੀ ਆਈ ਹੋਈ ਹੈ, ਚੰਗੇ ਭਲੇ ਪੰਜਾਬੀ ਬੋਲਦੇ ਆ, ਸਾਰਾ ਕੁਝ ਠੀਕ ਹੈ, ਡਰਨ ਦੀ ਲੋੜ ਨਹੀਂ। ਜਿਹਨੇ ਜੁੜਨਾ ਹੈ ਉਹਨੇ ਆਪੇ ਜੁੜਨਾ ਹੈ, ਜਿਹਨੇ ਟੁੱਟਣਾ ਤੂੰ ਲੱਖ ਯਤਨ ਕਰ ਲਾ ਉਹਨੇ ਫਿਰ ਵੀ। ਪਿਰਥੀ ਚੰਦ ਗੁਰੂ ਰਾਮਦਾਸ ਜੀ ਦੇ ਘਰ ਜੰਮ ਕੇ ਵੀ ਟੁੱਟ ਗਿਆ ਸੀ, ਤੈਨੂੰ ਕੀ ਲੱਗਦਾ ਤੂੰ ਇਹਨੂੰ ਸੁਧਾਰ ਲਏਗਾ? ਤੁਹਾਨੂੰ ਭੁਲੇਖਾ ਹੈ, ਜਿਹਨੇ ਸਹੀ ਰਹਿਣਾ ਹੈ ਉਹਨੇ ਸਹੀ ਰਹਿਣਾ, ਉਹਨੂੰ ਸਾਰੀ ਦੁਨੀਆ ਨਹੀਂ ਤੋੜ ਸਕਦੀ, ਅਤੇ ਜਿਹਨੇ ਟੁੱਟਣਾ ਹੈ ਉਹਨੂੰ ਜ਼ੋਰ ਲਾ ਲਓ ਉਹ ਨਹੀਂ ਜੁੜ ਸਕਦਾ। ਤਾਂ ਕਰਕੇ ਕੋਸ਼ਿਸ਼ ਅਸੀਂ ਇਹ ਕਰਨੀ ਹੈ ਵੀ ਆਪਣੇ ਡਬਲ ਫੇਸ ਨਹੀਂ ਚਾਹੀਦਾ, ਜਿੱਦਾਂ ਦੇ ਦਿਸਦੇ ਹੋ ਉੱਦਾਂ ਦੇ ਬਣ ਜਾਓ, ਨਹੀਂ ਤਾਂ ਜਿੱਦਾਂ ਦੇ ਅਸੀਂ ਡਬਲ ਫੇਸ ਜਿਹੜਾ ਅਸੀਂ ਕਰ ਦਿਖਾਉਂਦੇ ਹਾਂ ਨਾ, ਇਹ ਹਟ ਜਾਈਏ, ਜ਼ਿੰਦਗੀ ਜਿਉਣ ਦਾ ਸਵਾਦ ਆ ਜਾਏਗਾ। ਨਿਆਣੇ ਨੂੰ ਵਧਣ ਦਿਓ, ਫੁੱਲਣ ਦਿਓ, ਕੋਸ਼ਿਸ਼ ਕਰੋ ਕਿ ਉਹਦਾ ਮਾਇੰਡ ਜਿਹੜਾ ਵਿਕਾਸ ਕਰੇ, ਡਿਵੈਲਪ ਹੋਵੇ। ਤਾਂ ਕਰਕੇ ਇੱਥੋਂ ਦੇ ਬੱਚੇ ਸੱਚ ਬੋਲਦੇ ਹੈ, ਸਹੀ ਗੱਲਾਂ ਕਰਦੇ ਹੈ। ਮੈਂ ਉੱਥੇ ਵੀ ਪੁੱਛਿਆ ਬਾਲਟੀਮੋਰ, ਮੈਨੂੰ ਤੁਸੀਂ ਇੱਕ ਜਵਾਬ ਦਿਓ ਜਰਾ, ਸਿੰਘੋ ਭੈਣੋ ਮੇਰੀ ਉਹ ਸਾਰੀਆਂ ਜਰਾ ਸੋਚ ਕੇ ਜਵਾਬ ਦਿਓ, ਇੱਕ ਗੱਲ ਦਾ ਜਵਾਬ ਦਿਓ। ਤੁਸੀਂ ਸਾਰੇ ਕਨੇਡਾ 'ਚ ਰਹਿੰਦੇ ਹੈ, ਇੱਥੇ ਦੇ ਜਿਹੜੇ ਜੰਮੇ ਬੱਚੇ ਹੈ, ਇੱਥੇ ਦੇ ਬੋਰਨ ਬੱਚੇ ਹੈ, ਜਿਨ੍ਹਾਂ ਦੀ ਉਮਰ ਹੋਵੇ 10 ਤੋਂ ਲੈ ਕੇ 15 ਸਾਲ 17 ਸਾਲ, ਇੱਥੇ ਦੇ ਬੱਚੇ ਹੋਣ 5 ਤੋਂ ਲੈ ਕੇ 15 ਸਾਲ 10 ਸਾਲ, ਇੱਕ ਪਾਸੇ 100 ਬੱਚਾ ਤੁਹਾਡਾ ਇੱਥੇ ਦਾ ਜੰਮਿਆ, ਇੱਥੇ ਦਾ ਪੜ੍ਹਿਆ, ਇੱਥੇ ਇਕੱਠੇ ਕਰ ਲਈਏ 100 ਬੱਚਾ ਇੱਥੇ ਦਾ ਜੰਮਿਆ, ਇੱਥੇ ਬਿਠਾ ਲਈਏ 100, ਅਤੇ 100 ਸਾਡੇ ਵਰਗੇ ਸੱਦ ਲਓ, ਬਈ ਰਾਗੀ ਢਾਡੀ ਪ੍ਰਚਾਰਕ ਸਾਡੇ ਵਰਗੇ ਬੰਦੇ, 100 ਬੰਦਾ ਉਹ ਬਹਾ ਲਓ, 100 ਉਹ ਬਹਾ ਲਓ, ਇੱਦਾਂ ਇੱਕ ਹਾਲ ਵਿੱਚ ਬਹਾ ਲਓ। ਮੈਨੂੰ ਸੱਚੀ ਦਿਲ 'ਤੇ ਹੱਥ ਰੱਖ ਕੇ ਦੱਸਿਓ, ਸ਼ੇਅਰਿੰਗ, ਕੇਅਰਿੰਗ, ਇਨਸਾਨੀ ਗੁਣ, ਸੱਚਾਈ, ਸੱਚ ਬੋਲਣਾ, ਕਿਸੇ ਦੀ ਹੈਲਪ ਕਰਨੀ, ਸੱਚ ਨੂੰ ਸੱਚ ਕਹਿਣਾ, ਇਮਾਨਦਾਰੀ, ਇਮਾਨਦਾਰੀ। ਇੱਕ ਪਾਸੇ ਸਾਡੇ ਵਰਗੇ 100 ਬੈਠੇ ਆ ਰਾਗੀ ਢਾਡੀ, ਸਾਡੇ ਵਰਗੇ ਬੈਠੇ ਪ੍ਰਚਾਰਕ, ਮੈਂ ਬੈਠਾ 5-5 ਤੇ ਅਸੀਂ ਹੀ ਹਾਂ, ਇੱਦਾਂ ਦੇ 95 ਹੋਰ ਲਿਆਓ, ਇੱਦਾਂ ਸਾਹਮਣੇ ਪਾ ਲਓ, ਇੱਕ ਪਾਸੇ 100 ਬੱਚਾ, ਇੱਕ ਪਾਸੇ 100 ਅਸੀਂ। ਸੱਚੀ ਦੱਸੋ ਵੀ ਇਹਨਾਂ ਦੋਨਾਂ ਚੋਂ ਇਨਸਾਨ ਵਧੀਆ ਕੌਣ ਹੈ, ਅਸੀਂ ਕਿ ਤੁਹਾਡੇ ਬੱਚੇ? ਗੱਜ ਕੇ, ਹੋਰ ਗੱਜ ਕੇ, ਇੰਨੀ ਬੇਇੱਜ਼ਤੀ ਸਾਡੀ, ਬੱਚੇ ਬੱਚੇ, ਅਸੀਂ ਤੇ ਫਿਰ ਕੁਛ ਵੀ ਨਾ ਹੋਏ, ਬੱਚੇ ਆਪਣਿਆਂ ਦੇ ਹੀ ਕਰ ਦਿਓ ਸਿਫਤਾਂ। ਪਰ ਹੁਣ ਸੁਣੋ, ਸੁਣੋ ਗੱਲ ਜੋ ਕਹਿਣੀ ਚਾਹੁੰਦਾ, ਇਹ ਸੱਚ ਕਿਹਾ ਤੁਸੀਂ, ਇਹ ਤੁਸੀਂ ਸੱਚ ਕਿਹਾ। ਹੁਣ ਫਿਰ ਮੈਨੂੰ ਅਗਲੇ ਸਵਾਲ ਦਾ ਵੀ ਜਵਾਬ ਦਿਓ, ਉਹਨਾਂ ਦੀ ਕਲਾਸ ਸਾਡੇ ਕੋਲ ਲਾਉਣੀ ਹੈ ਕਿ ਸਾਡੀ ਕਲਾਸ ਉਹਨਾਂ ਕੋਲ ਲੱਗੇ? ਹੁਣ ਜਵਾਬ ਦਿਓ, ਹੁਣ ਜਵਾਬ ਦਿਓ। ਸਾਡੀ ਕਲਾਸ ਲੱਗੇ ਉਹਨਾਂ ਕੋਲ ਵੀ ਸਾਨੂੰ ਦੱਸੋ ਸ਼ੇਅਰ ਕਿੱਦਾਂ ਕਰਦੇ ਆ, ਕਿਸੇ ਦੀ ਕੇਅਰ ਕਿੱਦਾਂ ਕਰਦੇ ਆ, ਤੁਸੀਂ ਸੱਚ ਕਿੱਦਾਂ ਬੋਲਦੇ ਆ, ਤੁਹਾਡੇ ਚ ਆਹ ਚੀਜ਼ ਕਿਵੇਂ ਆਈ ਹੈ। ਅਸੀਂ ਬਾਣੀ ਪੜ੍ਹ ਪੜ੍ਹ ਕੇ ਉਮਰ ਲੰਘ ਗਈ ਸਾਡੀ, ਬਾਣੀ ਪੜ੍ਹ ਪੜ੍ਹ ਕੇ ਸਾਡੇ ਅਜੇ ਤੱਕ ਇਨਸਾਨੀ ਗੁਣ ਸਾਡੇ 'ਚ ਨਹੀਂ ਆਏ ਜਿਹੜੇ ਤੁਹਾਡੇ ਨਿਆਣਿਆਂ 'ਚ ਇੱਥੋਂ ਦੀ ਪੜ੍ਹਾਈ ਨੇ ਭਰ ਦਿੱਤੇ ਆ। ਕਦੇ ਤੇ ਇਹਨਾਂ ਗੱਲਾਂ ਨੂੰ ਸੋਚੋ। ਮੈਂ ਤੇ ਮੈਨੂੰ ਬੱਚੇ ਇੱਥੋਂ ਦੇ ਮਿਲਦੇ ਹੁੰਦੇ ਆ ਜਦੋਂ ਕਦੇ, ਮੈਂ ਉਹਨਾਂ ਤੋਂ ਕਿੰਨਾ ਕੁਝ ਪੁੱਛਦਾ ਰਹਿੰਦਾ, ਅੱਛਾ ਆਹ ਕਿੱਦਾਂ, ਆਹ ਪੜ੍ਹਾਈ ਕਿੱਦਾਂ, ਮੈਂ ਹੈਰਾਨ ਹੋ ਜਾਂਦਾ ਜਿੰਨਾ ਉਹਨਾਂ ਦੇ ਵਿੱਚ ਕੁਆਲਿਟੀ ਹੈ, ਸਾਡੇ 'ਚ ਤੇ ਨੇੜੇ ਤੇੜੇ ਵੀ ਨਹੀਂ। ਤੇ ਤੁਸੀਂ ਕਹਿੰਦੇ ਆ ਭਾਈ ਰਣਜੀਤ ਸਿੰਘ ਇਹਨਾਂ ਨੂੰ ਬੰਦੇ ਬਣਾਊ, ਤੁਸੀਂ ਇਹ ਸਮਝਦੇ ਆ ਸਾਡੇ ਨਿਆਣਿਆਂ ਨੂੰ ਇਹ ਸੁਧਾਰੇਗਾ। ਇਹ ਕੁਆਲਿਟੀਆਂ ਨੇ ਭਾਈ ਗੁਰਬਾਣੀ ਦੇ ਗਿਆਨ ਵਿੱਚੋਂ ਤੁਹਾਡੇ 'ਚ ਗੁਣ ਆਉਣੇ ਹੈ, ਕੁਆਲਿਟੀ ਆਉਣੀ ਹੈ। ਉਹ ਕੁਆਲਿਟੀ ਜਿਹੜੀ ਹੈ, ਏਦਾਂ ਨਾ ਸੋਚੋ, ਉਹ ਇਨਸਾਨੀ ਗੁਣ ਨੇ। ਹਾਂ ਇਹ ਗੱਲ ਠੀਕ ਹੈ ਕਿ ਕੌਮੀ ਕੌਨਸੈਪਟ ਹੈ ਸਾਡਾ, ਅਸੀਂ ਦਸਤਾਰ ਸਜਾਉਂਦੇ ਹਾਂ, ਦਾੜੀ ਰੱਖਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਇਹ ਸਾਡਾ ਕੌਮੀ ਕੌਨਸੈਪਟ ਹੈ, ਇਹਨੂੰ ਅਸੀਂ ਸਮਝਾ ਸਕਦੇ ਹਾਂ ਬੱਚਿਆਂ ਨੂੰ। ਪਰ ਜੇ ਇਨਸਾਨ ਬਣਾਉਣ ਦੀ ਗੱਲ ਕਰੋਗੇ, ਉਹ ਤੇ ਆਲਰੇਡੀ ਬਣੀ ਜਾਣੇ ਹੈ, ਉਹ ਸਾਡੇ ਨਾਲੋਂ ਵੀ ਚੰਗੇ ਬਣ ਜਾਣਗੇ, ਇਨਸਾਨ ਸਾਡੇ ਤੋਂ ਚੰਗੇ ਬਣ ਜਾਣਗੇ। ਜੇ ਠੀਕ ਹੈ ਸਾਡਾ ਕੌਮ ਦਾ ਕੌਨਸੈਪਟ ਜਦੋਂ ਸਮਝਾਉਣਾ ਹੈ, ਉਦੋਂ ਅਸੀਂ ਆਹ ਰੂਪ ਸਮਝਾਉਂਦੇ ਹਾਂ, ਇੱਕ ਟੀਮ ਦਾ ਕੌਨਸੈਪਟ ਸਮਝਾਉਣਾ, ਪਰ ਉਹ ਹੈ ਸਾਰਾ ਕੁਛ। ਤਾਂ ਕਰਕੇ ਸਾਡੇ ਵਾਲੇ ਤੇ ਤੁਹਾਨੂੰ ਪਤਾ ਹੀ ਹੈ, ਰੂਲ ਇੱਥੋਂ ਦੇ ਕੰਟਰੀ ਨਾਲ ਵੀ ਪਿਆਰ ਕਰਦੇ ਆ, ਰੂਲ ਫੋਲੋ ਕਰਦੇ ਆ। ਨਿੱਕੇ ਨਿੱਕੇ ਬੱਚੇ ਤੁਸੀਂ ਬੱਤੀ ਕ੍ਰੋਸ ਕਰੋਗੇ, ਬੱਚਾ ਰੋਕਦਾ, ਨਾ ਡੈਡੀ ਇੱਦਾਂ ਨਾ ਕਰ, ਇੱਥੋਂ ਦਾ ਕਾਨੂੰਨ ਫੋਲੋ ਕਰੋ। ਉਹਨਾਂ ਦੇ ਦਿਮਾਗ ਵਿੱਚ ਇੱਥੇ ਬਚਪਨ ਤੋਂ ਸਾਡੇ ਵਾਲਾ ਆ, ਮੈਂ ਗਿਆ ਹੁਣ ਕਿੱਥੇ ਸੀ ਆ, ਵਿਨੀਪੈਗ, ਵਿਨੀਪੈਗ ਗਿਆ ਤੇ ਸਾਨੂੰ ਮੁੰਡਾ ਦੱਸੇ, ਕਹਿੰਦਾ ਮੈਨੂੰ ਲੈ ਗਿਆ ਇੱਕ ਬੰਦਾ ਸਰੀ ਟਰੱਕ ਤੇ, ਤੇ ਟਰੱਕ ਤੇ ਕਹਿੰਦਾ ਮੈਂ ਉਹਦੇ ਨਾਲ ਬਹਿ ਗਿਆ, ਤੇ ਮੈਨੂੰ ਰਾਹ ਦੇ ਵਿੱਚ ਟਰੱਕ ਨਾਲੇ ਤੇ ਮੈਨੂੰ ਟਰੱਕ ਬਾਰੇ ਜਾਣਕਾਰੀ ਦੇਵੇ, ਤੇ ਨਾਲੇ ਕਹਿੰਦਾ ਰੂਲ ਬੜੇ ਸਖਤ ਨੇ ਇੱਥੇ, ਕਹਿੰਦਾ ਕੇਲਾ ਛਿੱਲਿਆ ਤੇ ਖਾ ਕੇ ਏਦਾਂ ਛਿੱਲੜ ਫੜ ਕੇ, ਕਹਿੰਦਾ ਜੇ ਇਹ ਐ ਸਿੱਟ ਦਈਏ ਫਾਈਨ ਬਹੁਤ ਵੱਡਾ ਹੁੰਦਾ, ਸਿੱਟ ਕੇ ਹੱਥ ਚ ਕੇਲਾ ਫੜ ਕੇ ਕੇਲਾ ਖਾ ਕੇ ਛਿਲਕਾ ਬਾਹਰ ਸਿੱਟ ਕੇ, ਕਹਿੰਦਾ ਜੇ ਇਹ ਐ ਸਿੱਟ ਦਈਏ ਫਾਈਨ ਬਹੁਤ ਹੁੰਦਾ। ਕਹਿੰਦਾ ਕਹਿੰਦਾ ਮੈਂ ਉਹਦੇ ਹੈਰਾਨ ਹੋ ਗਿਆ ਵੀ ਵਾਹ ਤੁਹਾਡੇ ਇੱਥੇ ਆ ਕੇ ਵੀ ਇਹ ਨਹੀਂ ਸਮਝ ਲੱਗੀ ਇਹਦੇ, ਮਤਲਬ ਇੱਦਾਂ ਦੇ ਆ ਅਸੀਂ। ਉਹ ਚੀਜ਼ਾਂ ਜਿਹੜੀਆਂ ਨੇ ਸਾਡੇ ਬੱਚਿਆਂ ਦੇ ਵਿੱਚ ਪਹਿਲਾਂ ਹੀ ਹੈਗੀਆਂ। ਤਾਂ ਕਰਕੇ ਖਿਆਲ ਰੱਖਿਆ ਕਰੋ, ਉਹ ਹਿੰਮਤ ਉਹ ਦਲੇਰੀ ਉਹਨਾਂ 'ਚ ਆਉਣ ਦਿਓ, ਉਹ ਜਿੱਦਾਂ ਦੇ ਬਾਹਰੋਂ ਉਦਾਂ ਦੇ ਅੰਦਰੋਂ, ਜਿੱਦਾਂ ਦੇ ਅੰਦਰੋਂ ਉਦਾਂ ਦੇ ਬਾਹਰੋਂ। ਅਸੀਂ ਇੱਦਾਂ ਦੇ ਨਹੀਂ ਭਾਈ, ਸਾਡੇ ਦੋ ਦੋ ਫੇਸ ਹੈ, ਅਸੀਂ ਇੱਦਾਂ ਦੇ। ਇਸ ਕਰਕੇ ਸਾਹਿਬਜ਼ਾਦੇ ਕਿੱਦਾਂ ਦੇ ਸੀ, ਜਿੱਦਾਂ ਦੇ ਅੰਦਰੋਂ, ਬੋਲੋ ਬੋਲੋ, ਉਦਾਂ ਦੇ ਬਾਹਰੋਂ, ਅੰਦਰ ਸੀ ਜੋ ਉਹੀ ਬਾਹਰ ਸੀ। ਕੀ ਭਰਿਆ ਹੋਣਾ, ਵੇਖੋ ਕਿੱਦਾਂ ਬਣੇ ਹੋਣਗੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬੱਚੇ ਕਿੱਦਾਂ ਪਾਲੇ ਹੋਣਗੇ, ਪਰਵਰਿਸ਼ ਉਹਨਾਂ ਦੀ ਸਾਈਕੀ ਕਿੱਦਾਂ ਬਣੀ ਹੈ, ਇਹ ਵੀ ਕਿੱਡੀ ਦਲੇਰੀ ਸੀ ਉਹਨਾਂ 'ਚ। ਚਲੋ ਹੁਣ ਜਦੋਂ ਬੁਰਜ ਦੇ ਵਿੱਚ ਬੰਦ ਕਰ ਦਿੱਤੇ ਗਏ ਤੇ ਮੋਤੀ ਰਾਮ ਮਹਿਰਾ, ਮੋਤੀ ਰਾਮ ਉਹ ਫਿਰ ਉਹ ਪਹਿਰੇਦਾਰਾਂ ਨੂੰ ਪੈਸਾ ਦੇ ਕੇ, ਘਰ ਵਾਲੀ ਦੇ ਗਹਿਣੇ ਦੇ ਕੇ, ਫਿਰ ਉਹਨੇ ਸਾਹਿਬਜ਼ਾਦਿਆਂ ਨੂੰ ਜਾ ਕੇ ਦੁੱਧ ਪਿਆਇਆ, ਦੁੱਧ ਪਿਆਇਆ, ਦੁੱਧ ਛਕਾਉਣ ਦੀ ਸੇਵਾ ਕੀਤੀ। ਮਾਤਾ ਜੀ ਦੁੱਧ ਲੈ ਕੇ ਆਇਆ, ਮਾਤਾ ਜੀ ਕਹਿੰਦੇ ਵੇ ਮੋਤੀ ਰਾਮ ਤੈਨੂੰ ਤਕਲੀਫ ਆ ਸਕਦੀ ਹੈ, ਤੇਰੇ ਤੇ ਕੋਈ ਪ੍ਰੋਬਲਮ ਪੈ ਸਕਦੀ ਹੈ, ਤੇਰੇ ਤੇ ਕੋਈ ਮੁਸ਼ਕਲ ਆ ਸਕਦੀ ਹੈ। ਕਹਿਣ ਲੱਗਾ ਬੇਬੇ ਤੇਰੇ ਵਾਸਤੇ ਤੇ ਸਾਡੀ ਜਿੰਦ ਹਾਜ਼ਰ ਹੈ, ਤੁਹਾਡੇ ਪਰਿਵਾਰ ਵਾਸਤੇ ਤੇ ਅਸੀਂ ਸੈਂਕੜੇ ਪਰਿਵਾਰ ਵਾਰ ਦਈਏ ਆਪਣੇ, ਕਿਉਂਕਿ ਤੁਸੀਂ ਜਿਹੜੇ ਰਾਹ ਤੁਰੇ ਹੈ, ਜਿਹੜੀ ਕੁਰਬਾਨੀ ਕਰਨ ਲੱਗੇ ਹੈ, ਜਿਹੜੇ ਮਕਸਦ ਲੈ ਕੇ ਜਿਹੜਾ ਤੁਸੀਂ ਤੁਰੇ ਹੈ, 100 ਜਿੰਦੜੀਆਂ ਕੁਰਬਾਨ ਮੇਰੀਆਂ, ਮੈਂ ਦੁੱਧ ਲੈ ਕੇ ਆਇਆ, ਮਾਤਾ ਜੀ ਦੁੱਧ ਛਕੋ। ਭੁੱਖੇ ਸੀ, ਲੰਮਾ ਟਾਈਮ ਹੋ ਗਿਆ, ਛਕਿਆ ਕੁਛ ਨਹੀਂ ਸੀ। ਮੋਤੀ ਰਾਮ ਮਹਿਰਾ ਕੈਦੀਆਂ ਦਾ ਲੰਗਰ ਤਿਆਰ ਕਰਦਾ ਸੀ, ਰੋਟੀ ਤਿਆਰ ਕਰਦਾ ਸੀ, ਦੁੱਧ ਤਿਆਰ ਕਰਕੇ, ਤੇ ਇਹਨੇ ਫਿਰ ਏਦਾਂ ਮਾਤਾ ਜੀ ਨੂੰ ਛਕਾਇਆ। ਕਿਸੇ ਨੇ ਕਵਿਤਾ ਬੜੀ ਸੋਹਣੀ ਲਿਖੀ, ਆਪਾਂ ਥੋੜੀ ਥੋੜੀ ਨਾਲ ਪੜ੍ਹਦੇ ਹਾਂ। ਤੇ ਮੇਰੀ ਬੇਨਤੀ ਹੈ ਜੀ, ਟਕਾ ਬਣਾ ਕੇ ਰੱਖਿਓ, ਹਿੱਲ ਜੁੱਲ ਨਾ ਹੋਵੇ ਕਿਸੇ ਤਰ੍ਹਾਂ ਦੀ। ਆਪਾਂ ਵੱਧ ਤੋਂ ਵੱਧ 10-15 ਕੁ ਮਿੰਟ ਹੋਰ ਲਾਵਾਂਗੇ। 2:10 ਮਿੰਟ ਹੋਏ ਆ, ਆਪਾਂ 25 ਕੁ ਮਿੰਟ ਤੱਕ ਸਮਾਪਤੀ ਕਰਾਂਗੇ। 10-15 ਮਿੰਟ ਮੈਨੂੰ ਲੱਗਦਾ ਕਿ ਜੇ ਟਕਾ ਬਣਿਆ ਤੇ ਲਾ ਲਈਏ। ਇੱਕ ਦੋ ਕਵਿਤਾਵਾਂ ਮੈਂ ਪੜ੍ਹਨਾ ਚਾਹੁੰਦਾ। ਆਪਾਂ ਕੋਈ ਕਵਿਤਾ ਗਾਈ ਨਹੀਂ ਇੱਥੇ, ਤੇ ਮੇਰਾ ਮਨ ਕਰਦਾ, ਮੈਨੂੰ ਇਹ ਕਿਹਾ ਵੀ ਕਈਆਂ ਨੇ ਹੈ ਕਿ ਜ਼ਰੂਰੀ ਤੁਸੀਂ ਕਰਿਓ। ਇਤਿਹਾਸ ਤੇ ਸਿੱਧਾ ਸਿੱਧਾ ਆਪਾਂ ਕਰ ਹੀ ਸਕਦੇ ਹਾਂ, ਪਰ ਮੈਨੂੰ ਲੱਗਦਾ ਹੁੰਦਾ ਵੀ ਵਿੱਚ ਵਿੱਚ ਕੁਝ ਕੁਝ ਨੁਕਤੇ ਦੱਸਣੇ ਬੜੇ ਜ਼ਰੂਰੀ ਹੈ। ਕਲੀਅਰ ਹੋ ਜਾਂਦਾ ਫਿਰ। ਲਓ ਆਓ ਹੁਣ ਆਹ ਗੱਲ ਸਮਝਿਓ ਕਿ ਮੋਤੀ ਰਾਮ ਕਹਿੰਦਾ, ਲਓ ਮਾਤਾ ਜੀ ਸੁਣਿਓ ਜਰਾ।
ਇੱਕ ਕਿਰਤੀ ਹਾ ਹੱਲ ਕਰ ਨਾ ਸਕਾ, ਬੁਰਜਾਂ ਤੋਂ ਉੱਚੇ ਸਵਾਲਾਂ ਨੂੰ, ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾਓ ਲਾਲਾਂ ਨੂੰ, ਖੁਦ ਛਕੋ ਛਕਾਓ ਚਲਦਾ ਏ, ਮੇਰਾ ਬਸ ਚੱਲੇ ਮੈਂ ਟਾਲ ਦਿਆਂ।
ਮੇਰੀ ਬੇਨਤੀ ਹੈ, ਆਪਣੇ ਸਾਹਮਣੇ ਨਕਸ਼ਾ ਲੈ ਕੇ ਆਇਓ ਤੇ ਹਾਜ਼ਰ ਹੋ ਕੇ ਸੁਣੋ। ਬੇਧਿਆਨੇ ਜੇ ਹੋ ਕੇ ਨਾ ਸੁਣੋ, ਮਾੜਾ ਜਿਹਾ ਇਹਨੂੰ ਉਹ ਪਿਕਚਰ ਸਾਹਮਣੇ ਲੈ ਕੇ ਆਇਓ। ਠੰਡਾ ਬੁਰਜ ਤੇ ਕੱਕਰ ਵਰਦਾ ਏ, ਮੇਰਾ ਜੀ ਬਸ ਚੱਲੇ ਮੈਂ ਟਾਲ ਦਿਆ। ਸਾਹਮਣੇ ਲੈ ਕੇ ਆਇਓ ਨਕਸ਼ਾ ਮਾੜਾ।
ਤੁਸੀਂ ਹੁਕਮ ਕਰੋ ਤੇ ਅਗਲਾ ਕੇ, ਮੈਂ ਆਪਣੇ ਆਪ ਨੂੰ ਬਾਲ ਦਿਆਂ, ਮੈਂ ਮੱਚ ਜਾਵਾਂ ਠੰਡ ਹੁਣ ਬਹੁਤਾ ਚਿਰ सकदा बद किस्मत हां चलो घर मेरे नहीं तां पालकी विच बिठा के मैं सच्ची घर ले जांदा लाला नू एक दुध दा गड़वा हाजर है खुद छको छकाओ लालानू खुद छको छकाओ लालानू
धन सी मोती राम जी ने बेनती की माता जी ते साहब जादिया ने दुध छकिया अगले दिन फिर दुध लेके आया पहरेदारां नूं पैसे दे के गहने दे के दूसरा दिन जदों चढ़िया ग्यारह पोह दा ते सिपाही लैण वास्ते आए माता गुजर कौर जी ने आख्या कि इन्हां बच्चियां ने कसूर कोई नहीं कीता इन्हां नूं कादे लई कचहरी च लैके जाणा है कहिंदे माता जी असीं ते ड्यूटी करदे हां हुक्म होया लैके ही जाणे पैणगे बाबा जोरावर सिंह ते बाबा फतेह सिंह नूं फिर सिपाही लैके गए कचहरी दे विच जदों पेश कीता सारे राह समझाउंदे गए बच्चियो जाके सलाम करियो पर गुरु गोबिंद सिंह दे पुत्तां ने कचहरी च जाके एक दूजे नूं इशारा कीता ओह कहिंदे सी सलाम करो इन्हां ने गज के फतेह बुलाई वाहिगुरु जी का
खालसा
वाहिगुरु जी की फतेह फतेह बुलाई गज कारण धक्के नाल कहेगा सलाम करो हुण आपां जे कोई बंदा सानू हिंदू मिले सी राम राम कह देने कोई प्रॉब्लम नहीं पर जे अगला धक्के नाल कहे भी ते तो राम राम बुलाउणा है पंगा मुश्किल ते उदों बनदी है धक्के नाल कहिंदे मनाउणा धक्के नाल उन्हां ने गज के फतेह बुलाई हैरान हो गए वेखण वाले भी हद हो गई ये किदां दे बंदे है किदां दे बच्चे है छोटे छोटे चलो गल कीती मन जाने ने बड़ी छेती बड़ा लालच दिता गलबात स्टार्ट हुई तुसी इस्लाम विच आ जाओ तुहानू बड़े सुख देंगे बड़िया सहूलतां सारी जिंदगी सुखी रहोगे मौजां करोगे साहबजादे कहण लगे नहीं सानू सिखी प्यारी है असी सिख हाँ ते सिख ही रहना मरांगे भी इदां ही सिंघ ही हाँ ते सिंघ ही मरांगे असी नहीं इस्लाम कबूल करना बड़े प्यार नाल वजीदे ने समझाया बच्चे है मन जाणगे पर किथे साम दाम दंड भेद जो वरत सकदे सी उन्हां ने वरत्या बच्चे नहीं डोले इत्थे बड़े पक्के है चलो लै जाओ अज कल नूं वेखदे आ अज साहबजादे वापस आए माता जी नूं चलो शुक्र है बच्चे आ गए वापस ते माता गुजर जी कौर जी दे कोल वापस आए सारी रात माता जी फिर समझाउंदे रहे बारह दी फेर कचहरी लगी बारह पो जदों कचहरी दोबारा लगती है ते फिर लेके गए मेन दरवाजा बंद करता खिड़की खोलती जदों सिर नीवा करनगे सारे दरबारी ताड़ियां मार देंगे वेखो झुक गए सिर नीवा करनगे दरबारी ताड़ियां मारनगे बच्चियां दा मनोबल गिर जाएगा दैल जा पै जाएगा डर जाणगे जदों ही लंघन लगे इन्हां ने सिर नीवे पहला नहीं किते पहला पैर लंघाए
सत श्री अकाल
ते जदों ही अंदर गए साहबजादिया ने जाके फिर गज के फतेह बुलाती ओ बचे हो इत्थे तुहाडे पिता दा दरबार नहीं है सूबे दी कचहरी है तुहाडा बड़ा बुरा हाल होना है तुसी वेखो तो ए जे एदां करोगे नहीं मनोगे ते चीथरे चीथरे हो जाणगे तुहाडे शरीर दे साहबजादे अपने आप नूं कायम रखिया उन्हां ने जे नहीं ते तुहानू बड़िया सख्त सजावां दित्तियां जाणगियां बड़े बुरी तरह पेश आवांगे ਕਿੱਥੇ ਡੋਲਣ ਵਾਲੇ ਸੀ, ਚਲੋ ਗੱਲ ਮੁਕਾਈਏ। ਨਹੀਂ ਮੰਨਦੇ ਫਿਰ ਦੱਸੋ ਜੀ ਕੀ ਸਜ਼ਾ ਦਈਏ, ਸ਼ਰ੍ਹਾ ਕੀ ਕਹਿੰਦੀ ਹੈ, ਇਸਲਾਮੀ ਸ਼ਰ੍ਹਾ ਕਾਨੂੰਨ ਕੀ ਕਹਿੰਦਾ। ਕਹਿੰਦੇ ਕਾਨੂੰਨ ਕਹਿੰਦਾ ਹੈ, ਸ਼ਰ੍ਹਾ ਜਦੋਂ ਉਹ ਲੱਗੇ ਕਹਿੰਦੇ ਜੀ ਕਾਨੂੰਨ ਕਹਿੰਦਾ ਬੱਚਿਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ, ਬੱਚਿਆਂ ਨੂੰ ਸਜ਼ਾ, ਇਹ ਜੇ ਬੱਚੇ ਹੈ ਬੱਚਿਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ, ਕਾਨੂੰਨ ਨਹੀਂ ਮੰਨਦਾ। ਸੁੱਚਾ ਆਨੰਦ ਕੋਲ ਖੜਾ ਸੀ, ਉਹਨੇ ਵੇਖਿਆ ਕਚਹਿਰੀ ਠੰਡੀ ਪੈ ਚੱਲੀ ਹੈ। ਸੁੱਚਾ ਆਨੰਦ ਕਹਿਣ ਲੱਗਾ ਜੀ ਕਾਨੂੰਨ ਕਹਿੰਦਾ ਬੱਚਿਆਂ ਨੂੰ ਸਜ਼ਾ ਨਹੀਂ ਦੇਣੀ, ਪਰ ਤੁਹਾਡਾ ਜਿਹੜਾ ਸ਼ਰ੍ਹਾ ਹੈ ਇਹ ਕੀ ਕਹਿੰਦੀ ਵੀ ਜੇ ਸਪੋਲੀਏ, ਹੁਣ ਸਪੋਲੀਆਂ ਦਾ ਕੀ ਕਰੀਏ। ਕਹਿੰਦੇ ਸਪੋਲੀਏ ਤੇ ਵੱਡੇ ਹੋ ਕੇ ਸੱਪ ਬਣਨਗੇ, ਉਹਨਾਂ ਦੀਆਂ ਸਿਰੀਆਂ ਤੇ ਫੇਹ ਦੇਣੀਆਂ ਚਾਹੀਦੀਆਂ। ਕਹਿੰਦੇ ਫਿਰ ਬੱਚੇ ਲਿਖੋ ਨਾ, ਇੱਥੇ ਲਿਖੋ ਸਪੋਲੀਆਂ ਦੀਆਂ ਸਿਰੀਆਂ ਫੇਹ ਦਿੱਤੀਆਂ, ਇੱਥੇ ਬੱਚੇ ਲਿਖੋ ਹੀ ਨਾ, ਸਪੋਲੀਆਂ ਦੀਆਂ ਸਿਰੀਆਂ ਫੇਹ ਦਿੱਤੀਆਂ। ਇਹਨਾਂ ਨੇ ਵੱਡੇ ਹੋ ਕੇ ਆਪਣੇ ਪਿਤਾ ਵਾਲੇ ਰਾਹ ਤੇ ਤੁਰਨਾ, ਨਹੀਂ ਤੇ ਪੁੱਛ ਲਓ ਬੱਚਿਓ ਤੁਹਾਨੂੰ ਛੱਡ ਦਈਏ ਕੀ ਕਰੋਗੇ। ਕਹਿੰਦੇ ਵੱਡੇ ਹੋਵਾਂਗੇ, ਜੰਗਲਾਂ 'ਚ ਜਾਵਾਂਗੇ, ਫੌਜਾਂ ਇਕੱਠੀਆਂ ਕਰਾਂਗੇ, ਤੇਰਾ ਰਾਜ ਖੋਵਾਂਗੇ ਆ ਕੇ, ਤੇਰੇ ਨਾਲ ਗੱਲ ਕਰਾਂਗੇ ਆ ਕੇ, ਤੇਰੇ ਬਰਾਬਰ ਹੋਵਾਂਗੇ, ਤੇਰੀ ਅੱਖ ਚੱਖ ਪਾ ਕੇ ਗੱਲ ਕਰਾਂਗੇ। ਕਹਿੰਦੇ ਵੇਖਿਆ, ਇਹਨਾਂ ਨੇ ਵੱਡੇ ਹੋ ਕੇ ਸਪੋਲੀਆਂ ਤੋਂ ਸੱਪ ਬਣ ਜਾਣਾ। ਇੱਥੇ ਜੇ ਬੱਚਿਆਂ ਨੂੰ ਨਹੀਂ ਮਾਰਨਾ ਤੇ ਲਿਖ ਦਿਓ ਇੱਥੇ ਸੱਪਾਂ ਦੀਆਂ ਸਿਰੀਆਂ ਫੇਰਦੀਆਂ। ਚਲੋ ਜੀ, ਇਹ ਸਜ਼ਾ ਸੁਣਾਈ, ਕੱਲ ਇਹਨਾਂ ਨੂੰ ਨੀਹਾਂ 'ਚ ਚਿਣਿਆ ਜਾਏਗਾ। ਵਾਪਸ ਆਏ ਮਾਤਾ ਜੀ ਕੋਲ, ਫਤਿਹ ਸਿੰਘ ਭੱਜ ਕੇ ਆਇਆ। ਬੱਚੇ ਜਦੋਂ ਚੰਗੇ ਨੰਬਰ ਲੈ ਲੈਂਦੇ ਆ ਤੇ ਦੌੜ ਕੇ ਆਉਂਦੇ ਆ, ਭੱਜ ਕੇ ਪੌੜੀਆਂ ਚੜਿਆ ਫਤਿਹ ਸਿੰਘ। ਕਹਿੰਦਾ ਮਾਤਾ ਜੀ ਬੜਾ ਡਰਾਇਆ, ਮੈਂ ਨਹੀਂ ਡਰਿਆ, ਅਸੀਂ ਡਰੇ ਨਹੀਂ, ਅਸੀਂ ਫਤਿਹ ਬੁਲਾਈ ਸੀ, ਸਾਨੂੰ ਲਾਲਚ ਦਿੱਤੇ ਸੀ, ਸਾਨੂੰ ਮਾਤਾ ਜੀ ਸਾਡੇ ਸਾਹਮਣੇ ਖਿਡੌਣੇ ਰੱਖੇ, ਸਾਡੇ ਸਾਹਮਣੇ ਮਠਿਆਈਆਂ ਰੱਖੀਆਂ, ਕਈ ਦਿਨਾਂ ਦੇ ਭੁੱਖੇ ਹਾਂ ਪਰ ਅਸੀਂ ਕੁਝ ਨਹੀਂ ਖਾਧਾ, ਸਾਨੂੰ ਲਾਲਚ ਦਿੱਤੇ ਵੀ ਮਠਿਆਈਆਂ ਖਾ ਲੈਣਗੇ, ਖਿਡੌਣਿਆਂ ਨਾਲ ਖੇਡਣ ਲੱਗ ਜਾਣਗੇ, ਅਸੀਂ ਨਹੀਂ ਡੋਲੇ। ਮਾਤਾ ਜੀ ਨੇ ਘੁੱਟ ਘੁੱਟ ਛਾਤੀਆਂ ਨਾਲ ਲਾਏ, ਬੜਾ ਪਿਆਰ ਕੀਤਾ। ਉਸ ਵੇਲੇ ਫਿਰ ਕਹਿਣ ਲੱਗੇ ਮਾਤਾ ਜੀ ਕੱਲ੍ਹ ਨੂੰ ਸਾਨੂੰ ਨੀਹਾਂ 'ਚ ਚਿਣ ਦੇਣਗੇ, ਇਹ ਸਜ਼ਾ ਦਿੱਤੀ ਗਈ ਹੈ। ਮਾਤਾ ਜੀ ਕਹਿੰਦੇ ਕੋਈ ਨਹੀਂ, ਨੀਹਾਂ 'ਚ ਹੀ ਚਿਣਨਗੇ, ਮਾਰ ਥੋੜਾ ਦੇਣਗੇ, ਨੀਹਾਂ 'ਚ ਚਿਣ ਨਾਲ ਬੰਦਾ ਮਰ ਥੋੜਾ ਜਾਂਦਾ ਹੈ, ਹਰ ਇੱਕ ਐਨਰਜੀ ਹੈ ਉਹ ਨਾ ਮਰਦੀ ਹੈ ਨਾ ਜੰਮਦੀ ਹੈ, ਫੈਲਿਆ ਹੋਇਆ ਸਾਰਾ ਇੱਕੋ ਹੀ ਯੂਨੀਵਰਸਲ ਐਨਰਜੀ ਜਿਹਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ, ਰੱਬ ਕਹਿੰਦੇ ਹਾਂ। ਰੱਬ ਕੋਈ ਵੱਖਰਾ ਨਹੀਂ, ਸਾਡੇ ਗੁਰੂ ਸਾਹਿਬ ਕਹਿੰਦੇ ਹੈ, ਕਬੀਰ ਜੀ ਦਾ ਬਚਨ ਹੈ, ਜੋਗੀ ਗੋਰਖ ਗੋਰਖ ਕਰੈ, ਹਿੰਦੂ ਰਾਮ ਨਾਮ ਉਚਰੈ, ਮੁਸਲਮਾਨ ਕਾ ਏਕ ਖੁਦਾ ਹੈ। ਮੁਸਲਮਾਨ ਇੱਕ ਖੁਦਾ ਨੂੰ ਮੰਨਦਾ ਹੈ, ਪਰ ਅਸੀਂ ਕਿਹਨੂੰ ਮੰਨਦੇ ਹਾਂ? ਕਬੀਰ ਕਾ ਸਵਾਮੀ ਰਹਿਆ ਸਮਾਏ, ਆ ਜਿਹੜਾ ਸਾਰੇ ਪਾਸੇ ਸਮਾਇਆ ਹੋਇਆ ਇਹੀ ਪਰਮਾਤਮਾ ਹੈ, ਜਿਹੜਾ ਕੁਦਰਤ ਦੇ ਰੂਪ ਵਿੱਚ ਫੈਲਿਆ ਹੋਇਆ ਇਹੋ ਹੀ ਹੈ, ਆ ਦਿਸਦਾ ਅਣਦਿਸਦਾ ਇੱਕੋ ਹੀ ਹੈ। ਇਸ ਵਿਸ਼ੇ ਉੱਤੇ ਬੜਾ ਲੰਮਾ ਲੰਮਾ ਟਾਈਮ ਦਿਵਾਉਣ ਲੱਗੇ ਇੰਡੀਆ ਦੇ। ਜੇ ਤੁਹਾਡੇ ਕੋਲ ਟਾਈਮ ਹੋਵੇ ਮੈਂ ਬੇਨਤੀ ਕਰਾਂਗਾ ਵੀ ਜਿਹੜਾ ਰੱਬ ਕੀ ਹੈ, ਅਸੀਂ ਕਿਹਨੂੰ ਰੱਬ ਮੰਨਦੇ ਹਾਂ, ਰੱਬ ਅਸਲ 'ਚ ਹੈ ਕੀ ਹੈ, ਇਸ ਵਿਸ਼ੇ ਨੂੰ ਬਹੁਤ ਧਿਆਨ ਨਾਲ ਤੁਸੀਂ ਇੰਡੀਆ ਦੇ ਦੀਵਾਨਾਂ 'ਚ ਸੁਣ ਲਓ। ਬਹੁਤ ਵਿਸਥਾਰ ਨਾਲ ਉਹਦੇ 'ਚ ਗੱਲ ਹੋਈ, ਕਿਉਂਕਿ ਇੱਥੇ ਜੇ ਮੈਂ ਹੁਣ ਇਹ ਵਿਸ਼ੇ 'ਤੇ ਗੱਲ ਕਰਾਂ ਬੜਾ ਲੰਮਾ ਟਾਈਮ ਲੱਗਦਾ। ਇੱਕ ਹੁੰਦਾ ਬੀਜ ਨੇ ਦਰਖਤ ਬਣਾਇਆ, ਪਰ ਇੱਕ ਹੁੰਦਾ ਬੀਜ ਆਪ ਹੀ ਫੈਲ ਕੇ ਦਰਖਤ ਬਣ ਗਿਆ। ਇੱਕ ਹੁੰਦਾ ਕਾਦਰ ਨੇ ਕੁਦਰਤ ਬਣਾਈ, ਇੱਕ ਹੁੰਦਾ ਕਾਦਰ ਆਪ ਹੀ ਫੈਲ ਕੇ ਕੁਦਰਤ ਬਣ ਗਿਆ, ਆਪ ਹੀ ਫੈਲ ਗਿਆ। ਇੱਕ ਓਅੰਕਾਰ, ਇੱਕ ਓਅੰਕਾਰ ਦਾ ਅਰਥ ਇੱਕ ਰੱਬ ਹੈ, ਰੱਬ ਇੱਕ ਹੈ, ਨਹੀਂ ਇੱਕ ਹੈ ਜਿਹੜਾ ਫੈਲ ਗਿਆ। ਜਦੋਂ ਤੁਸੀਂ ਇਹ ਕਹੋਗੇ ਵੀ ਇੱਕ ਫੈਲ ਗਿਆ, ਅਸੀਂ ਵੀ ਉਹਦੇ ਵਿੱਚ ਹੀ ਹਾਂ, ਉਹ ਜਿਹੜਾ ਫੈਲਾ ਆ ਉਹਦੇ ਵਿੱਚ ਹੀ ਰੁੱਖ ਮਨੁੱਖ ਸਮੁੰਦਰ ਨਦੀਆਂ ਨਾਲੇ ਸਾਰੇ ਗ੍ਰਹਿ ਉਸ ਫੈਲੇ ਹੋਏ ਦੇ ਵਿੱਚ ਆਉਂਦੇ ਹੈ, ਤੇ ਆਪਾਂ ਵੀ ਉਸ ਫੈਲਾ ਦੇ ਵਿੱਚ ਹੀ ਆ ਜਾਂਦੇ ਹਾਂ, ਉਸ ਫੈਲਾ ਦੇ ਅਸੀਂ ਵੀ ਵਿੱਚ ਹੀ ਹਾਂ, ਪਰਮਾਤਮਾ ਸਾਡੇ ਵਿੱਚ ਹੀ ਹੈ, ਇੱਕ ਫੈਲ ਗਿਆ ਅਸੀਂ ਉਹਦੇ ਵਿੱਚ ਹੀ ਹਾਂ। ਜੰਮਦਾ ਮਰਦਾ ਕੁਛ ਨਹੀਂ, ਇੱਥੇ ਲਹਿਰਾਂ ਆ, ਲਹਿਰਾਂ ਬਣਦੀਆਂ, ਫਿਰ ਇੱਕ ਸਮੁੰਦਰ, ਉਹ ਵੇਖਣ ਨੂੰ ਦੋ ਲੱਗਦੀਆਂ ਲਹਿਰਾਂ ਤੇ ਸਮੁੰਦਰ, ਵੇਖਣ ਨੂੰ ਦੋ ਲੱਗਦੇ ਹੈ ਇੱਕ ਹੀ। ਇਸ ਵਿਸ਼ੇ ਤੇ ਬਹੁਤ ਪੂਰਾ ਪੂਰਾ ਦੀਵਾਨ ਲੱਗਾ, ਜੇ ਇੰਡੀਆ ਤੇ ਦੀਵਾਨ ਸੁਣੋਗੇ ਉਹਦੇ ਵਿੱਚ ਇਸ ਵਿਸ਼ੇ ਤੇ ਬਹੁਤ ਵਿਸਥਾਰ ਨਾਲ ਗੱਲ ਹੋਈ। ਤਾਂ ਕਰਕੇ ਭਾਈ ਇਹ ਚੇਤਾ ਰੱਖਿਓ, ਦੋ ਨਹੀਂ ਇੱਕੋ ਹੀ ਫੈਲਿਆ ਹੋਇਆ। ਜਲ ਥਲ ਮਹੀਲ ਪੂਰਿਆ, ਬੋਲੋ ਜਲ ਥਲ ਮਹੀਲ ਪੂ
ਪੂਰਿਆ
ਸਵਾਮੀ ਸਿਰਜਣਹਾਰ ਸਵਾਮੀ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਗ ਬੋਲੋ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਇੱਕ ਫੈਲ ਗਿਆ ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਗੁਰ ਹੈ ਦਿਖਾਇਓ ਲੋਇਣਾ ਗਿਆਨ ਦੁਆਰਾ ਅੱਖਾਂ ਮਿਲਦੀਆਂ ਇੱਤ ਹੈ ਉੱਤ ਹੈ ਘੱਟ 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 ਤੂੰ ਹੀ ਮੋਹਿਆ ਇੱਕੋ ਹੀ ਹੈ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ ਜਿੱਦਣ ਸਮਝ ਆ ਗਈ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਇੱਕੋ ਹੀ ਹੈ ਵੱਖਰਾ ਰੱਬ ਨਹੀਂ ਸਾਰਾ ਕੁਛ ਰੱਬ ਦੇ ਵਿੱਚ ਆਉਂਦਾ ਇੱਕ ਫੈਲ ਗਿਆ ਤੇ ਕੋਈ ਨਹੀਂ ਮਰਦਾ ਜੰਮਦਾ ਇੱਥੇ ਸਾਨੂੰ ਵੱਡਾ ਭੁਲੇਖਾ ਬੰਦਾ ਮਰ ਗਿਆ ਕੋਈ ਚੀਜ਼ ਨਹੀਂ ਮਰਦੀ ਮੈਂ ਇੰਡੀਆ ਵੀ ਗੱਲ ਕਰਦਾ ਹੁੰਦਾ ਮੈਂ ਤੁਹਾਨੂੰ ਵੀਰਾਂ ਨੂੰ ਪੁੱਛਦਾ ਮਾੜਾ ਜਿਹਾ ਦਿਮਾਗ ਲਾ ਕੇ ਵੇਖੋ ਆਹ ਮੇਰੇ ਹੱਥ 'ਚ ਕੁਰਮਾਲ ਹੈ ਕੀ ਇਹ ਮਰ ਸਕਦੀ ਹੈ ਸ਼ੇਪ ਬਦਲ ਜੂ ਜੋ ਇਹਨੂੰ ਖਤਮ ਕਰਕੇ ਵਿਖਾਓ ਪਾਣੀ 'ਚ ਸੁੱਟ ਦਿਓ ਖਤਮ ਥੋੜ੍ਹਾ ਹੋਈ ਹੈ ਅੱਗ ਲਾ ਕੇ ਸਾੜੋ ਇਹਨੂੰ ਅੱਗ ਲਾ ਦਿਓਗੇ ਸ਼ੇਪ ਬਦਲ ਜਾਏਗੀ ਰਾਖ ਬਣ ਗਈ ਸਵਾਹ ਬਣ ਜੂ ਹਵਾ ਨੇ ਆਉਣਾ ਹੈ ਇਹਦਾ ਕਿਨਕਾ ਕਿਨਕਾ ਉਡਾ ਕੇ ਲੈ ਜਾਣਾ ਹੈ ਇਹਨੂੰ ਖਤਮ ਕਰਕੇ ਵਿਖਾਓ ਇਹ ਕੁਰਮਾਲ ਨਹੀਂ ਖਤਮ ਹੁੰਦੀ ਪਾਣੀ ਦੀ ਬੂੰਦ ਖਤਮ ਕਰਕੇ ਵਿਖਾਓ ਰੀਸਾਈਕਲ ਹੋ ਰਹੀ ਹੈ ਐਨਰਜੀ ਹਰ ਚੀਜ਼ ਰੀਸਾਈਕਲ ਹੋ ਰਹੀ ਹੈ ਪੰਜ ਤੱਤ ਨੇ ਉਹੀ ਘੁੰਮ ਰਹੇ ਨੇ ਕਦੇ ਰੁੱਖ 'ਚ ਕਦੇ ਮਨੁੱਖ 'ਚ ਇੱਦਾਂ ਹੀ ਰੀਸਾਈਕਲ ਹੋ ਰਿਹਾ ਸਾਰੇ ਦਾ ਸਾਰਾ ਨਾ ਕੋਈ ਜੰਮਦਾ ਨਾ ਕੋਈ ਮਰਦਾ ਇਹ ਬਹੁਤ ਵਿਸਥਾਰ ਕਰਨ ਦਾ ਵਿਸ਼ਾ ਹੈ ਸਾਰਾ ਦੀਵਾਨ ਚਾਹੀਦਾ ਇਹਦੇ ਉੱਤੇ ਪੂਰੇ 2-2.5 ਘੰਟੇ ਇਸ ਟੌਪਿਕ ਨੂੰ ਸਮਝਣ ਵਾਸਤੇ ਤਾਂ ਮੈਂ ਵਾਰ ਵਾਰ ਕਹਿ ਰਿਹਾ ਵੀ ਇੰਡੀਆ ਦੇ ਦੀਵਾਨ ਨੈੱਟ 'ਤੇ ਪਏ ਹੈ 2019 ਦੇ ਦੀਵਾਨ ਤੁਸੀਂ 10 ਕੁ ਸੁਣ ਲਓਗੇ ਇਹ ਵਿਸ਼ਾ ਚੰਗੀ ਤਰ੍ਹਾਂ ਸਮਝ ਆ ਜਾਏ ਵੀ ਕੀ ਹੈ ਪਰਮਾਤਮਾ ਕੀ ਹੈ ਅਸੀਂ ਕੀ ਹਾਂ ਆਪਣੇ ਆਪ ਦੀ ਪਛਾਣ ਕਿਵੇਂ ਕਰੀਏ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਇਹ ਸਮਝ ਕਿਵੇਂ ਆਵੇ ਇਹ ਅੰਤਰ ਸਾਡਾ ਦੂਰ ਕਿਵੇਂ ਹੋਵੇ ਸੋ ਤਾਂ ਕਰਕੇ ਕੁਛ ਨਹੀਂ ਜੰਮਦਾ ਮਰਦਾ ਨੀਹਾਂ 'ਚ ਹੀ ਚਿਣਨਗੇ ਮਾਰ ਥੋੜਾ ਦੇਣਗੇ ਤੇ ਸਾਹਿਬਜ਼ਾਦੇ ਫਿਰ ਤਿਆਰ ਹੋਏ ਅਗਲੇ ਦਿਨ 13 ਪੋਹ ਨੂੰ ਛਪਾਈ ਲੈਣ ਵਾਸਤੇ ਆਏ ਤੇ ਮਾਤਾ ਜੀ ਨੇ ਤਿਆਰ ਕਰਕੇ ਅੱਜ ਗੱਠੜੀ ਖੋਲ੍ਹੀ ਨੀਲੇ ਚੋਲੇ ਕੇਸਰੀ ਦਮਾਲੇ ਕੇਸਰੀ ਕਮਰ ਕੱਸੇ ਏਦਾਂ ਤਿਆਰ ਕਰਕੇ ਮਾਤਾ ਜੀ ਨੇ ਭੇਜਿਆ ਤੁਰਨ ਲੱਗੇ ਛਪਾਈਓ ਕਸੂਰ ਇਹਨਾਂ ਨੇ ਕੋਈ ਨਹੀਂ ਕੀਤਾ ਮੈਨੂੰ ਲੈ ਜਾਓ ਜਿੱਥੇ ਲੈ ਕੇ ਜਾਣਾ ਇਹਨਾਂ ਦਾ ਕੀ ਕਸੂਰ ਹੈ ਬੱਚਿਆਂ ਦਾ ਨਹੀਂ ਮਾਤਾ ਜੀ ਤੇ ਆਪਣੀ ਡਿਊਟੀ ਕਰਨੀ ਹੈ ਬੱਚਿਆਂ ਨੂੰ ਏਦਾਂ ਛਾਤੀ ਨਾਲ ਲਾ ਕੇ ਪਿਆਰ ਕਰਕੇ ਮਾਤਾ ਗੁਜਰ ਕੌਰ ਨੇ ਜਾਂਦੀ ਵਾਰੀ ਕਚਹਿਰੀ ਦੇ ਵਿੱਚ ਜਦੋਂ ਤੁਰਨ ਲੱਗੇ ਤੋਰਿਆ ਤੇ ਮਾਤਾ ਗੁਜਰ ਕੌਰ ਜਾਣ ਲੱਗਿਆਂ ਵੀ ਦੂਰ ਖੜੇ ਵੇਖਦੇ ਰਹੇ ਜਾਂਦੀ ਵਾਰੀ ਸਾਹਿਬਜ਼ਾਦੇ ਏਦਾਂ ਹੱਥ ਜੋੜ ਕੇ ਬਚਪਨ ਤੋਂ ਲੈ ਕੇ ਸਿਖਾਇਆ ਬਚਪਨ ਤੋਂ ਲੈ ਕੇ ਸਿੱਖਿਆ ਦਿੱਤੀ ਪਰਸਨੈਲਿਟੀ ਡਿਵੈਲਪ ਹੋ ਗਈ ਗੁਰੂ ਗੋਬਿੰਦ ਸਿੰਘ ਦੇ ਪੁੱਤ ਨਿੱਕੇ ਨਿੱਕੇ ਮਾਤਾ ਗੁਜਰ ਕੌਰ ਨੇ ਪਾਲੇ ਹੈ ਮਾਂ ਬਹੁਤ ਛੋਟਿਆਂ ਨੂੰ ਛੱਡ ਕੇ ਚਲੇ ਗਈ ਚੜ੍ਹਾਈ ਕਰ ਗਈ ਸਰੀਰ ਛੱਡ ਦਿੱਤਾ ਇੱਧਰ ਮਾਤਾ ਗੁਜਰ ਕੌਰ ਨੇ ਬਚਪਨ ਤੋਂ ਪਾਲਿਆ ਸੀ ਤੇ ਅੱਜ ਮਾਤਾ ਗੁਜਰ ਕੌਰ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਕਚਹਿਰੀ ਵੱਲ ਤੋਰਿਆ ਆਪਾਂ ਪੜ੍ਹਦੇ ਹੁੰਦੇ ਅੱਗੇ ਵੀ ਨਾ ਉਡੀਕੀ ਦਾਦੀਏ ਅੱਜ ਫਤਿਹ ਸਿੰਘ ਜਾਂਦਾ ਕਹਿਣ ਲੱਗਾ ਬੇਬੇ ਆਈਦਾ ਅੱਗੇ ਉਡੀਕ ਕਰਦੀ ਹੈ ਆ ਜਾਣਾ ਹੁੰਦਾ ਜਿਵੇਂ ਨਿਆਣਿਆਂ ਨੂੰ ਦਾਦੀਆਂ ਉਡੀਕਦੀਆਂ ਸਕੂਲੋਂ ਆਉਣਗੇ ਪੜ੍ਹ ਕੇ ਆਉਣਗੇ ਸਾਂਭਾਂਗੇ ਮਾਤਾ ਅੱਗੇ ਗਏ ਸੀ ਪਹਿਲੇ ਦਿਨ ਮੁੜ ਆਏ ਸੀ ਦੂਜੇ ਦਿਨ ਗਏ ਸੀ ਮੁੜ ਆਏ ਸੀ ਪਰ ਅੱਜ ਉਡੀਕ ਨਾ ਕਰੀ ਅੱਜ ਤੂੰ ਜੇ ਦੁੱਧ ਪੀਣਾ ਹੋਇਆ ਪੀ ਲਈ ਅੱਜ ਸਾਡੇ ਵਾਸਤੇ ਵੇਟ ਨਾ ਕਰੀ ਅੱਜ ਨਹੀਂ ਅਸੀਂ ਆਵਾਂ ਕਿੱਡਾ ਜਿਗਰਾ ਚਾਹੀਦਾ ਗੁਰਮੁਖ ਉਹ ਕਿੱਡਾ ਦਿਲ ਚਾਹੀਦਾ ਕਹਿਣਾ ਹੀ ਸੌਖਾ ਕਿੱਡੀ ਹਿੰਮਤ ਚਾਹੀਦੀ ਐਵੇਂ ਥੋੜਾ ਮਾਂ ਧੰਨ ਧੰਨ ਮਾਤਾ ਗੁਜਰੀ ਜਿਹਨੂੰ ਸਾਰਾ ਜੱਗ ਪੂਜਦਾ ਕਿੰਨੀ ਅੱਜ ਰਿਸਪੈਕਟ ਕਿਉਂ ਨਾ ਕਰੇ ਬੰਦਾ ਕਿੱਡਾ ਦਿਲ ਚਾਹੀਦਾ ਬੱਚਿਆਂ ਵਾਸਤੇ ਏਦਾਂ ਕਿੱਦਾਂ ਕਹਵੇ ਕੋਈ ਹੁਣ ਅੱਜ ਨਾ ਉਡੀਕਿਓ ਮੈਨੂੰ ਕਿੱਡੀ ਹਿੰਮਤ ਚਾਹੀਦੀ ਹੈ ਸਾਹਿਬਜ਼ਾਦੇ ਕਹਿ ਰਹੇ ਹੈ ਤੇ ਮਾਤਾ ਗੁਜਰ ਕੌਰ ਜੀ ਨੂੰ ਮਾਤਾ ਲੋ ਸੁਣਿਓ ਧਿਆਨ ਨਾਲ ਇਕਾਗਰ ਚਿੱਤ ਹੋ ਕੇ ਸਮਝਿਓ ਹਾਂਜੀ
ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀਂ ਤੂੰ ਪੋਤਿਆਂ ਨੂੰ ਲਾਡ ਲਡਾਉਣਾ, ਭੁੱਲ ਜਾਵੀਂ ਤੂੰ ਪੋਤਿਆਂ ਨੂੰ ਲਾਡ ਲਡਾਉਣਾ, ਚੱਲੇ ਮੌਤ ਵਿਆਉਣ ਨੂੰ ਤੂੰ ਸ਼ਗਨ ਮਨਾ ਦੇ, ਸਿਰ ਤੇ ਕਫਨ ਬੰਨ ਲਏ ਹੁਣ ਕਲਗੀਆਂ ਲਾ ਦੇ, ਚੱਲੇ ਮੌਤ ਵਿਆਉਣ ਨੂੰ ਤੂੰ ਸ਼ਗਨ ਮਨਾ ਦੇ, ਸਿਰ ਤੇ ਕਫਨ ਬੰਨ ਲਏ ਹੁਣ ਕਲਗੀਆਂ ਲਾ ਦੇ, ਵੈਰੀ ਨੇ ਹੈ ਆਂਦਰਾਂ ਦਾ ਸੇਰਾ ਲਾਉਣਾ, ਦਾਦੀਏ ਅਸੀਂ ਮੁੜ ਨਹੀਂ ਆਉਣਾ, ਮੈਂ ਤਾਂ ਹਾਂ 9 ਸਾਲ ਦਾ ਮੇਰਾ ਵੀਰ ਨੇ ਆਣਾ, ਮੌਤ ਵੱਡੀ ਹੈ ਇਸ ਤੋਂ ਇਹਨੇ ਪਹਿਲੇ ਜਾਣਾ, ਮੌਤ ਵੱਡੀ ਹੈ ਇਸ ਤੋਂ ਇਹਨੇ ਪਹਿਲੇ ਜਾਣਾ, ਅੱਗੋਂ ਪਿੱਛੋਂ ਮੌਤ ਨੂੰ ਅਸੀਂ ਘੇਰਾ ਪਾਉਣਾ, ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ, ਕੌਣ ਖਵਾਊ ਚੂਰੀਆਂ ਮਾਂ ਤੇਰੇ ਬਾਜੋਂ, ਕਿਵੇਂ ਸੁਣਾਂਗੇ ਲੋਰੀਆਂ ਵਿਣ ਤੇਰੇ ਸਾਜੋਂ, ਕੌਣ ਖਵਾਊ ਛੇਤੀ ਛੇਤੀ ਆ ਜਾਣਾ ਨਾ ਦੇਰ ਲਗਾਉਣਾ, ਛੇਤੀ ਛੇਤੀ ਆ ਜਾਣਾ ਨਾ ਦੇਰ ਲਗਾਉਣਾ, ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ, ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ।
ਧੰਨ ਮਾਤਾ ਗੁਜਰ ਕੌਰ ਨੇ ਨਿੱਕੇ ਨਿੱਕੇ ਕਲਗੀਆਂ ਨਿੱਕੀਆਂ ਨਿੱਕੀਆਂ ਸੀਸ ਤੇ ਲਾਈਆਂ, ਅੱਜ ਤਿਆਰ ਕਰਕੇ ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਭੇਜਿਆ। ਸਾਡੇ ਬੀਬੀਆਂ ਘੋੜੀਆਂ ਗਾਉਂਦੀਆਂ, ਨਿੱਕੀ ਨਿੱਕੀ ਕਣੀ ਨਿੱਕਿਆ ਮੀਂਹ ਵੇ ਵਰੇ, ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ, ਨਿੱਕੀ ਨਿੱਕੀ ਕਣੀ ਨਿੱਕਿਆ ਮੀਂਹ ਵੇ ਵਰੇ, ਭੈਣ ਵੇ ਸੁਹਾਗਣ ਤੇਰੇ ਸ਼ਗਨ ਕਰੇ। ਠੰਡੇ ਬੁਰਜ ਚ ਬੈਠੀ ਮਾਤਾ ਸ਼ਗਨ ਕਰੇ, ਸ਼ਗਨ ਕਰੇ ਜੋਰਾਵਰ ਫਤਿਹ ਸਿੰਘ ਕੋ।
ٹھنڈے برج بیٹھی ماتا شگن کرے شگن کرے جو راول فتح سنگھ کوڑی چڑھے جو راول فتح سنگھ کوڑی
پینا پڑو ایک بار
ٹھنڈے برج بیٹھی شگن کرے جوراوار فتح سنگ کوڑی چڑھے جوراوار
ایک انترا لال
نکے نکیاں کلگیاں لگا کے ترے سونے کترے تے سری صاف سجا کے ترے موتی
رام کھڑا روے تیل ہنجواں دا چوے موتی
رام کھڑا روے تیل ہنجواں دا چوے
گانے گٹاں تے شہیدیاں تے جچ دے بڑے جچ دے بڑے پڑھو جوراوار فتح سنگھ کوڑی چڑھے اج جوراوار فتح سنگھ کوڑی چڑھے
سانوں پوتی
گنگورام بچولا پیڑا رکھ گیا اولا
گنگورام بچولا پیڑا رکھ گیا اولا کھڑے کمب گئے جلا ہتھی تیسے نے پھڑے
تیسے نے پھڑے فتح سنگھ
کوڑی چڑھے جوراوار فتح سنگھ کوڑی چڑھے جندہ کومل سینی ہاتھ کھلون لگیاں
جانند گارا پاگ بوٹی موت نو سجاوے سچا نند گارا پاگ
بوٹی موت نو سجاوے
اج پیڑیاں جلاتا ہیرے کنداں چ جڑے
کنداں چ جڑے
کنداں وہ گرو گوبند سنگھ دے لال کندھاں چ جڑن واسطے نہیں سن پر جڑتے جالواں اج پیڑیاں جلاتا ہیرے کندھاں چ جڑے کندھاں چ جڑے جوراوار
فتح سنگھ کوڑی چڑے جوراوار فتح سنگھ کوڑی چڑھے
گرو گوبند سنگھ دے لال ہیرے پت کنداں چ جڑ دتے نیاں چ کھڑائے گئے پھر آپ سارے جاندے ہو کہ کندھ پھٹ گئی ڈگ پے دھرتی اتنے کہندے شاید ہن منن گے فٹافٹ ساہ کٹ گیا دم کٹ گیا تلیاں چ سوجرا ہوش چون ہوش وچ آئے ماڑی جی اکھ پٹی ਨੇੜੇ ਕਾਜੀ ਗਿਆ, ਇਸਲਾਮ ਕਬੂਲ ਹੈ, ਤੁਹਾਨੂੰ ਠੀਕ ਕਰ ਲਾਂਗੇ, ਇਲਾਜ ਹੋ ਜਾਏਗਾ, ਬੋਲੋ ਹੁਣ। ਬੋਲ ਤੇ ਨਹੀਂ ਨਿਕਲਿਆ ਪਰ ਸਿਰ ਹਾਲਾਤ ਦਾ ਵੀ ਕਬੂਲ, ਤੁਹਾਡਾ ਧੱਕਾ ਨਹੀਂ ਚੱਲਣਾ ਸੀ, ਤੁਹਾਡਾ ਧੱਕਾ ਸੀ ਨਹੀਂ ਚੱਲਣਾ। ਬਸ ਫਿਰ ਅਗਲੇ ਦਿਨ ਉੱਥੇ ਲਾਸ਼ਾਂ ਜਿਹੜੀਆਂ ਨੇ ਕੰਧ ਤੋਂ ਪਾਰ ਸਿੱਟ ਦਿੱਤੀਆਂ ਸੀ, ਕੰਧ ਸੀ ਨਾਲ, ਕਹਿੰਦੇ ਬਾਹਰ ਸਿੱਟ ਦਿਓ, ਨਦੀ ਵਗਦੀ ਸੀ ਏਦਾਂ ਨਾਲ, ਨਦੀ ਦੇ ਕੰਢੇ ਤੇ ਲਾਸ਼ਾਂ ਸਿੱਟਤੀਆਂ ਕੰਧ ਤੋਂ ਪਰਲੇ ਪਾਸੇ। ਆ ਕੇ ਮੋਤੀ ਰਾਮ ਨੇ ਦੱਸਿਆ, ਮਾਤਾ ਜੀ ਕਹਿੰਦੇ ਆਏ ਨੀ ਬੱਚੇ? ਕਹਿੰਦੇ ਹੁਣ ਨੀ ਜੀ, ਉਹਨਾਂ ਨੇ ਆਉਣਾ, ਨੀਹਾਂ ਚ ਚਿਣ ਦਿੱਤੇ, ਸ਼ਹੀਦ ਕਰ ਦਿੱਤੇ। ਤੇ ਮਾਤਾ ਗੁਜਰ ਕੌਰ ਜੀ ਨੇ ਉੱਥੇ ਫਿਰ, ਇਤਿਹਾਸਕਾਰ ਲਿਖਦੇ ਹੈ, ਕਈਆਂ ਨੇ ਲਿਖਿਆ ਵੀ ਮਾਤਾ ਜੀ ਨੇ ਛਾਲ ਮਾਰ ਦਿੱਤੀ, ਛਾਲ ਮਾਰਨ ਦਾ ਤੇ ਰੌਲਾ ਪਾਇਆ ਉਹਨਾਂ ਨੇ। ਵਜੀਦੇ ਨੂੰ ਪੁੱਛਿਆ, ਉਹ ਤੇ ਮੰਨਦੇ ਨਹੀਂ, ਬੱਚੇ ਤੇ ਮੰਨੇ ਨਹੀਂ, ਬੇਬੇ ਦਾ ਕੀ ਕਰੀਏ, ਇਹਨਾਂ ਦੀ ਦਾਦੀ ਹੈ, ਉਹ 80 ਸਾਲ ਦੀ ਬੇਬੇ ਦਾ ਕੀ ਕਰਨਾ ਹੈ? ਕਹਿੰਦਾ ਪੁੱਛ ਲਓ, ਜੇ ਮੰਨਦੀ ਹੈ ਠੀਕ ਹੈ, ਨਹੀਂ ਤੇ ਧੱਕਾ ਦੇ ਦਿਓ ਬੁਰਜ ਤੋਂ। ਫਿਰ ਮਾਤਾ ਗੁਜਰ ਕੌਰ ਨੂੰ ਬੁਰਜ ਤੋਂ ਧੱਕਾ ਦਿੱਤਾ ਗਿਆ ਤੇ ਬਾਹਰ ਆ ਕੇ ਕਹਿਤਾ ਵੀ ਮਾਤਾ ਨੇ ਛਾਲ ਮਾਰ ਦਿੱਤੀ। ਛਾਲ ਮਾਰਦਾ ਕੌਣ ਹੈ? ਜਿਹੜਾ ਆਤਮਘਾਤ ਕਰਦਾ, ਸੁਸਾਈਡ ਕਰਦਾ ਜਿਹੜਾ। ਮਾਤਾ ਏਦਾਂ ਦੀ ਥੋੜਾ ਸੀ ਜਿਹੜੀ ਸੁਸਾਈਡ ਕਰਨ ਵਾਲੀ ਸੀ, ਉਹ ਤੇ ਧੱਕਾ ਦਿੱਤਾ ਉਹਨਾਂ ਨੇ ਉੱਤੇ ਜਾ ਕੇ। ਉਹ ਤੇ ਬੇਬੇ ਤੇਰਾ ਨਾਂ ਕੀ ਹੈ? ਆਪਾਂ ਪੜ੍ਹਦੇ ਹੁੰਦੇ ਆ ਨਾ, ਸੰਗਤੇ ਨੀ ਮੇਰਾ ਮਾਂ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ। ਉਹ ਤੇ ਏਡਾ ਵੱਡਾ ਰੁਤਬਾ, ਕਿਤੇ ਛੋਟੀ ਜੀ ਗੱਲ ਹੈ। ਇੱਥੇ ਬੀਬੀਆਂ ਨੂੰ ਪੁੱਛਦਾ ਤੇਰੇ ਮੁੰਡੇ ਦਾ ਨਾਂ ਕੀ ਹੈ, ਫਲਾਣਾ ਮੇਰੇ ਬੇਟੇ ਦਾ ਨਾਂ ਆ, ਮੇਰੇ ਪੋਤੇ ਦਾ ਨਾਂ ਹੈ। ਜੇ ਬੇਬੇ ਨੂੰ ਪੁੱਛੇ ਗੁਜਰੀ ਮਾਤਾ ਨੂੰ ਕਿ ਮਾਤਾ ਤੇਰਾ ਨਾਂ ਕੀ ਹੈ, ਤੇ ਮਾਤਾ ਗੁਜਰ ਕੌਰ ਨੇ ਕਹਿਣਾ ਗੁਜਰੀ, ਮੇਰਾ ਨਾਂ ਗੁਜਰੀ। ਤੁਹਾਡੇ ਪਤੀ ਦਾ ਨਾਂ? ਗੁਰੂ ਤੇਗ ਬਹਾਦਰ। ਤੁਹਾਡੇ ਸਹੁਰੇ ਦਾ? ਗੁਰੂ ਹਰਗੋਬਿੰਦ ਸਾਹਿਬ। ਬੇਬੇ ਬੱਚਾ ਵੀ ਹੈ ਕੋਈ? ਇੱਕ ਪੁੱਤ ਹੈ ਜੀ। ਨਾਂ ਕੀ ਹੈ ਉਹਦਾ? ਕਿੱਡੀ ਜਿਗਰਾ, ਕਿੱਦਾਂ ਕਾਇਮ ਹੋ ਜਾਂਦਾ ਮਨ ਜਦੋਂ ਇੱਦਾਂ ਕਹਿੰਦੀ ਹੋਣੀ ਹੈ। ਮੇਰਾ ਇੱਕੋ ਹੀ ਮੁੰਡਾ ਹੈ, ਉਹਦਾ ਨਾਂ ਗੋਬਿੰਦ ਸਿੰਘ ਹੈ।
ਵਾਹ ਵਾਹ।
ਮੇਰਾ ਇੱਕੋ ਹੀ ਪੁੱਤ ਹੈ, ਗੋਬਿੰਦ ਸਿੰਘ ਉਹਦਾ ਨਾਂ ਹੈ। ਤੇ ਚਾਰ ਪੋਤੇ ਅੱਗੇ, ਇੱਕ ਅਜੀਤ ਸਿੰਘ, ਇੱਕ ਜੁਝਾਰ ਸਿੰਘ, ਇੱਕ ਜੋਰਾਵਰ ਸਿੰਘ ਤੇ ਇੱਕ ਫਤਿਹ ਸਿੰਘ। ਉਹ ਮਾਤਾ ਕਿੱਥੇ ਡੋਲਣ ਵਾਲੀ ਸੀ, ਪੜੋ ਸੰਗਤੇ ਨੀ ਮੇਰਾ ਨਾਂ ਗੁਜਰੀ।
ਸੰਗਤੇ ਨੀ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ, ਮੈਂ ਗੁਜਰ ਗੁਜਰ ਕੇ ਗੁਜਰੀ ਹਾਂ, ਸੰਗਤੇ ਜਦ ਤੱਕ ਆਸੀ ਸੋਏ ਨਾ ਅੱਖੀਆਂ ਨੇ, ਜਦ ਤੱਕ ਆਸੀ ਸੋਏ ਨਾ ਅੱਖੀਆਂ ਨੇ, ਇੱਕ ਵਾਰੀ ਮੈਂ ਉਸ ਥਾਂ ਗੁਜਰੀ, ਮੈਂ ਗੁਜਰ ਗੁਜਰ ਕੇ ਗੁਜਰੀ ਹਾਂ, ਸੰਗਤੇ ਨੀ ਮੇਰਾ ਨਾਂ ਗੁਜਰੀ। ਮੇਰੇ ਵੱਡੇ ਪੋਤਿਆਂ ਚਮਕੌਰ ਗੜੀ ਵਿੱਚ ਲੜਦਿਆਂ ਸ਼ਹੀਦੀਆਂ ਪਾ ਦਿੱਤੀਆਂ, ਉਹ ਪਿਆਸੇ ਲੜਦੇ ਸ਼ਹੀਦ ਹੋਏ, ਦੋ ਬੂੰਦਾਂ ਪਾਣੀ ਨਾ
ਕਦੇ ਨਾ ਮੁੜ ਕੇ ਆਉਣੀ ਸੀ ਜੋ ਕਦੇ ਨਾ ਮੁੜ ਕੇ ਆਉਣੀ ਸੀ ਮੇਰੇ ਘਰ ਚੋਂ ਐਸੀ ਛਾਂ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗ ਤੇ ਨੀ ਮੇਰਾ ਨਾਂ ਗੁਜ਼ਰੀ ਮੋਰਾ ਨੇ ਗੰਗੂ ਪੁੱਛਦੇ ਗੋਬਿੰਦ ਦਾ ਅਤਾ ਪਤਾ ਸਾਨੂੰ ਕੋਤਵਾਲੀ ਵਿੱਚ ਕੈਦ ਕੀਤਾ ਸਾਨੂੰ ਕੋਤਵਾਲੀ ਵਿੱਚ ਕੈਦ ਕੀਤਾ ਮੈਂ ਦੱਸਾਂ ਜਦ ਪੋਤੇ ਮੇਰੇ ਸ਼ਹੀਦ ਹੋਏ ਜਦ ਪੋਤੇ ਮੇਰੇ ਸ਼ਹੀਦ ਹੋਏ ਫਿਰ ਆਪਣੇ ਆਪ ਮੈਂ ਤਾਂ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗ ਤੇ ਨੀ ਮੇਰਾ ਨਾਂ ਗੁਜ਼ਰੀ
ਕਿਤੇ ਥੋੜੀਆਂ ਕੁਰਬਾਨੀਆਂ ਮਾਤਾ ਗੁਜ਼ਰੀ ਦੀ ਕਿਤੇ ਛੋਟੀ ਜੀ ਕੁਰਬਾਨੀ ਅੱਜ ਮਾਤਾ ਗੁਜ਼ਰੀ ਦਰਬਾਰ ਸਾਹਿਬ ਆ ਜਾਏ ਤੇ ਆ ਕੇ ਆਖੇ ਮੈਂ ਕੀਰਤਨ ਕਰਨਾ ਹੈ ਤੇ ਅੱਜ ਦੇ ਪੁਜਾਰੀ ਤੇ ਬਾਂਹ ਫੜ ਕੇ ਅੱਜ ਦੇ ਪੁਜਾਰੀ ਅੱਜ ਦੇ ਸਿੱਖ ਨਕਲੀ ਉਹ ਬਾਂਹ ਫੜ ਕੇ ਕਹਿਣਗੇ ਬੀਬੀਆਂ ਕੀਰਤਨ ਨਹੀਂ ਕਰ ਸਕਦੀਆਂ ਸਾਡੀ ਮਰਿਆਦਾ ਨਹੀਂ ਤੇ ਤੁਹਾਡੀ ਮਰਿਆਦਾ ਉਦੋਂ ਕਿੱਧਰ ਗਈ ਜਿੱਦਣ ਬੀਬੀਆਂ ਨੇ ਕੁਰਬਾਨੀਆਂ ਕੀਤੀਆਂ ਜਿੱਦਣ ਸ਼ਹੀਦ ਹੋਈਆਂ ਤੇ ਪਤਾ ਕਿਉਂ ਨਹੀਂ ਬੀਬੀ ਉਹ ਵੜਨ ਦਿੰਦੇ ਇਹ ਕਹਿੰਦੇ ਆ ਪੰਜ ਦਿਨ ਵਾਸਤੇ ਬੀਬੀ ਅਪਵਿੱਤਰ ਹੁੰਦੀ ਹੈ ਪੀਰੀਅਡ ਦਾ ਸਮਾਂ ਉਹਦਾ ਜਿਹੜਾ ਉਹਨੂੰ ਕਹਿੰਦੇ ਆ ਬੀਬੀ ਪਵਿੱਤਰ ਨਹੀਂ ਉਹਨਾਂ ਦਿਨਾਂ 'ਚ ਜਿਹੜਾ ਨੈਚੁਰਲ ਵਿਧਾਨ ਹੈ ਕੁਦਰਤੀ ਹੈ ਜਿਹੜਾ ਉਹਨੂੰ ਇਹ ਗਲਤ ਦੱਸਦੇ ਆ ਆ ਪਿੱਛੇ ਜੇ ਰੌਲਾ ਪਿਆ ਨਹੀਂ ਵੀ ਦਰਬਾਰ ਸਾਹਿਬ ਕੀਰਤਨ ਹੋਣਾ ਚਾਹੀਦਾ ਸੰਤ ਸਮਾਜ ਸਾਰੇ ਬਾਬਿਆਂ ਨੇ ਰੌਲਾ ਪਾਤਾ ਕਹਿੰਦੇ ਬੀਬੀ ਨਹੀਂ ਵੜ ਸਕਦੀ ਸਾਡੀ ਮਰਿਆਦਾ ਔਰਤ ਨਹੀਂ ਕੀਰਤਨ ਕਰਨ ਦੇਵਾਂਗੇ ਅਸੀਂ ਬੀਬੀ ਨੂੰ ਨਹੀਂ ਅਸੀਂ ਤੁਸੀਂ ਸਾਡੀ ਮਰਿਆਦਾ 'ਚ ਦਖਲ ਨਹੀਂ ਦੇ ਸਕਦੇ ਤੇ ਜਿਹੜੇ ਰਾਗੀ ਲੱਗੇ ਆ ਜੰਮੇ ਆ ਉਹ ਔਰਤਾਂ ਦੇ ਹੀ ਜੰਮੇ ਹੋਏ ਆ ਆ ਜਿਹੜੇ ਤੁਸੀਂ ਕੀਰਤਨ ਕਰਦੇ ਆ ਜੇ ਬੀਬੀ ਤੇ ਪੰਜ ਦਿਨ ਆਉਣ ਨਾ ਤੇ ਇਹ ਜੰਮਣੇ ਹੀ ਨਹੀਂ ਸੀ ਜਿਹੜੇ ਤੁਸੀਂ ਲੈਕਚਰ ਖੜੇ ਹੋ ਕੇ ਦੇ ਰਹੇ ਹੋ ਤੁਹਾਡੀਆਂ ਮਾਵਾਂ ਨੂੰ ਵੀ ਉਹ ਪੰਜ ਪੰਜ ਦਿਨ ਦਾ ਟਾਈਮ ਆਇਆ ਤੇ ਤਾਂ ਤੁਸੀਂ ਜੰਮੇ ਆ ਜਿਹਨੂੰ ਤੁਸੀਂ ਗਲਤ ਕਹਿੰਦੇ ਆ ਨੈਚੁਰਲ ਕਿਰਿਆ ਇਹ ਕੁਦਰਤੀ ਕਿਰਿਆ ਇਹ ਉਹਨੇ ਕਿਹੜਾ ਜਾਣ ਕੇ ਕੀਤਾ ਕੁਛ ਗਲਤ ਕਿਵੇਂ ਹੋ ਗਿਆ ਪਾਪ ਕਿੱਥੇ ਹੋ ਗਿਆ ਉਹ ਕਹਿੰਦਾ ਸੀ ਪੁਜਾਰੀ ਮੰਦਰ 'ਚ ਨਾ ਵੜ ਸਾਡੇ ਵਾਲੇ ਕਹਿੰਦੇ ਗੁਰਦੁਆਰੇ ਨਾ ਵੜ ਸਾਡੇ ਵਾਲੇ ਕਹਿੰਦੇ ਤੈਨੂੰ ਕੀਰਤਨ ਨਹੀਂ ਕਰਨ ਦੇਣਾ ਇਹ ਚੌਧਰੀ ਬਣੇ ਫਿਰਦੇ ਮਰਿਆਦਾ ਇਹਨਾਂ ਨੇ ਇਹਦੇ ਬੀਬੀਆਂ ਤਕੜੀਆਂ ਹੁਣ ਭੱਜੋ ਇੱਥੋਂ ਕੋਈ ਲੰਗਰ ਨਹੀਂ ਪਕਾਉਣਾ ਤੁਹਾਡੇ ਵਰਗੀਆਂ ਵਾਸਤੇ ਦੌੜ ਜਾਓ ਇੱਥੋਂ ਜੇ ਸੁਣਦੇ ਆ ਤੇ ਕੀਰਤਨ ਸਾਨੂੰ ਸੁਣਾਉਂਦੇ ਆ ਤੁਸੀਂ ਤੁਹਾਡੀਆਂ ਗੋਲਕਾਂ ਭਰਦੀਆਂ ਸਾਡੇ ਨਾਲ ਨੇ ਤੇ ਤੁਸੀਂ ਜੇ ਕਿਤੇ ਬੀਬੀਆਂ ਹਿੰਮਤ ਕਰ ਲੈਣ ਇਹਨਾਂ ਦੀ ਕੀ ਗੱਲ ਹੈ ਵੀ ਇਹ ਇੱਦਾਂ ਦੀਆਂ ਗੱਲਾਂ ਕਰ ਜਾਣਗੇ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਮੰਦਰ 'ਚ ਜਾਣ ਵਾਲਾ ਜਦੋਂ ਰੋਕਿਆ ਨਾ ਮੰਦਰ 'ਚੋਂ ਰੋਕਿਆ ਵੀ ਬੀਬੀ ਅੰਦਰ ਨਹੀਂ ਜਾ ਸਕਦੀ ਬੀਬੀ ਜੂਠੀ ਹੈ ਬੀਬੀ ਜੂਠੀ ਹੈ ਤੇ ਸਾਡੇ ਬਾਬੇ ਦਾ ਸ਼ਬਦ ਹੈ ਬੋਲੋ ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ ਰੋਜ਼ ਪੜ੍ਹਦੇ ਹੋ ਆਸਾ ਦੀ ਵਾਰ 'ਚ ਕਹਿੰਦੇ ਬੀਬੀ ਨੂੰ ਸਿਰਨਾਵਣੀ ਮੁੜ ਮੁੜ ਆਉਂਦੀ ਹੈ ਮਹੀਨੇ ਬਾਅਦ ਆਉਂਦੀ ਹੈ, ਸਮਾਂ ਆਉਂਦਾ ਪੰਜ ਦਿਨ ਦਾ, ਪਰ ਓਏ ਤੂੰ ਜਿਹੜਾ ਬਾਹਰ ਕੱਢਦਾ ਬੀਬੀ ਨੂੰ ਉਹਦੇ ਤੇ ਤੂੰ ਕਹਿੰਦਾ ਝੂਠੀ ਹੈ, ਉਹਦੇ ਤੇ ਇਹ ਸਮਾਂ ਪੰਜ ਦਿਨ ਆਉਂਦਾ ਤੇਰੇ ਮੂੰਹ ਵਿੱਚ ਤੇ ਹਰ ਵੇਲੇ ਝੂਠ ਰਹਿੰਦੀ ਹੈ, ਤੇ ਤੂੰ ਤੇ ਸਦਾ ਹੀ ਝੂਠਾ, ਉਹਨੂੰ ਤੂੰ ਪੰਜ ਦਿਨ ਝੂਠੀ ਦੱਸਦਾ, ਤੂੰ ਤੇ ਸਦਾ ਹੀ ਝੂਠਾ ਹੈ, ਹਰ ਗੱਲ ਦਾ ਝੂਠ ਬੋਲਣਾ, ਜਿਉਂ ਜੋਰੂ ਸਿਰਨ ਆਵਣੀ ਆਵੇ ਵਾਰੋ ਵਾਰ, ਝੂਠਾ ਝੂਠਾ ਮੁੱਖ ਵਸੈ, ਨਿਤ ਨਿਤ ਹੋਏ
ਖੁਆਰ,
ਤੂੰ ਤੇ ਨਿਤ ਨਿਤ ਖੁਆਰ ਹੁੰਦਾ ਹੈ, ਸੂਚੇ ਇਹ ਨਾ ਆਖੀਏ ਬਹਿਣ ਜੇ ਪਿੰਡਾਂ ਧੋਏ, ਬੋਲੋ ਸੂਚੇ ਇਹ ਨਾ ਆਖੀਏ ਬਹਿਣ ਜੇ ਪਿੰਡਾਂ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਕਾਹਦੀਆਂ ਮਰਿਆਦਾਵਾਂ ਨੇ ਤੁਹਾਡੀਆਂ, ਅੱਜ ਤੱਕ ਤੁਸੀਂ ਬਰਾਬਰੀ ਨਹੀਂ ਦੇ ਸਕੇ, ਪੈਰਾਂ ਦੀ ਜੁੱਤੀ ਬਾਕੀ ਧਰਮ ਵਾਲੇ ਸਮਝਦੇ ਰਹੇ, ਤੁਸੀਂ ਵੀ ਉੱਥੇ ਹੀ ਖੜੇ ਹੈ। ਇਹਨਾਂ ਦੇਸ਼ਾਂ 'ਚ ਇੰਨੀਆਂ ਤਰੱਕੀਆਂ ਕਰਨ ਤੋਂ ਬਾਅਦ ਵੀ ਔਰਤ ਅੱਜ ਪਾਇਲਟਾਂ ਸਿੱਖ ਬੱਚੀਆਂ ਬਣ ਗਈਆਂ, ਵੱਡੇ ਵੱਡੇ ਅਹੁਦਿਆਂ 'ਤੇ ਸਿੱਖ ਬੱਚੀਆਂ ਚਲੀਆਂ ਗਈਆਂ, ਪਰ ਸਿੱਖ ਬੱਚੀਆਂ ਵਿੱਚ ਇੰਨੀ ਪੁਜਾਰੀ ਦੇ ਵਿਰੁੱਧ ਆਵਾਜ਼ ਉਠਾਉਣ ਦੀ ਹਿੰਮਤ ਨਹੀਂ ਕਿ ਬੀਬੀ ਖੁੱਲ੍ਹ ਕੇ ਕਹਿ ਸਕੇ ਕਿ ਤੂੰ ਕੌਣ ਹੁੰਦਾ ਇਹ ਗੱਲਾਂ ਰੋਕਣ ਵਾਲਾ। ਔਰਤ ਨੂੰ ਪੂਰਾ ਹੱਕ ਹੋਣਾ ਚਾਹੀਦਾ, ਪਰ ਅਜੇ ਵੀ ਸਾਡਾ ਧਰਮ ਦਾ ਡੰਡਾ ਇੱਦਾਂ ਦਾ ਡਰਾਇਆ ਹੋਇਆ ਹੈ। ਪੁਰਾਣੇ ਵੇਲਿਆਂ ਵਿੱਚ ਘਰ ਵਾਲੇ ਕੁੱਟਦੇ ਸੀ, ਚੁੱਪ ਕਰਕੇ ਕੁੱਟ ਖਾਈ ਜਾਂਦੀਆਂ ਸੀ, ਇੱਦਾਂ ਹੀ ਪੁਜਾਰੀ ਕੁੱਟਦਾ ਹੈ, ਪੁਜਾਰੀ ਧੱਕਾ ਕਰਦਾ, ਚੁੱਪ ਕਰਕੇ ਸਹੀ ਜਾਂਦੀਆਂ, ਪਰ ਆਵਾਜ਼ ਆਪ ਉਠਾਉਣੀ ਪੈਣੀ ਹੈ। ਉਹ ਜੇ ਔਰਤਾਂ ਨੂੰ ਰੋਕਦੇ ਹੋ, ਗੁਜਰੀ ਵੀ ਔਰਤ ਸੀ ਮਾਤਾ, ਉਹ ਵੀ ਔਰਤ ਸੀ, ਇੱਕ ਬੀਬੀ ਭਾਨੀ ਵੀ ਔਰਤ ਸੀ ਜਿਹਨੇ ਜੰਮਿਆ ਗੁਰੂ ਅਰਜਨ ਦੇਵ ਜੀ ਨੂੰ, ਔਰਤਾਂ ਦੇ ਔਰਤਾਂ ਕਰਕੇ ਇੱਦਾਂ ਤੁਸੀਂ ਕਿੱਦਾਂ ਕਰ ਸਕਦੇ ਹੈ। ਸਮਾਜ ਕਿੱਥੇ ਦੁਨੀਆ ਚੰਦਰਮਾ ਤੇ ਪਹੁੰਚੀ ਫਿਰਦੀ ਹੈ, ਸਾਡੇ ਵਾਲੇ 600 ਸਾਲ ਪਿੱਛੇ ਤੁਰੇ ਫਿਰਦੇ ਆ, ਇਹ 5 ਜੋ ਸੱਚ ਹੈ ਉਹ ਕਹਿਣਾ ਚਾਹੀਦਾ ਹੈ। ਬਦਲੇਗਾ ਕਿਵੇਂ ਜ਼ਮਾਨਾ, ਆਉਣ ਵਾਲੇ ਲੋਕਾਂ ਨੇ ਪੁੱਛਣਾ, ਆਉਣ ਵਾਲੀਆਂ ਪੀੜ੍ਹੀਆਂ ਨੇ ਪੁੱਛਣਾ ਤੁਹਾਨੂੰ। ਅੱਜ ਕੁੜੀਆਂ ਬਹੁਤ ਅੱਗੇ ਚਲੀਆਂ ਗਈਆਂ, ਕਰਨਗੀਆਂ ਸਵਾਲ, ਕੁੱਟੀਆਂ ਕਰਨਗੀਆਂ ਸਵਾਲ ਤੁਹਾਨੂੰ, ਜੇ ਹਿੰਮਤ ਕਰ ਲਓਗੇ। ਤੇ ਜਦੋਂ ਇੱਦਾਂ ਦੀਆਂ ਗੱਲਾਂ ਕਰਦੇ ਆ ਫਿਰ ਮਾਰਦੇ ਨੇ ਚੀਕਾਂ, ਐ ਕਹਿਤਾ ਜੀ ਮਰਿਆਦਾ ਤੋੜਤੀ, ਸਾਡੀ ਮਰਿਆਦਾ ਦੇ ਵਿਰੁੱਧ ਬੋਲਦੇ ਆ। ਮਰਿਆਦਾਵਾਂ ਤੁਹਾਡੀਆਂ ਬਣਾਈਆਂ, ਗੁਰੂ ਸਾਹਿਬ ਨੇ ਨਹੀਂ ਬਣਾਈਆਂ। ਆਹ ਮਰਿਆਦਾਵਾਂ ਜਿਹੜੀਆਂ ਤੁਸੀਂ ਕਹਿੰਦੇ ਆ ਗੁਰੂ ਸਾਹਿਬ ਬਣਾਉਂਦੇ, ਕਦੇ ਇੱਦਾਂ ਦੀ ਮਰਿਆਦਾ ਨਹੀਂ ਸੀ ਬਣਾਉਣੀ ਉਹਨਾਂ ਨੇ। ਇਹ ਜੋ ਤੁਸੀਂ ਗੱਲਾਂ ਬਣਾਈਆਂ ਇਹ ਤੁਸੀਂ ਆਪਣੇ ਕੋਲੋਂ ਬਣਾਈਆਂ, ਨਾਮ ਗੁਰੂ ਸਾਹਿਬ ਦਾ, ਮਰਿਆਦਾ ਤੁਹਾਡੀ ਆਪਣੀ ਬਣਾਈ ਹੋਈ ਹੈ। ਗੁਰੂ ਦੇ ਨਾਂ ਉੱਤੇ ਸਾਡੇ ਉੱਤੇ ਇੱਦਾਂ ਦੀਆਂ ਮਰਿਆਦਾਵਾਂ ਮੜੋ ਨਾ। ਕੀ ਕਿਹਾ ਮੈਂ? ਗੁਰੂ ਦੇ ਨਾਂ ਉੱਤੇ ਸਾਡੇ ਉੱਤੇ ਇੱਦਾਂ ਦੀਆਂ ਮਰਿਆਦਾਵਾਂ ਮੜੋ ਨਾ। ਇਹ ਗੁਰੂ ਸਾਹਿਬ ਨੇ ਨਹੀਂ ਬਣਾਈਆਂ ਮਰਿਆਦਾਵਾਂ ਇੱਦਾਂ ਦੀਆਂ, ਇਹ ਤੁਸੀਂ ਬਣਾਈਆਂ। ਗੁਰੂ ਦਾ ਨਾਂ ਲੈ ਕੇ ਡੰਡਾ ਚਲਾਉਂਦੇ ਆ ਤੁਸੀਂ, ਗੁਰੂ ਦਾ ਨਾਂ ਲੈ ਕੇ ਧੱਕਾ ਕਰਦੇ ਆ। ਗੁਰੂ ਸਾਹਿਬ ਨੇ ਕਿਤੇ ਇੱਦਾਂ ਦਾ ਕੰਮ ਨਹੀਂ ਕੀਤਾ, ਸਾਡੇ ਗੁਰੂ ਸਾਹਿਬ ਨੇ ਨਹੀਂ ਇੱਦਾਂ ਦਾ ਕੁਝ ਕਿਹਾ। ਗੁਰੂ ਦਾ ਨਾਂ ਲੈ ਕੇ ਤੁਸੀਂ, ਪਤਾ ਕੀ ਕਹਿੰਦੇ ਆ, ਇਹ ਤੇ ਪੁਰਾਤਨ ਮਰਿਆਦਾ ਹੈ। 100 ਸਾਲ ਪਹਿਲਾਂ ਦਰਬਾਰ ਸਾਹਿਬ, ਆ ਜਿਹੜਾ ਨਨਕਾਣਾ ਸਾਹਿਬ, ਪੰਜਾ ਸਾਹਿਬ, ਇੱਥੇ ਕਬਜ਼ਾ ਕੀਹਦਾ ਸੀ ਬੋਲੋ? ਗੱਜ ਕੇ ਨਿਰਮਲੇ ਮਹੰਤਾਂ ਦਾ ਸੀ ਨਾ। ਫਿਰ ਇਹ ਜਿਹੜੀ ਮਰਿਆਦਾ ਬੀਬੀਆਂ ਅੰਦਰ ਨਹੀਂ ਵੜਨ ਦੇਣੀ, ਮਰਿਆਦਾ ਕਿਹਦੀ ਹੋਊ ਫਿਰ? ਪੁਰਾਤਨ ਕੌਣ ਹੁੰਦੇ ਸੀ ਇੱਥੇ? ਪੁਰਾਤਨ ਕੌਣ ਹੁੰਦੇ ਸੀ? ਮਹੰਤ। ਤੇ ਇਹ ਫਿਰ ਬੀਬੀਆਂ ਨੂੰ ਅੰਦਰ ਨਾ ਵੜਨ ਦੇਣ ਦੀ ਮਰਿਆਦਾ ਕਿਹਦੀ ਹੈ? ਮਹੰਤਾਂ ਦੀ। ਅਸੀਂ ਮਹੰਤਾਂ ਦੀ ਮਰਿਆਦਾ ਨੂੰ ਮੰਨਣਾ? ਤਾਂ ਕਰਕੇ ਭਾਈ ਕਿਤੇ ਨਾ ਕਿਤੇ ਆਪਣੇ ਆਪ ਨੂੰ ਕਾਇਮ ਹੋਣਾ ਪੈਣਾ। ਚਲੋ ਆਓ, ਆਹ ਗੱਲ ਵਿੱਚ ਹੋ ਗਈ, ਪਰ ਹੁਣ ਚਲੋ ਇਤਿਹਾਸ ਹੈ ਜਿਹੜਾ ਆਪਾਂ ਇੱਥੇ ਹੀ ਸੰਕੋਚਣਾ ਪੈਣਾ, ਕਿਉਂਕਿ ਫਿਰ ਸਮਾਂ ਹੋਰ ਅੱਗੇ, ਕਿਉਂਕਿ ਘੰਟਾ ਤੁਹਾਡਾ ਅੱਜ ਵੱਧ ਲੈ ਲਿਆ ਆਪਾਂ, 2-3 ਘੰਟੇ ਹੋ ਚੱਲੇ। ਟਕਾ ਹੁਣ ਰੱਖਿਓ, ਆਪਾਂ ਅਰਦਾਸ ਕਰ ਲਈਏ, ਹੁਕਮਨਾਮੇ ਸੁਣ ਲਈਏ, ਜਿੱਥੇ ਇੰਨਾ ਚਿਰ ਬੈਠੇ ਹੋ 5 ਮਿੰਟ ਹੋਰ ਦੇ ਦਿਓ, ਬਸ ਅਰਦਾਸ ਕਰ ਲਈਏ ਸਾਰੇ, ਤੇ ਫਿਰ ਆਪਾਂ ਚਾਲਾ ਪਾਉਣਾ। ਜਿਹਨਾਂ ਵੀਰਾਂ ਨੇ ਮਿਲਣਾ ਹੁੰਦਾ, ਕਈ ਫੋਟੋ ਖਿਚਾਉਣ ਵਾਲੇ ਇੱਥੇ ਧੱਕਾ ਕਰਦੇ ਆ, ਆਰਾਮ ਨਾਲ ਪ੍ਰਸ਼ਾਦਾ ਛਕ ਲਓ। ਪ੍ਰਸ਼ਾਦਾ ਛੱਕ ਕੇ ਉੱਪਰ ਹਾਲ ਹੈ, ਮੈਂ ਉੱਥੇ ਖਲੋ ਜਾਂਗਾ। ਜਿਹੜੇ ਜਿਹੜੇ ਵੀਰ ਨੇ ਮਿਲਣਾ ਅਗਲੇ ਪਾਸੇ ਪੌੜੀਆਂ ਤੋਂ, ਉਹ ਸੇਵਾਦਾਰ ਇਕੱਲੇ ਇਕੱਲੇ ਨੂੰ ਦੋ ਫੈਮਿਲੀ ਫੈਮਿਲੀ ਤੁਹਾਡੀ ਲੰਘਾ ਦੇਣਗੇ। ਮਿਲ ਲਓ, ਕੋਈ ਗੱਲ ਕਰਨੀ ਹੋਈ ਕਰ ਲਿਓ, ਸਵਾਲ ਪੁੱਛਣਾ ਹੋਇਆ ਪੁੱਛ ਲਿਓ, ਅਤੇ ਜੇ ਕੋਈ ਮਿਲਦੇ ਤਾਂ ਫਤਿਹ ਦੀ ਸਾਂਝ ਕਰਦਾ ਤਾਂ ਕਰੋ ਨਾ ਕੋਈ। ਮੈਂ ਤਾਂ ਤੁਹਾਨੂੰ ਕਹਿੰਦਾ ਆਪਣੇ ਦਿਮਾਗ ਚਲਾਓ, ਡਿਪੈਂਡ ਨਾ ਹੋਵੋ ਕਿਸੇ 'ਤੇ। ਤੁਸੀਂ ਸਾਡੀਆਂ ਗੱਲਾਂ ਸੁਣਨੀਆਂ ਨੇ ਪਰ ਦਿਮਾਗ ਆਪਣਾ ਖੋਲ੍ਹਣਾ, ਆਪਣੀ ਕੋਮਨ ਸੈਂਸ ਵਰਤੋ, ਦਿਮਾਗ ਆਪਣਾ ਚਲਾਓ, ਕਿਸੇ 'ਤੇ ਡਿਪੈਂਡ ਨਾ ਹੋਵੋ। ਗੁਰੂ ਗ੍ਰੰਥ ਸਾਹਿਬ ਤੁਹਾਨੂੰ ਤੁਹਾਡੇ ਨਾਲ ਜੋੜਦੇ ਆ, ਰੱਬ ਨਾਲ ਜੋੜਦੇ ਆ, ਅਤੇ ਰੱਬ ਸਾਡੇ ਵਿੱਚ ਹੈ, ਪਰਮਾਤਮਾ ਸਾਡੇ ਵਿੱਚ ਹੈ। ਹੁਣ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਸਾਰੇ ਕੰਮ ਰੱਬ ਕਰੂਗਾ, ਇਹਦਾ ਅਰਥ ਕੀ ਬਣਿਆ ਫਿਰ? ਸਾਰੇ ਕੰਮ ਅਸੀਂ, ਕਿਉਂਕਿ ਰੱਬ ਸਾਡੇ ਵਿੱਚ ਹੈ। ਰੱਬ 'ਤੇ ਭਰੋਸਾ ਰੱਖੋ, ਇਹਦਾ ਹੁਣ ਅਰਥ ਤੁਸੀਂ ਆਪੇ ਕਰੋ। ਰੱਬ 'ਤੇ ਭਰੋਸਾ ਰੱਖੋ, ਰੱਬ ਸਾਡੇ ਵਿੱਚ ਹੈ। ਮੈਂ ਕੀ ਕਹਿਣਾ ਚਾਹੁੰਦਾ, ਰੱਬ 'ਤੇ ਭਰੋਸਾ ਰੱਖੋ ਮਤਲਬ ਗੱਜ ਕੇ ਆਪਣੇ ਆਪ 'ਤੇ। ਮੈਂ ਫਿਰ ਬੇਨਤੀ ਕਰਦਾ, ਰੱਬ 'ਤੇ ਵਿਸ਼ਵਾਸ ਰੱਖੋ, ਹੁਣ ਇਹਦਾ ਅਰਥ ਕਰੋ, ਆਪਣੇ ਆਪ 'ਤੇ ਵਿਸ਼ਵਾਸ ਰੱਖੋ। ਰੱਬ ਸਾਡੇ ਵਿੱਚ ਹੀ ਹੈ, ਪਰਮਾਤਮਾ ਸਾਡੇ 'ਚ ਹੀ ਹੈ, ਸਾਡੇ ਫੈਸਲੇ ਰੱਬ ਦੇ ਫੈਸਲੇ ਹੈ। ਤੁਸੀਂ ਵਧੀਆ ਫੈਸਲੇ ਜ਼ਿੰਦਗੀ ਦੇ ਆਪ ਲੈਣੇ, ਰੱਬ ਤੁਹਾਡੇ ਵਿੱਚ ਹੈ। ਇਹ ਗੱਲ ਪੱਕੀ ਦਿਮਾਗ 'ਚ ਬਿਠਾ ਲਓ, ਵੱਖਰਾ ਨਹੀਂ ਬੈਠਾ ਤੁਹਾਡਾ। ਗੁਰੂ ਗ੍ਰੰਥ ਸਾਹਿਬ ਉਸ ਰੱਬ ਨਾਲ ਜੋੜਦੇ ਹੈ ਜਿਹੜਾ ਤੁਹਾਡੇ 'ਚ ਹੈ। ਇਹ ਮੈਨੂੰ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ, ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲਈਏ, ਸਾਡੇ 'ਚ ਰੱਬ ਹੈ। ਅਸੀਂ ਮਨਾ ਸਿੱਧਾ ਹੋ ਕੇ ਚੱਲ, ਪਰਮਾਤਮਾ ਤੇਰੇ ਨਾਲ ਖੜਾ ਹੈ ਜਦੋਂ ਚੰਗੇ ਕੰਮ ਕਰੇਗਾ। ਪੰਜਾਂ ਤੱਤਾਂ ਤੋਂ ਬਣੇ ਨੇ ਸਾਰੇ, ਸਾਰਿਆਂ 'ਚ ਇੱਕੋ ਜੋਤ ਹੈ। ਪਰ ਆਓ, ਹੁਣ ਮੈਂ ਟਾਈਮ ਨਹੀਂ ਲੈਂਦਾ, ਆਨੰਦ ਸਾਹਿਬ 'ਚ ਬੋਲਦੇ ਹਾਂ। ਇੱਕ ਬੇਨਤੀ ਹੋਰ ਹੈ, ਟਰੰਟੋ ਦੀਵਾਨ ਹੈ, ਹੁਣ ਜਿਨ੍ਹਾਂ ਕੋਲ ਟਾਈਮ ਹੋਵੇ ਵੀਕਐਂਡ 'ਤੇ ਆ ਸਕਦੇ ਹੈ ਅਤੇ ਆਇਓ, ਨਹੀਂ ਤਾਂ ਤੁਹਾਡੇ ਸੰਗੀ ਸਾਥੀ ਟਰੰਟੋ ਜਿਹੜੇ ਰਹਿੰਦੇ ਉਹਨਾਂ ਨੂੰ ਦੱਸ ਦਿਓ। 21, 22, 24 ਚਾਰ ਦਿਨ, 3 ਦੀਵਾਨ ਰਾਤ ਦੇ, ਵੀਰ ਸ਼ੁੱਕਰ ਸ਼ਨੀ ਰਾਤ ਦੇ, ਐਤਵਾਰ ਦੀਵਾਨ ਦਿਨ ਦਾ। ਅਗਲੇ ਆਪਾਂ ਵੀਕਐਂਡ ਜਿਹੜਾ ਆਉਣਾ ਅਗਲਾ ਹਫ਼ਤਾ ਟਰੰਟੋ ਦਾ ਪ੍ਰੋਗਰਾਮ ਹੈ। ਇੱਕ ਦਿਨ ਸਰੀ ਸਿੰਘ ਸਭਾ, ਗੁਰਦੁਆਰਾ ਸਿੰਘ ਸਭਾ, ਇੱਕ ਦੀਵਾਨ ਸਰੀ ਵਿੱਚ ਵੀ ਹੈ। ਫਿਰ ਆਪਾਂ ਇੰਡੀਆ 29 ਤਰੀਕ ਦਾ ਦੀਵਾਨ ਹੈ ਸਰੀ ਦਾ, ਅਤੇ ਉਹਦੇ ਵਿੱਚ ਜਾਣਾ। ਐਮ ਪੀ ਚੈਨਲ ਚੱਲਦਾ ਨੈੱਟ ਦੇ ਉੱਤੇ, EMPEE, ਐਮ ਪੀ, ਜਾਂ ਪਰਮੇਸ਼ਰ ਦੁਆਰ ਭਰੋਗੇ ਤਾਂ ਵੀ, ਜੇ ਮੇਰਾ ਢੱਡਰੀਆਂ ਵਾਲੇ ਭਰ ਲਓ, ਢੱਡਰੀਆਂ ਵਾਲੇ ਤਾਂ ਵੀ ਆ ਜਾਂਦਾ। ਯੂਟਿਊਬ ਉੱਤੇ ਹੈ, ਕਿਰਪਾ ਕਰਕੇ ਮਹੀਨੇ ਕੁ ਦੇ ਦੀਵਾਨ ਸੁਣ ਲਓ, ਜੇ ਜ਼ਿਆਦਾ ਟਾਈਮ ਨਹੀਂ ਲੱਗਦਾ ਸਤੰਬਰ ਮਹੀਨੇ ਦੇ 10 ਕੁ ਦੀਵਾਨ ਸੁਣ ਲਓ, ਸਾਰੀ ਗੱਲ ਕਲੀਅਰ ਹੋ ਜਾਏਗੀ ਕਿ ਮੈਂ ਕੀ ਕਹਿਣਾ ਚਾਹੁੰਦਾ। ਪੂਰਾ ਪੂਰਾ ਦੀਵਾਨ ਸੁਣੋ, ਕੱਟ ਵੱਢ ਕਰਕੇ ਨਹੀਂ। ਜਿਵੇਂ ਹੁਣ ਇੱਕ ਗੱਲ ਨਿੱਕੀ ਜੀ ਕੱਟ ਕੇ ਸੁਣੋਗੇ, ਉਹਦੇ 'ਚ ਤਾਂ ਕੁਝ ਕਲੀਅਰ ਹੀ ਨਹੀਂ ਹੁੰਦਾ। ਇਹ ਸਾਡੇ ਗੱਲਾਂ ਕੱਟ ਕੱਟ ਕੇ ਕਹਿਣਗੇ, ਗਲਤ ਗੱਲਾਂ ਕਰਦੇ ਆ। ਜੇ ਸਾਰੀ ਗੱਲ ਸੁਣੋਗੇ ਫਿਰ ਸਮਝ ਆਏਗੀ, ਸਾਰੀ ਗੱਲ ਸੁਣੋਗੇ ਫਿਰ ਕਲੀਅਰ ਹੋ ਜਾਏਗਾ। ਕਿਉਂਕਿ ਹਾਂ ਨਾ ਵਿੱਚ ਕਈ ਗੱਲਾਂ ਵਿੱਚ ਹੁੰਦਾ, ਹਾਂ ਨਾ ਵਿੱਚ ਜਵਾਬ ਨਹੀਂ ਨਾ ਦਿੱਤਾ ਜਾ ਸਕਦਾ। ਹੁਣ ਇੱਥੇ ਇੱਕ ਮੈਨੂੰ ਬੰਦਾ ਮਿਲ ਪਿਆ, ਕਹਿੰਦਾ ਜੀ ਪਤਾ ਨਹੀਂ ਕਿਹੜਾ ਰਾਊਂਡ ਹੁੰਦਾ, ਕਹਿੰਦੇ ਫਾਇਰ ਕੀ ਕਹਿੰਦੇ ਨੇ ਉਹਨੂੰ, ਜਿਹੜਾ ਹਾਂ ਨਾ 'ਚ ਜਵਾਬ ਦੇਣਾ ਹੁੰਦਾ, ਹੈ ਰੈਪਿਡ ਫਾਇਰ। ਕਹਿੰਦਾ ਇੱਕ ਰਾਊਂਡ ਹੈ ਅਤੇ ਉਹਦੇ 'ਚ ਤੁਸੀਂ ਹਾਂ ਨਾ 'ਚ ਜਵਾਬ ਦੇਣਾ, ਵੀ ਜਾਂ ਹਾਂ ਜਾਂ ਨਾ। ਹਾਂ ਨਾ 'ਚ ਜਵਾਬ, ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹਦਾ ਹਾਂ ਨਾ 'ਚ ਜਵਾਬ ਨਹੀਂ ਦਿੱਤਾ ਜਾ ਸਕਦਾ। ਕਹਿੰਦੇ ਨਹੀਂ, ਹਾਂ ਨਾ 'ਚ ਜਵਾਬ ਦਿੱਤਾ ਜਾ ਸਕਦਾ। ਮੈਂ ਕਿਹਾ ਚੰਗਾ ਇਹ ਦੱਸ, ਤੇਰੇ ਘਰ ਵਾਲੀ ਤੈਨੂੰ ਕੁੱਟਣੋਂ ਹਟ ਗਈ ਹੈ ਕਿ ਨਹੀਂ? ਹੁਣ ਹਾਂ ਨਾ 'ਚ ਜਵਾਬ ਦੇ। ਹੁਣ ਜੇ ਕਹੂਗਾ ਵੀ ਹਾਂ, ਇਹਦਾ ਮਤਲਬ ਪਹਿਲਾਂ ਕੁੱਟਦੀ ਸੀ। ਜੇ ਕਹੂਗਾ ਨਾ, ਇਹਦਾ ਮਤਲਬ ਅਜੇ ਵੀ ਕੁੱਟਦੀ ਹੈ। ਹੁਣ ਹਾਂ ਨਾ 'ਚ ਜਵਾਬ ਕਿੱਦਾਂ ਦਿੱਤਾ ਜਾ ਸਕਦਾ? ਇਹ ਕਈ ਗੱਲਾਂ ਦਾ ਹਾਂ ਨਾ 'ਚ ਜਵਾਬ ਨਹੀਂ ਹੁੰਦਾ, ਸਾਰੀ ਗੱਲ ਸਮਝਣੀ ਪੈਂਦੀ ਹੈ। ਤੁਹਾਨੂੰ 2 ਮਿੰਟ 'ਚ ਕੋਈ ਗੱਲਾਂ ਨਹੀਂ ਸਮਝਾਈਆਂ ਜਾ ਸਕਦੀਆਂ, ਤੁਹਾਨੂੰ ਸਾਰਾ ਸਮਝਣਾ ਪੈਣਾ, ਸਾਰੀ ਪਿਕਚਰ, ਪੂਰਾ ਪੈਕੇਜ। ਇਕੱਲੀ ਇਕੱਲੀ ਗੱਲ ਇੱਦਾਂ ਨਹੀਂ ਸਮਝਾਈ ਜਾ ਸਕਦੀ। ਬਾਕੀ ਧੰਨਵਾਦ ਹੈ ਪ੍ਰਬੰਧਕ ਕਮੇਟੀ ਦਾ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ, ਪ੍ਰੈਜੀਡੈਂਟ ਨੇ ਜਿਹੜੇ, ਸਾਰੀ ਇਹਨਾਂ ਦੀ ਮੈਨੇਜਮੈਂਟ, ਬਹੁਤ ਇਹਨਾਂ ਨੇ ਹਿੰਮਤ ਕੀਤੀ ਹੈ, ਜੋ ਕਿ ਬੁਲਾਇਆ, ਪ੍ਰੋਗਰਾਮ ਕੀਤਾ, ਰੱਖਿਆ, ਇਹਨਾਂ ਦਾ ਬਹੁਤ ਮੈਂ ਧੰਨਵਾਦੀ ਹਾਂ। ਅਤੇ ਮੈਨੂੰ ਇੱਥੇ ਤੱਕ ਵੀ ਇਹਨਾਂ ਨੇ ਕਿਹਾ ਵੀ ਅਕਾਲ ਤਖ਼ਤ ਵਾਲੇ ਜੇ ਕੋਈ ਫੈਸਲਾ ਲੈਣਗੇ ਵੀ ਅਸੀਂ ਤਾਂ ਵੀ ਤੁਹਾਡੇ ਨਾਲ ਖੜੇ ਹਾਂ, ਤੁਹਾਡੇ ਨਾਲ ਸਾਡਾ, ਅਸੀਂ ਤੁਹਾਡਾ ਸਾਥ ਦੇਵਾਂਗੇ। ਹੁਣ ਪਤਾ ਨਹੀਂ ਭਾਈ ਅਕਾਲ ਤਖ਼ਤ ਵਾਲਿਆਂ ਨੇ ਕਿੱਦਾਂ ਕਰਨੀ ਹੈ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਜੇ ਜਿਉਂਦੇ ਰਹੇ, ਸੰਗਤ ਨੇ ਜੇ ਸੱਦਾ ਦਿੱਤਾ, ਅਤੇ ਆਉਣ ਵਾਲੇ ਸਮੇਂ ਵਿੱਚ ਦੁਬਾਰਾ ਕਦੇ ਪ੍ਰੋਗਰਾਮ ਬਣਿਆ ਅਤੇ ਆਪਾਂ ਜ਼ਰੂਰ ਤੁਹਾਡੇ ਇੱਥੋਂ ਦੀ ਸੰਗਤ ਦੇ ਦਰਸ਼ਨ ਕਰਾਂਗੇ। ਮੈਨੂੰ ਬਹੁਤ ਚੰਗਾ ਲੱਗਾ, ਮੈਂ ਕੱਲ੍ਹ ਅਤੇ ਪਰਸੋਂ 3 ਕੁ ਦਿਨ ਦੇਖਿਆ, ਅੱਜ ਵੀ ਸੰਗਤ ਟਿਕ ਕੇ ਦੀਵਾਨ ਸੁਣਦੀ ਹੈ, ਇੱਥੋਂ ਦੀ ਸੰਗਤ ਬਹੁਤ ਸਮਝ ਤਿਆਰ ਟਿਕਾ ਨਾਲ ਬਹਿ ਕੇ ਸੁਣਦੇ ਹੈ, ਇਸ ਗੱਲ ਦੀ ਖੁਸ਼ੀ ਹੈ। ਤੇ ਜਦੋਂ ਵੀ ਕਦੇ ਮੌਕਾ ਜ਼ਿੰਦਗੀ 'ਚ ਬਣਿਆ ਆਪਾਂ ਦੁਬਾਰਾ ਪ੍ਰੋਗਰਾਮ ਰੱਖਾਂਗੇ। ਪ੍ਰਬੰਧਕ ਕਮੇਟੀ ਦਾ ਤਕੜੇ ਹੋ ਕੇ ਸਾਥ ਦਿਆ ਕਰੋ ਤਾਂ ਜੋ ਇੱਦਾਂ ਦੇ ਪ੍ਰੋਗਰਾਮ ਉਲੀਕ ਸਕਣ। ਗੁਰਦੁਆਰਾ ਸਾਹਿਬ ਦੇ ਗਿਆਨੀ ਜੀ ਹੈੱਡ ਗ੍ਰੰਥੀ ਨੇ ਜਿਹੜੇ, ਉਹਨਾਂ ਨੇ ਵੀ ਬਹੁਤ ਪਿਆਰ ਨਾਲ ਜੋ ਕਿ ਮੈਨੂੰ ਸਪੈਸ਼ਲ ਮਿਲਣ ਗਏ ਤੇ ਬਹੁਤ ਪਿਆਰ ਨਾਲ ਸਾਰੀ ਗੱਲ ਕੀਤੀ। ਛੇਤੀ ਛੇਤੀ ਮੈਂ ਵੀ ਹਾਂ ਨਹੀਂ ਕਰਦਾ, ਨਖਰੇ ਬਰੇ ਕਰੀ ਦੀ ਹੈ ਇਸ ਗੱਲ ਕਰਕੇ, ਇਹ ਨਹੀਂ ਆਕੜ ਹੈ, ਪਰ ਸਾਡੀਆਂ ਸ਼ਰਤਾਂ ਬੜੀਆਂ ਹੁੰਦੀਆਂ ਵੀ ਜੇ ਬੁਲਾਉਣਾ ਹੈ ਤੇ ਕਮੇਟੀ ਸਾਰੀ ਮੰਨੇ, ਸੰਗਤ ਦਾ ਹੋਵੇ ਵੀ ਪਤਾ ਵੀ ਲੱਗੇ ਵੀ ਹਾਂ ਚਾਹ ਹੈ ਸਾਰਿਆਂ ਨੂੰ। ਪਰ ਉਹਨਾਂ ਨੇ ਬੜੇ ਪਿਆਰ ਨਾਲ 2-2.5 ਸਾਲ ਤੋਂ ਮੈਨੂੰ ਕਹਿੰਦੇ ਸੀ ਸਪੈਸ਼ਲ ਜਾ ਕੇ ਵੀ ਤੁਸੀਂ ਜ਼ਰੂਰ ਆਓ, ਤਾਂ ਕਰਕੇ ਭਾਈ ਤੁਹਾਡੇ ਦਰਸ਼ਨ ਕੀਤੇ ਹੈ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਕਦੀ 1 ਰੁਪਈਆ ਕਿਸੇ ਤੋਂ ਨਹੀਂ ਮੰਗੀਦਾ, ਜ਼ਿੰਦਗੀ 'ਚ ਨਾ ਮੰਗਿਆ, ਪਰ ਮੈਂ ਇਹ ਜੋ ਸੰਗਤ ਦਾ ਜਿਹੜਾ ਪਿਆਰ ਹੈ ਉਹਦੇ ਕਰਕੇ ਚਾਅ ਉਤਸ਼ਾਹ ਹੁੰਦਾ। ਆਪਣੀ ਮਰਜ਼ੀ ਨਾਲ ਕੋਈ 1,00,000 ਸੇਵਾ ਵੀ ਕਰਦਾ ਕੋਈ ਸ਼ੱਕ ਨਹੀਂ, ਅੱਜ ਤੱਕ ਜੋ ਹੁੰਦਾ ਬਣਿਆ ਜਾਂ ਪਰਮੇਸ਼ੁਰ ਦੁਆਰਾ ਇੰਡੀਆ 'ਚ ਬਣਿਆ ਉਹ ਸੰਗਤ ਦੀ ਸੇਵਾ ਨਾਲ ਹੀ ਬਣਿਆ, ਸਭ ਕੁਛ ਸੰਗਤ ਨੇ ਕੀਤਾ ਹੈ। ਸੋ ਤੁਹਾਡਾ ਸਾਰਿਆਂ ਦਾ, ਪ੍ਰਬੰਧਕ ਕਮੇਟੀ ਦਾ, ਗੁਰਦੁਆਰਾ ਸਾਹਿਬ ਦੇ ਗਿਆਨੀ ਜੀ ਦਾ, ਸਾਰੀ ਇਸ ਏਰੀਏ ਦੀ ਗੁਰਦੁਆਰਾ ਸਾਹਿਬ ਆਉਣ ਵਾਲੀ ਸੰਗਤ ਦਾ, ਸਾਰਿਆਂ ਦਾ, ਭਾਈ ਭੁਪਿੰਦਰ ਸਿੰਘ ਸੰਘਾ ਜਿਨ੍ਹਾਂ ਨੇ ਜੋ ਸਾਰਾ ਇਹ ਉਲੀਕਿਆ ਪ੍ਰੋਗਰਾਮ, ਤੇ ਨਾਲ ਕਮੇਟੀ ਦੇ ਰਲ ਕੇ ਮੈਂ ਕਈ ਦਿਨ ਉਹਨਾਂ ਦੇ ਘਰ ਠਹਿਰਿਆ ਮੋਂਟਰੀਅਲ ਵਿੱਚ, ਬਹੁਤ ਰਲ ਮਿਲ ਕੇ ਸੇਵਾ ਕੀਤੀ ਹੈ, ਸਾਰੇ ਪਰਿਵਾਰ ਨੇ ਬੜਾ ਚਾਅ ਕੀਤਾ, ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਹਾਂ। ਬਾਕੀ ਸਾਡੇ ਸੰਗੀ ਸਾਥੀ, ਮੇਰੇ ਪਿਆਰ ਵਾਲੇ ਪਰਿਵਾਰ, ਦੋਸਤ ਮਿੱਤਰ ਕਹਿ ਲਓ, ਭਾਵੇਂ ਜਿਹੜੇ ਅਮਰੀਕਾ ਤੋਂ ਸਿੰਘ ਸਾਡੇ 15-20 ਜਣੇ ਅਮਰੀਕਾ ਤੋਂ ਆਏ ਹੋਏ ਹੈ, ਜਿਹੜੇ ਸਪੈਸ਼ਲ ਪ੍ਰੋਗਰਾਮ ਲਈ ਸਾਰੇ ਲਈ ਆਏ ਹੈ, ਸਾਰਿਆਂ ਵੀਰਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਨਾਲ ਸਾਥ ਦੇ ਰਹੇ ਹੈ। ਟੋਰੰਟੋ ਤੋਂ ਜਿਹੜੇ ਵੀਰ ਨਾਲ ਤੁਰੇ ਹੈ, ਆਪਾਂ ਹੁਣ ਟੋਰੰਟੋ ਪ੍ਰੋਗਰਾਮ ਕਰਨਾ, ਜਿਨ੍ਹਾਂ ਕੋਲ ਟਾਈਮ ਹੋਵੇ ਉੱਥੇ ਪਹੁੰਚ ਕੇ ਦਰਸ਼ਨ ਦੇਣੇ ਗੱਜ ਕੇ। ਗੁਰਦੁਆਰਾ ਡਿਕਸੀ ਰੋਡ ਹੈ ਜਿਹੜਾ, ਅੰਟਾਰੀਓ ਦਰਬਾਰ ਮੇਰੇ ਖਿਆਲ ਇੱਦਾਂ ਦਾ ਨਾਂ, ਅੰਟਾਰੀਓ ਖਾਲਸਾ ਦਰਬਾਰ, 3 ਦਿਨ ਦਾ ਪ੍ਰੋਗਰਾਮ ਹੈ ਜੀ ਉੱਥੇ, ਖਾਲਸਾ ਦਰਬਾਰ ਅੰਟਾਰੀਓ, 4 ਦਿਨ ਦਾ, 4 ਦਿਨ ਦੇ ਦੀਵਾਨ ਹੈ ਜੀ ਉੱਥੇ। ਡਿਕਸੀ ਰੋਡ ਦੇ ਉੱਤੇ ਗੁਰਦੁਆਰਾ ਵੱਡਾ ਜਿਹੜਾ ਬਣਿਆ ਤੁਹਾਨੂੰ ਪਤਾ ਹੀ ਹੈ, ਉੱਥੇ ਆਪ ਜੀ ਨੇ ਸਾਰਿਆਂ ਨੇ ਪਹੁੰਚ ਕੇ ਦਰਸ਼ਨ ਦੇਣੇ। ਸਾਰੀਆਂ ਸੰਗਤਾਂ ਦਾ ਧੰਨਵਾਦ ਜੀ, ਸਾਰੇ ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ 'ਚ ਜੁੜੋ, ਹੁਕਮਨਾਮੇ ਸੁਣ ਕੇ ਫੇਰ ਚਾਲਾ ਪਾਇਓ। ਪਹਿਲਾਂ ਨਹੀਂ ਜਾਣਾ, ਗੁਰੂ ਸਾਹਿਬ ਦੇ ਹੁਕਮਨਾਮੇ ਸੁਣ ਕੇ ਚੱਲਾਂਗੇ, ਫਿਰ ਪ੍ਰਸ਼ਾਦਾ ਪਾਣੀ ਛਕ ਲਓ, ਭੁੱਖੇ ਨਹੀਂ ਰਹਿਣਾ, ਮਿਲਣ ਵਾਸਤੇ ਮੈਂ ਇੱਥੇ ਹੀ ਖੜਾ, ਭਾਵੇਂ ਮੈਨੂੰ 5 ਵੱਜਣ ਮੈਂ ਇੱਥੇ ਖੜਾ ਰਹਿਣਾ, 6 ਵੀ ਵੱਜਣ ਮੈਂ ਜਾਂਦਾ ਨਹੀਂ, ਹੁਣ ਤੁਹਾਡੇ ਕੋਲ ਹੀ ਹਾਂ। ਜੇ ਕਿਸੇ ਨੇ ਗੱਲਬਾਤ ਕਰਨੀ ਹੈ ਜ਼ਰੂਰ ਆਪਣਾ ਟਾਈਮ ਕੱਢ ਲਓ, ਅਤੇ ਬਾਕੀ ਪ੍ਰਸ਼ਾਦਾ ਪਾਣੀ ਛਕੋ, ਚਾਹ ਛਕੋ, ਆਰਾਮ ਨਾਲ ਫਿਰ ਤੁਸੀਂ ਮਿਲ ਕੇ ਜਾਇਓ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਹੇ। ਸੰਗਤਾਂ ਪ੍ਰਬੰਧਕਾਂ ਦਾ ਸਤਿਗੁਰੂ ਜੀ ਦਾ ਸ਼ੁਕਰ ਹੈ, ਰਲ ਮਿਲ ਕੇ ਭਾਈ ਗੁਰਬਾਣੀ ਨੂੰ ਸਮਝੋ, ਅੰਮ੍ਰਿਤ ਛਕੋ, ਦਾੜੀਆਂ ਕੇਸ ਰੱਖੋ, ਬਾਣੀ ਬਾਣੇ ਦੇ ਧਾਰਨੀ ਹੋਵੋ, ਤੇ ਆਪ ਸਹਿਜ ਪਾਠ ਕਰਿਆ ਕਰੋ, ਘਰ ਘਰ ਸਹਿਜ ਪਾਠ ਚੱਲਣੇ ਚਾਹੀਦੇ ਹੈ, ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਆਪ ਹੀ ਕਰਿਆ ਕਰੋ, ਸਾਲ ਬਾਅਦ ਭੋਗ ਪਾ ਕੇ ਫਿਰ ਆਰੰਭ ਕਰ ਲਿਆ ਕਰੋ, ਫਿਰ ਸਾਲ ਬਾਅਦ ਭੋਗ ਪਾ ਕੇ ਦਰਿਆ ਨਾ ਕਰੋ, ਗੁਰਬਾਣੀ ਜਿਹੜੇ ਗਲਤ ਪੜਨਗੇ ਹੌਲੀ ਹੌਲੀ ਆਪੇ ਹੀ ਪੜ੍ਹਦੇ ਪੜ੍ਹਦੇ ਸਹੀ ਪੜ੍ਹਨ ਲੱਗ ਜਾਣਗੇ। ਜਿੰਨੇ ਅੱਜ ਸਹੀ ਪੜ੍ਹਦੇ ਆ ਕਦੇ ਤੇ ਗਲਤੀ ਪੜ੍ਹਦੇ ਸੀ, ਪੜ੍ਹਦੇ ਹੀ ਪਾਠ ਕਰਨਾ ਆਉਂਦਾ ਨਾ, ਸਾਨੂੰ ਤੇ ਕਹੀਦਾ ਨੇੜੇ ਨਾ ਲੱਗੋ, ਇੱਦਾਂ ਨਾ ਕਰੋ। ਨਹੀਂ ਭਾਈ, ਡਰਨ ਦੀ ਲੋੜ ਨਹੀਂ, ਆਪ ਬਾਣੀ ਪੜਿਆ ਕਰੋ, ਕਾਇਮ ਹੋ ਜਾਓ ਸਾਰੇ ਗੱਜ ਕੇ। ਰਾਮ ਕਲੀ ਮਹੱਲਾ 3 ਆਨੰਦ 1 ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਂ ਸਤਿਗੁਰੂ ਮੈਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬਣਿਆ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹੇ ਮਨ ਮੇਰਿਆ ਸਦਾ ਰਹੋ ਹਰ ਨਾਮ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਤਿਗੁਰ ਸਾਚੀ ਕਾਰੋ ਕਰੇ ਤੇਰਾ ਕਾਰ ਸਮਰਤ ਸਵਾਮੀ ਸੋ ਕਿਉਂ ਮਨ ਹੋ ਸਾਰੇ ਸਾਚੇ ਸਾਹਿਬ ਕਿਆ ਨਹੀਂ ਕਰਦੇ ਰਹੇ ਸੋ ਸਦਾ ਸਿੱਖ ਕਲਾ ਤੇਰੀ ਨਾਮ ਮਨ ਸਾਵੇ ਕਹਿ ਨਾਮ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਮੇਰਾ ਆਧਾਰ ਰਾਜਨ ਸੁਖ ਮਨਿਆ ਵਿਖਿਆ ਸਭ ਪਜਾਈਆਂ ਰਾਗ ਰਾਗ ਸਾਗਰ ਵਿਖਾ ਜਿਸ ਆਏ ਬਦਿਆਈਆਂ ਮਹਿਦਾਨ
ਸੁਣ ਹੋ ਸੰਤੋ ਚੰਦ ਕਰੋ ਪਿਆਰੂ ਸਾਚਾ ਸ਼ਬਦ ਵਾਲੇ ਕਲਾ ਜਿਕਾ ਧਾਰਿਆ ਮਾਇਆ ਤੁਝੇ ਕੋਸੇ ਨਾਲ ਹਰ ਕਹਿ ਲਾਗੇ ਸਲੋਮਟ ਪਾਗੀ ਹੋ ਸਗਲ ਮਨੋਰ ਪੂਰੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਮਾ ਆਈਆਂ ਮਾਤਾ ਧਰਮ ਹਜ਼ੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ
ਪ੍ਰੋਗਰਾਮ ਹੋਇਆ ਜਦੋਂ ਜਕਾਰਾਂ ਲੱਗੇ ਏਦਾਂ ਬਾਹਾਂ ਖੜੀਆਂ ਕਰੇ ਸਾਰੇ ਕਰਿਓ ਵੀ ਸੰਗਿਓ ਨਾ
ਬੋਲੇ
ਰੱਖ ਲਓ ਸਿੱਧੀਆਂ ਮਾੜੀਆਂ ਦੀਆਂ ਥੱਕ ਵੀ ਗਏ ਏਦਾਂ ਰੱਖੋ ਲਓ ਲਾਸਟ ਜਕਾਰਾ ਗੱਜ ਕੇ ਬੋਲਿਓ ਬੋਲੇ
ਵਾਹਿਗੁਰੂ ਜੀ ਕੀ ਤੁਧ ਤੋਂ ਠਾਕੁਰ ਤੁਮ ਪਹਿ ਅਰਦਾਸ ਜੀਓ
ਤੁਮਰੀ ਕੋਈ ਨਾ ਜਾਣੇ ਤੁਮਰਾ ਅੰਤ ਉਚੇ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਤੇ ਹੋ